गोविंद की कीट हस्ती जीता जो जो की नो आपनो तिस अभेदान दीता जो जो की नो आपनो तिस अभेदान दीता तिस अभेदान दीता अभेदान दीता सुनो हो मेरे बीता सुनो हो मेरे सिंह बलाई हो गयो त्रिन मेर दलीता सिंह बलाई हो गयो त्रिन मेर दलीता श्रम करते दम याड़ तो ते तनी तनीता श्रम करते दम कवन वडाई कह सको कवन वडाई कह सको बेअंत गुनीता
कवन वडाई कह सको कवन बुढ़ाई कहे कर कृपा मोहे नाम दे हो नाम दे हो नानक दर सरी नानक दर सरिता
कज कृपा कर कृपा मोहे नाम देहो नानक दर सरिता कर कृपा मोहे नाम देहो नानक दर सरिता नानक दर सरिता नानक दर सरिता सुनो मेरे पिता सुनो मेरे पिता सुनो मेरे पिता सुनो साधु संग की सुनो मेरे पिता सुनो मेरे पिता सुनो मेरे पिता सुनो मेरे पिता मैल खोई कोट अग हरे निर्मल पै जीता मैल खोई कोट अग हरे निर्मल पै जीता निर्मल पै सुनो मेरे पिता सुनो मेरे पिता सुनो मेरे पिता मेहमान साधु संग की मेहमान साधु संग की सुनो सुनो मेरे पिता सुन साधु संग की सुनो मेरे मीता, 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 सुनो मेरे मीता।
वाहिगुरु जी का खालसा, वाहिगुरु जी की फतेह। वाहिगुरु
वाहे गुरु, गुरमुख टूंड टूंडिंदिया हर सज्जन लदा राम राजे, कंचन काया कोट गाड़, विच हर हर सिद्धा, हर हर हीरा रतन है, मेरा मन तन विदा, गुरपाग वड्डे हर पाया, नानक रस गुदा, तुरपाग वड्डे हर पाया, नानक रस गुदा।
आओ संगत जी, काफी समय तो जो सतगुरां दी पावन हजूरी विच बैठ के कीर्तन दा आनंद माण रहे सी, सो जड़ियां संगतां दरबार साहिब तो बाहर ने उन्हां सारयां नूं बेनती, सारे जल्दी जल्दी जिथे जिथे जगह मिलदी सारे प्यार दे नाल सजो, आओ अपन सारे रल मिल के कीर्तन की हाजरी भरीए। कोई भी वांझा ना रवे जी, सारिया नूं बेनती सारे शब्द विच बोलना करो।
तुद जे वडना साइया, तुद जे वडना साइया, तुद जे वडना साइया, ਤੁਧ ਜੇ ਵਡਨਾ ਸਾਜਾ, ਤੁਧ ਜੇ ਵਡਨਾ ਸਾਜਾ, ਤੁਧ ਜੇ ਵਡਨਾ ਸਾਜਾ, ਤੁਧ ਜੇ ਵਡਨਾ ਸਾਜਾ। ਚਾਰ ਕੁੰਡਾਂ ਪਾਲੀਆਂ,
ਚਾਰ ਕੁੰਡਾਂ ਪਾਲੀਆਂ,
ਮੈਂ ਚਾਰ ਕੁੰਡਾਂ ਪਾਲੀਆਂ,
ਮੈਂ ਚਾਰ ਕੁੰਡਾਂ ਪਾਲੀਆਂ,
ਦੁੱਧ ਦੇ ਵਡਨਾ ਸਾਈਆਂ, ਦੂਜੇ ਵਡਨਾ ਸਾਈਆਂ,
ਦੂਜੇ ਵਡਨਾ ਸਾਈਆਂ, ਦੂਜੇ ਵਡਨਾ ਸਾਈਆਂ।
ਮੈਂ ਚਾਰ ਕੁੰਡਾਂ ਪਾਲੀਆਂ,
ਚਾਰ ਕੁੰਡਾਂ ਪਾਲੀਆਂ,
ਚਾਰ ਕੁੰਡਾਂ ਪਾਲੀਆਂ,
ਚਾਰ ਕੁੰਡਾਂ ਪਾਲੀਆਂ,
ਦੁੱਧ ਦੇ ਵਡਨਾ ਸਾਈਆਂ, ਦੁੱਧ ਦੇ ਵਡਨਾ ਸਾਈਆਂ,
ਦੁੱਧ ਦੇ ਵਡਨਾ ਸਾਈਆਂ,
ਸਾਇਆ। ਮਨ ਲੋਚੈ ਹਰ ਮਿਲਣ ਕੋ,
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 ਕਿਉਂ ਦਰਸ਼ਨ ਪਾਇਆ,
ਕਿਉਂ ਦਰਸ਼ਨ ਪਾਇਆ,
ਕਿਉਂ ਦਰਸ਼ਨ ਪਾਇਆ, ਲੱਖ ਬਿੜਤੇ ਸਾਹਿਬਾ,
ਮੈਂ ਲੱਖ ਬਿੜਤੇ ਸਾਹਿਬਾ,
ਮੈਂ ਲੱਖ ਬਿੜਤੇ ਸਾਹਿਬਾ,
ਮੈਂ ਲੱਖ ਬਿੜਤੇ ਸਾਹਿਬਾ,
ਜੇ ਬਿੰਦ ਬੁਲਾ,
ਦੂਜੇ ਵਡਨਾ ਸਾਈਆਂ, ਦੂਜੇ ਵਡਨਾ ਸਾਈਆਂ, ਦੂਜੇ ਵਡਨਾ ਸਾਈਆਂ।
ਮੈਂ ਚਾਰ ਕੁੰਡਾਂ ਪਾਲੀਆਂ,
ਮੈਂ ਚਾਰ ਕੁੰਡਾਂ ਪਾਲੀਆਂ,
ਮੈਂ ਚਾਰ ਕੁੰਡਾਂ ਪਾਲੀਆਂ,
ਪਾਲੀਆਂ,
ਦੁੱਧ ਦੇ ਵਡਨਾ ਸਾਈਆਂ, ਦੁੱਧ ਦੇ ਵਡਨਾ ਸਾਈਆਂ,
ਦੁੱਧ ਦੇ ਵਡਨਾ ਸਾਈਆਂ, ਦੁੱਧ ਦੇ ਵਡਨਾ ਸਾਈਆਂ।
ਦੱਸਿਓ ਮਾਰਗ संतो मैं दस्यो मार्ग संतो क्यों प्रभु मिलाया मन अरबो हौ मैं तजो
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 एक पंथ जुलाना एक पंथ चार कुंडा पालिया
मैं चार कुंडा पालिया
चार कुंडा पालिया
मैं चार कुंडा पालिया
दूध दे वटना साया दूध दे वटना साया
तुझे वटना साया
वाहेगुरु वाहेगुरु वाहेगुरु
मन अर्पो हो मैं तजो एक पंथ जुलाया नित सेवियो साहिब अपना सत संग मिलाया सबे आसा पूरिया गुर महल बुलाया
वाहेगुरु
सबे आसा गुरमहल बुलाया तुझ जे बड होर ना सुजई तुझ जे बड होर ना सुजई मेरे मित्र गुसाया मेरे मित्र गुसाया
तुद जे वड होर ना सुजाई
तुद जे वड होर ना सुजाई
तुद जे वड होर ना सुजाई मेरे मित्र
गुसाया
मेरे मित्र गुसाया
मेरे मित्र गुसाया
तुद जे वटना साया तुझ जे वटना
साया ਬੁੱਧ ਦੇ ਵਚਨਾ ਸਾਰੀਆਂ।
ਮੈਂ ਚਾਰ ਕੁੰਡਾਂ ਵਾਲੀਆਂ,
ਮੈਂ ਚਾਰ ਕੁੰਡਾਂ ਵਾਲੀਆਂ,
ਚਾਰ ਕੁੰਡਾਂ ਵਾਲੀਆਂ,
ਚਾਰ ਕੁੰਡਾਂ ਵਾਲੀਆਂ,
ਬੁੱਧ ਦੇ ਵਡਨਾ ਸਾਰੀਆਂ,
ਤੁਧ ਤੇ ਵਟਨਾ ਸਾਈਆਂ, ਤੁਧ ਤੇ ਵਟਨਾ ਸਾਈਆਂ,
ਹਾਂ ਤੁਧ ਤੇ ਵਟਨਾ ਸਾਈਆਂ, ਤੁਧ ਤੇ ਵਟਨਾ ਸਾਈਆਂ,
ਤੁਧ ਤੇ ਵਟਨਾ ਸਾਈਆਂ,
ਆਓ ਜੀ ਜੋ ਕਿ ਹਫ਼ਤਾਵਾਰੀ ਸਮਾਗਮ ਦੇ ਅਖੀਰਲੇ ਦੀਵਾਨ ਵਿੱਚ ਮਿਲ ਕੇ ਬੈਠੇ ਹਾਂ, ਸੋ ਜਿੰਨਾ ਸਮਾਂ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚਦੇ ਉਹਨਾਂ ਸਮਾਂ ਆਪਾਂ ਜੋ ਕਿ ਭਾਈ ਗੁਰਪ੍ਰੀਤ ਸਿੰਘ ਜੀ ਨੇ ਰਾਗ ਮਾਰੂ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਵਾਰ ਉਸ ਵਾਰ ਦੀ ਪੌੜੀ ਦਾ ਜੋ ਕੀਰਤਨ ਕੀਤਾ ਹੈ ਇਹਨੂੰ ਸਮਝੀਏ, ਵਿਚਾਰੀਏ ਅਤੇ ਜ਼ਿੰਦਗੀ 'ਚ ਲਾਗੂ ਕਰੀਏ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਵੀ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਦਰਬਾਰ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਇਕਾਗਰਤਾ ਦੇ ਨਾਲ ਸਜਣ ਦੀ ਕਿਰਪਾਲਤਾ ਕਰੋ। ਆਓ ਫਤਿਹ ਨਾਲ ਸਾਂਝ ਪਾਈਏ ਪਿਆਰ ਸਹਿਤ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਸ਼ਬਦ ਹੈ, ਬਹੁਤ ਵਾਰ ਭਾਈ ਸਾਹਿਬ ਵੀ ਇਹ ਗੱਲ ਕਰਦੇ ਹੈ, ਇੱਕ ਉਹ ਰੱਬ ਜਿਹਦੇ ਬਾਰੇ ਸਾਨੂੰ ਪੁਜਾਰੀ ਨੇ ਦੱਸਿਆ, ਜਿਹਦੀ ਕਲਪਨਾ ਜਿਹੜੀ ਹੈ ਉਹ ਪੁਜਾਰੀ ਨੇ ਕੀਤੀ, ਔਰ ਦੂਜਾ ਰੱਬ ਉਹ ਹੈ ਜਿਹੜਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਔਰ ਇਸ ਰੱਬ ਬਾਰੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ, ਇੱਕ ਪੁਜਾਰੀ ਦਾ ਦੱਸਿਆ ਰੱਬ ਹੈ, ਇੱਕ ਗੁਰੂ ਨਾਨਕ ਸਾਹਿਬ ਦਾ ਦੱਸਿਆ ਰੱਬ ਹੈ। ਪੁਜਾਰੀ ਦਾ ਦੱਸਿਆ ਰੱਬ ਕਿਹੜਾ, ਵੀ ਉਹ ਕਿਤੇ ਵੱਖਰਾ ਬੈਠਾ, ਉਹ ਦੂਰ ਬੈਠ ਕੇ ਸਭ ਕੁਛ ਆਪ ਕਰਦਾ, ਆਪ ਇਸ ਸੰਸਾਰ ਨੂੰ ਚਲਾ ਰਹੇ ਆ, ਸਾਡੇ ਜੀਵਾਂ ਦੇ ਹੱਥ ਵਿੱਚ ਕੱਖ ਵੀ ਨਹੀਂ, ਏਦਾਂ ਪ੍ਰਚਾਰ ਕਰਦੇ ਆ। ਸਾਰੇ ਕੰਮ ਜੀਵਾਂ ਪਾਸੋਂ ਉਹ ਕਰਾਉਂਦਾ ਹੈ, ਪਰ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਨੂੰ ਸੁਣਦੇ ਹਾਂ ਉਹ ਕਹਿੰਦੇ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਹੁਣ ਆ ਵੇਖਿਓ ਪੰਜਵੇਂ ਨਾਨਕ ਜੀ ਕਹਿੰਦੇ ਹੈ, ਮਨ ਲੋਚੈ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਈ। ਸਿੱਧੇ ਜੇ ਅਰਥ ਹੈ ਕਹਿੰਦੇ ਮੇਰਾ ਮਨ ਕਰਦਾ ਵੀ ਮੈਂ ਪਰਮਾਤਮਾ ਨੂੰ ਮਿਲਾਂ, ਤੇ ਇਹ ਸਮਝੋ ਜ਼ਰੂਰੀ ਪਿਆਰਿਓ, ਇੱਕ ਪੁਜਾਰੀ ਦਾ ਰੱਬ ਹੈ ਜਿਹਦੇ ਬਾਰੇ ਸਾਨੂੰ ਪੁਜਾਰੀ ਨੇ ਦੱਸਿਆ ਵੀ ਉਹ ਕਿਸੇ ਵਿਸ਼ੇਸ਼ ਜਗ੍ਹਾ ਤੇ ਰਹਿੰਦਾ, ਔਰ ਜਿਹੜਾ ਉਹਦੀ ਭਗਤੀ ਕਰਦਾ ਉਹਦੀ ਵੱਧ ਸੁਣਦਾ, ਦੂਜੇ ਦੀ ਘੱਟ ਸੁਣਦਾ, ਪਰ ਇੱਕ ਅਸਲ ਰੱਬ ਹੈ ਜਿਹੜਾ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਜਿਹਦੇ ਬਾਰੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ। ਹੁਣ ਉਹ ਜਿਹੜਾ ਰੱਬ ਹੈ ਜਿਹੜਾ ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ, ਅਪਰਾਧ ਵੀ ਗੱਲ ਕਰਦੇ ਸੀ ਵੀ ਜਿਹਦੇ ਬਾਬਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੈ, ਕਹੋ ਕਬੀਰ ਇਹ ਨਾਮ ਕੀ ਅੰਸ਼। ਭਗਤ ਰਵਿਦਾਸ ਜੀ ਨੂੰ ਪੁੱਛਦੇ ਆ ਕਹਿੰਦੇ ਤੁਹਾਡੇ ਰੱਬ ਦੇ ਪ੍ਰਤੀ ਵਿਚਾਰ ਕੀ ਹੈ,
ਤਿਰਵਦਾਸ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਕਹਿੰਦੇ ਇੱਕ ਪਾਣੀ ਦੇ ਵਿੱਚ ਇੱਕ ਪਾਣੀ ਦਾ ਸਾਗਰ ਹੈ, ਇੱਕ ਸਾਗਰ ਵਿੱਚ ਪੈਦਾ ਹੋਣ ਵਾਲੀਆਂ ਲਹਿਰਾਂ ਵੇਖਣ ਨੂੰ ਦੋ ਲੱਗਦੇ ਆ, ਇੱਕ ਸਾਗਰ ਇੱਕ ਲਹਿਰ, ਪਰ ਜਦੋਂ ਉਹਨੂੰ ਵਿਚਾਰਾਂਗੇ ਡੂੰਘਾਈ ਨਾਲ ਵੇਖਾਂਗੇ ਫਿਰ ਪਤਾ ਲੱਗਦਾ ਵੀ ਵੇਖਣ ਨੂੰ ਦੋ ਹੈ ਪਰ ਹੈ ਇੱਕ ਹੈ, ਕਿਉਂਕਿ ਜਿਹੜੀ ਲਹਿਰ ਹੈ ਉਹ ਸਾਗਰ ਦਾ ਹੀ ਰੂਪ ਹੈ, ਸਾਗਰ ਚੋਂ ਹੀ ਪੈਦਾ ਹੋਈ ਹੈ। ਹੁਣ ਇਸੇ ਤਰ੍ਹਾਂ ਸਾਡੇ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਵੇਖਣ ਨੂੰ ਦੋ ਲੱਗਦੇ, ਇੱਕ ਮੈਂ ਇੱਕ ਮੇਰਾ ਰੱਬ। ਜਦੋਂ ਇਹ ਦੋ ਘੜੇ ਗਏ ਹੈ ਨਾ ਵੀ ਇੱਕ ਮੈਂ ਇੱਕ ਮੇਰਾ ਰੱਬ, ਫਿਰ ਉਸ ਵੇਲੇ ਸਾਡੇ ਦਿਮਾਗ ਵਿੱਚ ਇਹ ਹੁੰਦਾ ਵੀ ਮੇਰਾ ਰੱਬ ਹੀ ਸਭ ਕੁਛ ਕਰਦਾ, ਮੈਂ ਰੱਬ ਅੱਗੇ ਅਰਦਾਸਾਂ ਕਰਾਂ, ਮੈਂ ਰੱਬ ਅੱਗੇ ਅਰਜੋਈਆਂ ਕਰਾਂ, ਫਿਰ ਉਹਦੇ ਨਾਲ ਨੁਕਸਾਨ ਇਹ ਹੋਣਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਭਗੌੜੇ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਅਸੀਂ ਤੇ ਰੱਬ ਤੇ ਸੁੱਟ ਦਿਆਂਗੇ। ਪਰ ਸਾਡੇ ਇਹਨਾਂ 35 ਮਹਾਂਪੁਰਖਾਂ ਨੇ ਸਾਨੂੰ ਇਹ ਸਮਝਾਇਆ ਵੀ ਨਹੀਂ, ਦੋ ਨਹੀਂ ਇੱਕੋ ਹੀ ਹੈ, ਜਿਵੇਂ ਵੇਖਣ ਨੂੰ ਦੋ ਲੱਗਦੇ ਆ ਪਰ ਹੈ ਅਸਲ ਵਿੱਚ ਇੱਕੋ ਹੀ ਹੈ, ਸਾਗਰ ਤੇ ਲਹਿਰ ਇੱਕ ਮਿੱਕ ਹੈ, ਇਸੇ ਤਰ੍ਹਾਂ ਤੂੰ ਤੇ ਤੇਰਾ ਰੱਬ ਇੱਕ ਮਿੱਕ। ਕਬੀਰ ਸਾਹਿਬ ਜੀ ਕਹਿੰਦੇ ਵੀ ਜਿਵੇਂ ਹੁਣ ਆਪਾਂ ਕੁਦਰਤ ਵਿੱਚੋਂ ਪੈਦਾ ਹੋਏ ਹਾਂ ਤੇ ਕੁਦਰਤ ਵਿੱਚ ਹੀ ਰਹਿ ਰਹੇ ਹਾਂ ਤੇ ਕੁਦਰਤ ਵਿੱਚ ਹੀ ਸਮਾ ਜਾਣਾ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏ, ਕੁਦਰਤ ਵਿੱਚੋਂ ਪੈਦਾ ਹੋਏ, ਕੁਦਰਤ ਵਿੱਚ ਰਹਿ ਰਹੇ ਹਾਂ ਤੇ ਕੁਦਰਤ ਵਿੱਚ ਸਮਾ ਜਾਣਾ। ਬਸ ਵੇਖਣਾ ਇਹ ਹੈ ਵੀ ਕੁਦਰਤ ਵਿੱਚ ਰਹਿੰਦਿਆਂ ਸਾਡੀ ਜ਼ਿੰਮੇਵਾਰੀ ਕੀ ਹੈ। ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਮੁਤਾਬਕ ਅਸੀਂ ਰੱਬ ਦਾ ਰੂਪ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ। ਗੁਰਬਾਣੀ ਨੇ ਸਾਨੂੰ ਇਹ ਸਮਝਾਇਆ ਵੀ ਤੂੰ ਰੱਬ ਦਾ ਰੂਪ ਹੈ, ਪਰ ਲੋੜ ਇਹ ਹੈ ਵੀ ਆਪਣੇ ਰੂਪ ਦੀ ਪਹਿਚਾਣ ਕਰ। ਹੁਣ ਜਦੋਂ ਆਪਾਂ ਇਸ ਨਜ਼ਰੀਏ ਦੇ ਨਾਲ ਇਸ ਸ਼ਬਦ ਦੀ ਵਿਚਾਰ, ਜਦੋਂ ਤੇ ਆਪਾਂ ਪੁਜਾਰੀ ਵਾਲੇ ਨਜ਼ਰੀਏ ਨਾਲ ਸ਼ਬਦ ਦੀ ਵਿਚਾਰ ਕਰਾਂਗੇ ਫਿਰ ਤੇ ਦਿਮਾਗ ਵਿੱਚ ਐਂ ਆਊ ਵੀ ਕਿਤੇ ਦੂਰ ਬੈਠਾ ਉਹਦੇ ਅੱਗੇ ਅਰਦਾਸਾਂ ਕਰ ਰਹੇ ਆ ਗੁਰੂ ਅਰਜਨ ਦੇਵ ਮਹਾਰਾਜ ਵੀ ਮੈਨੂੰ ਮਿਲ, ਮੈਨੂੰ ਤੇਰੇ ਦਰਸ਼ਨਾਂ ਦੀ ਤਾਂਘ ਹੈ, ਫਿਰ ਦਿਮਾਗ ਵਿੱਚ ਇੱਦਾਂ ਚੱਲ ਜਾ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਮਾਰਗ ਦੇ ਮੁਤਾਬਕ ਸੋਚਾਂਗੇ ਵੀ ਗੁਰੂ ਨਾਨਕ ਸਾਹਿਬ ਦੇ ਕਹਿੰਦੇ ਅਸੀਂ ਰੱਬ ਦਾ ਰੂਪ ਹਾਂ, ਰੱਬ ਸਾਡੇ ਵਿੱਚ। ਹੁਣ ਸੋਚ ਕੇ ਵੇਖੋ ਨਾ, ਗੁਰੂ ਨਾਨਕ ਸਾਹਿਬ ਜੀ ਆਪਣੇ ਸਮੇਂ ਦੇ ਵਿੱਚ ਪੈਦਲ ਚੱਲ ਕੇ ਜਾਂ ਉਹਨਾਂ ਵੇਲਿਆਂ ਦੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਕੇ ਘਰ ਘਰ ਗਏ ਹੈ ਅਸਲੀਅਤ ਦੱਸਣ ਲਈ, ਹੋਕਾ ਦੇਣ ਲਈ। ਤੇ ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਏਦਾਂ ਮੰਨ ਲੈਂਦੇ ਵੀ ਨਹੀਂ ਜੋ ਕਰਦਾ ਰੱਬ ਕਰਦਾ, ਕੋਈ ਨੀ ਪਰਵਾਹ ਨੀ ਕਰਨੀ ਚਾਹੀਦੀ, ਰੱਬ ਆਪੇ ਸਜ਼ਾ ਦਊਗਾ, ਫਿਰ ਸੋਚ ਕੇ ਵੇਖੋ ਆਹ ਜਿਹੜਾ ਸੱਚਾ ਗਿਆਨ ਹੈ ਅੱਜ ਸਾਡੇ ਤੱਕ ਪਹੁੰਚ ਜਾਣਾ ਸੀ। ਜੇ ਗੁਰੂ ਨਾਨਕ ਸਾਹਿਬ ਵੀ ਏਦਾਂ ਸੋਚਦੇ ਹੁੰਦੇ ਵੀ ਇੱਕ ਰੱਬ ਹੈਗਾ ਉਹ ਸਾਰਾ ਕੁਛ ਕਰਦਾ, ਕੋਈ ਨੀ ਚੰਗੇ ਮਾੜੇ ਦੀ ਵਿਚਾਰ ਉਹ ਆਪੇ ਕਰੂਗਾ, ਉਹ ਆਪੇ ਫੈਸਲਾ ਕਰੂਗਾ, ਪਰ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਅਸੀਂ ਰੱਬ ਦਾ ਰੂਪ ਹਾਂ, ਰੱਬ ਸਾਡੇ ਵਿੱਚ ਹੈ, ਜੋ ਕਰਨਾ ਸਾਨੂੰ ਆਪ ਨੂੰ ਕਰਨਾ ਪੈਣਾ, ਅਸੀਂ ਦੂਸਰਿਆਂ ਤੇ ਡਿਪੈਂਡ ਨਹੀਂ ਹੋ ਸਕਦੇ, ਦੂਜੇ ਤੇ ਨਹੀਂ ਸਿੱਟ ਸਕਦੇ। ਇਸ ਦੁਨੀਆਂ ਨੂੰ ਸਵਾਰ ਵੀ ਅਸੀਂ ਸਕਦੇ ਹਾਂ, ਇਸ ਸਮਾਜ ਨੂੰ ਸਵਾਰ ਵੀ ਅਸੀਂ ਸਕਦੇ ਹਾਂ ਤੇ ਇਸ ਸਮਾਜ ਨੂੰ ਵਿਗਾੜ ਵੀ ਅਸੀਂ ਸਕਦੇ ਹਾਂ, ਇਹ ਸਾਡੇ ਹੱਥ ਵਿੱਚ ਹੈ। ਇਹ ਸਾਨੂੰ ਵੇਖਣਾ ਪੈਣਾ ਵੀ ਅਸੀਂ ਸਮਾਜ ਸਵਾਰਨ ਵਾਲੇ ਪਾਸੇ ਤੁਰਨਾ ਕਿ ਵਿਗਾੜਨ ਵਾਲੇ ਪਾਸੇ ਤੁਰਨਾ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਗੁਰਬਾਣੀ ਗਿਆਨ ਦੇ ਮੁਤਾਬਕ ਗੁਰੂ ਜੀ ਕਹਿੰਦੇ ਹੈ ਵੀ ਅਸੀਂ ਰੱਬ ਦਾ ਰੂਪ ਹਾਂ, ਰੱਬ ਕਿਸੇ ਵੱਖਰੀ ਜਗ੍ਹਾ ਤੇ ਨਹੀਂ ਬੈਠਾ, ਅਣਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ, ਉਹ ਜਰਨੇ ਜਰਨੇ ਵਿੱਚ ਮੌਜੂਦ ਹੈ, ਅਸੀਂ ਵੀ ਉਹਦਾ ਪਾਰਟ ਹਾਂ, ਉਹਦਾ ਹਿੱਸਾ। ਹੁਣ ਜਦੋਂ ਐਂ ਸਮਝ ਕੇ ਇਸ ਸ਼ਬਦ ਦੀ ਵਿਚਾਰ ਕਰਾਂਗੇ ਵੀ ਅਸੀਂ ਉਹਦਾ ਪਾਰਟ ਹਾਂ, ਹੁਣ ਇਹਦੇ ਅਰਥ ਕਰੋ, ਮਨ ਲੋਚੈ ਹਰ ਮਿਲਣ ਕੋ। ਹਰੀ ਨੂੰ ਮਿਲਣ ਲਈ ਕਹਿੰਦੇ ਮੇਰਾ ਮਨ ਲੋਚਦਾ, ਮੇਰੀ ਇੱਛਾ ਹੈ। ਤੇ ਇੱਥੇ ਮੈਂ ਛੋਟੀ ਜਿਹੀ ਬੇਨਤੀ ਕਰਨ ਲੱਗਾ, ਕਈ ਪ੍ਰਚਾਰਕ ਵੀਰੇ ਕਹਿੰਦੇ ਆ ਵੀ ਇੱਛਾਵਾਂ ਖਤਮ ਕਰ ਦੇਣੀਆਂ ਚਾਹੀਦੀਆਂ, ਮਨ ਦੇ ਵਿੱਚ ਕੋਈ ਇੱਛਾ ਨਹੀਂ ਰਹਿਣੀ ਚਾਹੀਦੀ। ਇਹ ਵੀ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਜਿਹੜੇ ਆ ਇਹ ਮਾੜੇ, ਇਹਨਾਂ ਨੂੰ ਖਤਮ ਕਰ ਦਿਓ। ਹਾਲਾਂਕਿ ਯੋਗ ਮਤ ਨੇ ਪ੍ਰਚਾਰ ਇਹੋ ਹੀ ਕੀਤਾ। ਜੋਗੀ ਕਹਿੰਦੇ ਆ ਜਵਾਨ ਗੰਦ ਬੋਲਦੀ ਹੈ, ਮੌਨ ਧਾਰਨ ਕਰ ਲਓ। ਜੋਗੀ ਇੱਥੋਂ ਤੱਕ ਵੀ ਕਹਿੰਦੇ ਵੀ ਅੱਖਾਂ ਪਰਾਇਆ ਰੂਪ ਤੱਕ ਦੀਆਂ, ਅੱਖਾਂ ਦੇ ਵਿੱਚ ਛੀਲਾਂ ਮਾਰ ਲਓ। ਕੰਨ ਕਹਿੰਦੇ ਨਿੰਦਿਆ ਚੁਗਲੀ ਸੁਣਦੇ, ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਲਓ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ। ਇਹ ਪੈਂਤੀਆਂ ਦੀ ਆਵਾਜ਼ ਇਹ ਆਉਂਦੀ ਹੈ। ਪਰ ਯੋਗ ਮਤ ਕੀ ਕਹਿੰਦਾ ਸੀ ਵੀ ਕਾਮ ਮਾੜਾ ਇਹਨੂੰ ਖਤਮ ਕਰ ਦਿਓ, ਲੋਭ ਆ ਇੱਛਾ ਤਾਂ ਲੋਭ ਕਹਿੰਦੇ ਮਾੜਾ ਇਹਨੂੰ ਖਤਮ ਕਰ ਦਿਓ, ਕ੍ਰੋਧ ਮਾੜਾ ਇਹਨੂੰ ਖਤਮ ਕਰ ਦਿਓ, ਹੰਕਾਰ ਮਾੜਾ ਇਹਨੂੰ ਖਤਮ ਕਰ ਦਿਓ। ਪਰ ਨਹੀਂ, ਸਾਡੇ ਇਹ ਪੈਂਤੀ ਮਹਾਂਪੁਰਖ ਕੀ ਕਹਿੰਦੇ ਵੀ ਖਤਮ ਨਹੀਂ ਕਰਨਾ। ਭਾਈ ਸਾਹਿਬ ਤੋਂ ਵੀ ਬਹੁਤ ਵਾਰ ਸੁਣਿਆ ਨਾ ਵੀ ਮਾੜਾ ਨਹੀਂ, ਜਿਵੇਂ ਭਾਈ ਸਾਹਿਬ ਕਹਿੰਦੇ ਹੁੰਦੇ ਵੀ ਗਿਆਨੀ ਦੇ ਇਹ ਗੁਣ ਨੇ, ਅਗਿਆਨੀ ਦੇ ਇਹ ਔਗਣ ਨੇ। ਜਿਹਦੇ ਕੋਲੇ ਗਿਆਨ ਹੈ, ਵੇਖਿਓ ਨਾ ਹੁਣ ਇੱਕ ਉਹ ਬੰਦਾ ਹੈ ਵੀ ਅੱਥਰੀ ਘੋੜੀ ਹੈ, ਪੁਰਾਣੇ ਵੇਲਿਆਂ ਦੇ ਵਿੱਚ ਬਜ਼ੁਰਗ ਘੋੜੀਆਂ ਰੱਖਦੇ ਸੀ, ਇੱਕ ਅੱਥਰੀ ਘੋੜੀ ਹੈ ਜਿਹੜੀ ਥੋੜੀ ਅੜਬ ਕਰਦੀ ਹੈ। ਆਮ ਬੰਦਾ ਅੱਥਰੀ ਘੋੜੀ ਦੀ ਸਵਾਰੀ ਨਹੀਂ ਕਰ ਸਕਦਾ ਕਿਉਂਕਿ ਉਹ ਡਿੱਗ ਦਿੰਦੀ ਹੈ। ਪਰ ਜਿਹੜਾ ਬੰਦਾ ਗਿਆਨਵਾਨ ਹੈ, ਜਿਹਨੂੰ ਪਤਾ ਵੀ ਇਹਨੂੰ ਚਾਲ ਚ ਮੈਂ ਕਿਵੇਂ ਲਿਆਉਣਾ, ਇਹ ਜੇ ਅੜੀ ਕਰੂੰ ਇਹਦੀ ਅੜੀ ਕਿਵੇਂ ਭੰਨਣੀ ਹੈ ਮੈਂ, ਤੇ ਜਿਹੜੇ ਬੰਦੇ ਨੂੰ ਉਹਦੀ ਅੜੀ ਭੰਨਣੀ ਆਉਂਦੀ ਹੈ, ਜਿਹੜੇ ਬੰਦੇ ਨੂੰ ਅੱਥਰੀ ਘੋੜੀ ਕਾਬੂ ਕਰਨੀ ਆਉਂਦੀ ਹੈ, ਛਾਲ ਮਾਰ ਕੇ ਉੱਪਰ ਬਹਿ ਜਾਂਦਾ, ਘੋੜੀ ਜ਼ੋਰ ਲਾ ਲਵੇ ਉਹਨੂੰ ਡੇਗ ਨਹੀਂ ਸਕਦੀ, ਜਿੰਨਾ ਮਰਜ਼ੀ ਅੱਗੋਂ ਖੜੀ ਹੋਈ ਜਾਵੇ। ਇੱਦਾਂ ਹੀ ਹੈ, ਗਿਆਨੀ ਦੇ ਇਹ ਗੁਣ ਨੇ ਤੇ ਅਗਿਆਨੀ ਦੇ ਇਹ ਔਗਣ ਨੇ। ਅਗਿਆਨੀ ਨੂੰ ਢਾ ਲੈਂਦੇ ਹੈ, ਹਾਵੀ ਹੋ ਜਾਂਦੇ ਹੈ, ਭਾਰੂ ਹੋ ਜਾਂਦੇ ਹੈ, ਪਰ ਗਿਆਨੀ ਇਹਨਾਂ ਤੇ ਸਵਾਰੀ ਕਰਦਾ। ਅਗਿਆਨੀ ਤੇ ਇਹ ਸਵਾਰ ਹੁੰਦੇ ਹੈ, ਗਿਆਨੀ ਇਹਨਾਂ ਤੇ ਸਵਾਰ ਹੋ ਕੇ ਚੱਲਦਾ। ਜਿਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਾਬਤ ਕਹਿੰਦੇ ਹੈ। ਪਰ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ, ਕਹਿੰਦੇ ਮੇਰੀ ਜ਼ਿੰਦਗੀ ਵਿੱਚ ਗਿਆਨ ਆ ਗਿਆ, ਵਿਵੇਕ ਆ ਗਿਆ, ਸਮਝ ਆ ਗਈ ਤੇ ਮੈਂ ਇਹਨਾਂ ਜਮਾਂ ਦੀ ਮਾਰ ਤੋਂ ਬਚ ਗਿਆ। ਧਿਆਨ ਨਾਲ ਸੁਣਿਓ ਕਿੱਡੀ ਸੌਖੀ ਜੀ ਗੱਲ ਹੈ। ਜਿੰਨਾ ਚਿਰ ਹਵਾ ਲਿਮਿਟ ਵਿੱਚ ਹੈ, ਹੁਣ ਹਵਾ ਤੇ ਹੁਣ ਵੀ ਚੱਲ ਰਹੀ, ਹਵਾ ਬੰਦ ਨਹੀਂ ਹੁੰਦੀ, ਰਫਤਾਰ ਹਵਾ ਦੀ ਘਟਦੀ ਵੱਧਦੀ ਰਹਿੰਦੀ ਹੈ ਪਰ ਬਿਲਕੁਲ ਬੰਦ ਨਹੀਂ ਹੁੰਦੀ। ਜਿੰਨਾ ਚਿਰ ਉਹ ਹਵਾ ਲਿਮਿਟ ਵਿੱਚ ਹੈ, ਕੰਟਰੋਲ ਵਿੱਚ ਹੈ, ਉਹਨਾਂ ਚਿਰ ਅਸੀਂ ਸਾਹ ਸਹੀ ਲੈ ਪਾਉਂਦੇ ਹਾਂ, ਤੇ ਜਦੋਂ ਉਹੀ ਹਵਾ ਤੂਫਾਨ ਦਾ ਰੂਪ ਧਾਰਨ ਕਰਦੇ, ਜਿਹੜੀ ਹਵਾ ਪਹਿਲਾਂ ਸਾਡਾ ਜੀਵਨ ਸੀ, ਸਾਡੀ ਜ਼ਿੰਦਗੀ ਸੀ, ਜਦੋਂ ਉਹ ਹਵਾ ਤੂਫਾਨ ਦਾ ਰੂਪ ਧਾਰਨ ਕਰ ਜਾਵੇ, ਫਿਰ ਉਹੀ ਹਵਾ ਸਾਡੀ ਜ਼ਿੰਦਗੀ ਦੀ ਬਰਬਾਦੀ ਦਾ ਕਾਰਨ ਬਣ ਜਾਂਦੀ ਹੈ। ਸਾਡੇ ਘਰਾਂ ਵਿੱਚ ਚੁੱਲ੍ਹਿਆਂ 'ਚ, ਰਸੋਈਆਂ 'ਚ, ਗੈਸ ਸਿਲੰਡਰਾਂ 'ਤੇ ਅੱਗ ਬਲਦੀ ਹੈ, ਜਿੰਨਾ ਚਿਰ ਉਹ ਲਿਮਿਟ ਵਿੱਚ ਹੈ ਸਾਡੇ ਕਾਰਜ ਸਵਾਰਦੀ ਹੈ, ਪ੍ਰਸ਼ਾਦਾ ਭੋਜਨ ਪਕਾਉਂਦੇ ਹਾਂ ਅਸੀਂ ਆਪਣਾ, ਤੇ ਜੇ ਉਹੀ ਅੱਗ, ਹੁਣ ਜੇ ਆਪਾਂ ਕਹਿ ਦੀ ਵੀ ਅੱਗ ਤੇ ਮਾੜੀ ਹੈ ਬੁਝਾ ਦਿਓ, ਬੰਦ ਕਰ ਦਿਓ, ਖਤਮ ਕਰ ਦਿਓ, ਫਿਰ ਪ੍ਰਸ਼ਾਦਾ ਕਿਵੇਂ ਬਣਾਵਾਂਗੇ ਆਪਾਂ? ਪਰ ਉਹ ਸਾਡੇ ਕਾਰਜ ਸਵਾਰਦੀ ਹੈ ਕਦੋਂ? ਜਦੋਂ ਉਹ ਕੰਟਰੋਲ ਵਿੱਚ ਹੈ, ਜਦੋਂ ਸੀਮਾ ਵਿੱਚ, ਦਾਇਰੇ ਵਿੱਚ, ਤੇ ਜਦੋਂ ਉਹ ਅੱਗ ਦਾਇਰੇ ਤੋਂ ਬਾਹਰ ਹੋ ਗਈ, ਫਿਰ ਜਿਹੜੀ ਤੇ ਰੋਟੀਆਂ ਸੇਕ ਸੇਕ ਕੇ ਖਾਂਦੇ ਸੀ ਉਹਦੇ ਤੇ ਆਪ ਹੀ ਸੇਕ ਗਏ, ਆਪ ਹੀ ਭੁੱਜ ਗਏ, ਉਸੇ ਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ, ਤਬਾਹ ਕਰ ਦਿੱਤੀ। ਕਦੋਂ? ਜਦੋਂ ਉਹ ਲਿਮਿਟ ਤੋਂ ਬਾਹਰ ਹੋ ਗਈ। ਇਸੇ ਤਰ੍ਹਾਂ ਪ੍ਰਚਾਰ ਇਹ ਕੀਤਾ ਗਿਆ ਵੀ ਇਹ ਮਾੜੇ ਹੈ, ਇਹਨਾਂ ਨੂੰ ਖਤਮ ਕਰ ਦਿਓ, ਪਰ ਮਾੜੇ ਨਹੀਂ, ਇਹਨਾਂ ਦੀ ਵਰਤੋਂ ਸਹੀ ਕਰ ਦਿਓ। ਇੱਛਾ ਤੇ ਹੋਣੀ ਚਾਹੀਦੀ ਹੈ, ਚੇਤਾ ਰੱਖਿਓ, ਜਿਹੜੇ ਬੰਦੇ ਵਿੱਚੋਂ ਇੱਛਾਵਾਂ ਖਤਮ ਹੋ ਗਈਆਂ ਉਹ ਬੰਦਾ ਕਦੇ ਵੀ ਤਰੱਕੀ ਨਹੀਂ ਕਰ ਸਕਦਾ, ਅੱਗੇ ਨਹੀਂ ਵੱਧ ਸਕਦਾ, ਉਹ ਇੱਕ ਜਗ੍ਹਾ ਤੇ ਬੈਠਾ ਰਹੂਗਾ ਹੱਥ ਤੇ ਹੱਥ ਧਰ ਕੇ। ਇੱਛਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਘਰਾਂ ਵਿੱਚ ਬੱਚੇ ਹੈ, ਕਿਸੇ ਦਾ ਬੱਚਾ ਸੱਤਵੀਂ 'ਚ ਪੜ੍ਹਦਾ, ਕਿਸੇ ਦਾ ਬੱਚਾ ਅੱਠਵੀਂ 'ਚ ਪੜ੍ਹਦਾ, ਕਿਸੇ ਦਾ ਬੱਚਾ ਪਲੱਸ ਟੂ ਕਰਦਾ ਪਿਆ। ਹੁਣ ਦਸਵੀਂ 'ਚ ਪੜ੍ਹਨ ਵਾਲਾ ਬੱਚਾ ਕਹਿੰਦਾ ਮੈਂ ਪਲੱਸ ਵਨ ਕਰਨੀ ਹੈ ਤੇ ਇੱਛਾ ਹੀ ਹੈ ਤੇ ਲੋਭ ਹੀ ਹੈ। ਪਰ ਅਸੀਂ ਕਦੇ ਬੱਚੇ ਨੂੰ ਰੋਕਿਆ ਵੀ ਨਹੀਂ, ਹੁਣ ਤੂੰ ਜਾਣਾ ਨੀ ਪਲੱਸ ਵਨ ਵਿੱਚ, ਸਗੋਂ ਮਾਂ ਪਿਓ ਵੀ ਖੁਸ਼ ਹੁੰਦੇ ਆ। ਜਿੰਨਾ ਬੱਚਾ ਵੱਧ ਪੜ੍ਹਦਾ, ਜਿੰਨਾ ਬੱਚਾ ਅੱਗੇ ਜਾਂਦਾ, ਮਾਂ ਪਿਓ ਹੋਰ ਖੁਸ਼ ਹੁੰਦੇ ਆ। ਅਸਲ ਵਿੱਚ ਲੋਭ ਦੀ ਵਰਤੋਂ ਸਹੀ ਹੋ ਗਈ। ਲੋਭ ਮਾੜਾ ਨੀ, ਮਾੜਾ ਕਿਹੜੇ ਪਾਸਿਓਂ ਹੈ? ਬਹੁ ਪਰ ਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ।
ਮੈਂ ਚਾਰੇ ਕੁੰਡਾਂ ਪਾਲੀਆ, ਚਾਰੇ ਕੁੰਡਾਂ ਪਾਲੀਆ, ਮੈਂ ਚਾਰੇ ਕੁੰਡਾਂ ਪਾਲੀਆ, ਚਾਰੇ ਕੁੰਡਾਂ ਪਾਲੀਆ, ਉਦਜੇ ਵਚਨਾ ਸਾਇਆ, ਉਦਜੇ ਵਚਨਾ ਸਾਇਆ, ਉਦਜੇ ਵਚਨਾ ਸਾਇਆ, ਉਦਜੇ ਵਚਨਾ ਸਾਇਆ। ਮੈਂ ਲੱਖ ਵਿੜਕੇ ਸਾਹਿਬਾ, ਮੈਂ ਲੱਖ ਵਿੜਕੇ ਸਾਹਿਬਾ, ਲੱਖ ਜੁੜਕੇ ਸਾਹਿਬਾ, ਲੱਖ ਜੁੜਕੇ ਸਾਹਿਬਾ, ਜੇ ਪਿੰਡ ਬੁਲਾਇਆ, ਜੇ ਪਿੰਡ ਬੁਲਾਇਆ, ਜੇ ਪਿੰਡ ਬੁਲਾਇਆ, ਜੇ ਪਿੰਡ ਬੁਲਾਇਆ, ਦੂਜੇ ਵਚਨਾ ਸਾਇਆ, ਦੂਜੇ ਵਚਨਾ ਸਾਇਆ, ਦੂਜੇ ਵਚਨਾ ਸਾਇਆ, ਦੂਜੇ ਵਚਨਾ ਸਾਇਆ, ਹਾਂ ਦੂਜੇ ਵਚਨਾ ਸਾਇਆ, ਦੂਜੇ ਵਚਨਾ ਸਾਇਆ,
ਇਸ ਕਰਕੇ ਇਹ ਮਾੜੇ ਨਹੀਂ, ਇਹਨਾਂ ਦੀ ਵਰਤੋਂ ਸਹੀ ਹੋਵੇ। ਗਿਆਨੀ ਦੇ ਇਹ ਗੁਣ ਨੇ ਤੇ ਅਗਿਆਨੀ ਦੇ ਇਹ ਔਗਣ ਨੇ। ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚੋਂ ਇੱਛਾ ਹੀ ਖਤਮ ਹੋ ਗਈ, ਸਮਝ ਲਓ ਉਹਦੀ ਜ਼ਿੰਦਗੀ ਵਿੱਚੋਂ ਵਿਕਾਸ ਖਤਮ ਹੋ ਗਿਆ। ਸੋ ਆਓ, ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਆ। ਰਹਿੰਦਾ ਸਮਾਂ ਭਾਈ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ, ਗੁਰਬਾਣੀ ਵਿਚਾਰ ਸਰਵਣ ਕਰੀਏ। ਆਉਣ ਵਾਲੀ ਸੰਗਤ ਨੂੰ ਫਿਰ ਦੁਬਾਰਾ ਬੇਨਤੀ ਹੈ ਵੀ ਨਮਸਕਾਰ ਕਰਕੇ ਜਿੱਥੇ ਵੀ ਦਰਬਾਰ ਵਿੱਚ ਜਗ੍ਹਾ ਮਿਲਦੀ ਹੈ ਪਿਆਰ ਨਾਲ ਸੱਜਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਭੈਣਾਂ ਕੋਲ ਛੋਟੀ ਉਮਰ ਦੇ ਬੱਚੇ, ਥੋੜਾ ਜਿਹਾ ਰੌਲੇ ਰੁਪੇ ਤੋਂ ਸੰਕੋਚ ਰੱਖਿਓ। ਆਓ ਹੁਣ ਰਹਿੰਦਾ ਸਮਾਂ ਭਾਈ ਸਾਹਿਬ ਤੋਂ ਲਾਹਾ ਪ੍ਰਾਪਤ ਕਰੀਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We'll be right back.
ਧੰਨ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸੁਬਾਣੀ ਕੱਟ ਕੱਟ ਮਾਧੋ ਜੀ ਔਰ ਅਲਕੇ ਕੁਛ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ, ਉਸ ਤੋਂ ਬਾਅਦ ਕੁਛ ਵਿਚਾਰਾਂ।
ਸਾਰੀ ਸੰਗਤ ਨੂੰ ਬੇਨਤੀ ਹੈ ਇਕਾਗਰਚਿਤ ਹੋ ਕੇ ਬੈਠਣ ਦੀ ਖੇਚਲ ਕਰਨੀ। ਕਦੀ ਕਦੀ ਸਬੱਬ ਨਾਲ ਸਮਾਂ ਮਿਲਦਾ ਤੇ ਕਈ ਵਾਰੀ ਕੁਛ ਵਿਚਾਰਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਲੈ ਆਉਂਦੀਆਂ, ਚੇਂਜ ਆ ਜਾਂਦੀ ਹੈ। ਜੇ ਅਸੀਂ ਲਿਆਉਣਾ ਚਾਹੀਏ, ਜੇ ਬਦਲਣਾ ਚਾਹੀਏ ਤੇ ਬੜਾ ਕੁਛ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਸੁਣ ਕੇ ਸਮਝ ਕੇ ਸਾਡੇ ਮਨ ਤੇ ਗਹਿਰਾ ਅਸਰ ਹੋ ਜਾਂਦਾ ਤੇ ਸੁਣਨ ਵਾਸਤੇ ਸਮਝਣ ਵਾਸਤੇ ਜ਼ਿੰਦਗੀ ਬਦਲਣ ਵਾਸਤੇ ਇਹ ਨਹੀਂ ਕਿ ਬੰਦਾ ਬਹੁਤ ਜ਼ਿਆਦਾ ਪੜ੍ਹਦਾ ਹੈ, ਬਹੁਤ ਜ਼ਿਆਦਾ ਸੁਣਦਾ ਹੈ। ਗੱਲ ਇਹ ਹੈ ਕਿ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਿੰਨਾ ਕੁ ਕਰਦਾ ਬਹੁਤ ਹੁੰਦਾ। ਜਿੱਦਾਂ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜਨ ਵਾਸਤੇ ਨਿੱਕੀ ਜਿਹੀ ਮਾਚਿਸ ਦੀ ਨਿੱਕੀ ਜਿਹੀ ਤੀਲੀ ਬਥੇਰੀ ਹੁੰਦੀ ਹੈ। ਇਸੇ ਤਰ੍ਹਾਂ ਗਿਆਨ ਤੇ ਥੋੜਾ ਜਿਹਾ ਵੀ ਬਹੁਤ ਹੁੰਦਾ ਹੈ, ਨੁਕਤੇ ਤੇ ਥੋੜੇ ਜਿਹੀ ਸਮਝ ਆ ਜਾਣ ਬਹੁਤ ਹੁੰਦੇ ਹੈ ਜੇ ਅਸੀਂ ਜ਼ਿੰਦਗੀ 'ਚ ਲਾਗੂ ਕਰਨ ਵਾਲੇ ਹੋਈਏ। ਬੀਜ ਥੋੜਾ ਜਿਹਾ ਹੀ ਬਹੁਤ ਹੈ ਜੇ ਬੀਜਣ ਦਾ ਮਨ ਹੋਵੇ। ਜ਼ਰੂਰੀ ਨਹੀਂ ਹੁੰਦਾ ਤੁਸੀਂ ਬਹੁਤ ਜ਼ਿਆਦਾ ਸੁਣਦੇ ਹੋ, ਥੋੜਾ ਸੁਣ ਲਓ ਪਰ ਕੋਸ਼ਿਸ਼ ਕਰੋ ਕਿ ਜ਼ਿੰਦਗੀ ਵਿੱਚ ਲਾਗੂ ਹੋ ਜਾਏ। ਜਦੋਂ ਲਾਗੂ ਹੁੰਦਾ ਉਹਦਾ ਰਸ ਹੀ ਵੱਖਰਾ ਹੈ, ਉਹਦਾ ਆਨੰਦ ਹੀ ਵੱਖਰਾ ਹੈ, ਗੱਲ ਹੀ ਫਿਰ ਬਣਦੀ। ਆਓ ਰਲ ਕੇ ਪੜ੍ਹਦੇ
ਮੇਰਾ ਪ੍ਰਭੂ ਬੋਲਿਆ ਸਦਾ ਸਾਧ ਸੰਤ ਮੇਰਾ ਪ੍ਰਭੂ ਬੋਲਿਆ ਸਾਧ ਸੰਤ ਮੇਰਾ ਪ੍ਰਭੂ ਬੋਲਿਆ ਸਾਧ ਸੰਤ ਮੇਰਾ ਪ੍ਰਭੂ ਬੋਲਿਆ ਸਾਧ ਪ੍ਰਭੂ ਬੋਲਿਆ ਸਾਧੂ ਸੰਤ ਮੇਰਾ ਪ੍ਰਭੂ ਬੋਲਿਆ ਸਾਧੂ ਸੰਤ ਮੇਰਾ ਪ੍ਰਭੂ ਬੋਲਿਆ ਸਾਧੂ ਸੰਤ ਮੇਰਾ ਪ੍ਰਭੂ ਇਹ ਪੰਨ ਪੌਲਿਆ ਗਾਏ ਬੋਲਨ ਤੋਂ ਬਿੰਦ ਗਾਏ ਬੋਲਨ ਤੋਂ ਬਿੰਦ ਪ੍ਰਭ ਪੌਲਿਆ ਇਹ ਪੰਨ ਪੌਲਿਆ ਗਾਏ ਬੋਲਨ ਤੋਂ ਬਿੰਦ
Ooh. ਡਰਾਉਣਾ
मुखड़ा बिना रौना
लगदा
मुखड़ा फरीदा तिना मुख डरावने जिन्ना वसारे ना हो। एक बारी गज के आखो वाहिगुरु जी का
खालसा
वाहिगुरु जी
की फतेह।
एकाग्रचित होके बैठण दा जतन करियो। आने वाले अजे पिछे बह जान जदों आप शब्द गली पढ़ी एक धारना पढ़ी उदों मत्था टेक लिया कर। हुण आपां एक अर्थ गाया है बाबा फरीद साहब जी दे बचन दा। अर्थ अर्थ कई बारी बोल के भी दस दिता जांदा है, कई बारी अर्थ नूं गा देईदा है। जे मैं बोल के भी अर्थ करदा वी फरीदा तिन्ना मुख डरावने जिन्ना वसारे उन नाओ, जिहड़े नाम नूं भुल गए है डराउणे लगदे है, इहनूं आपां गा लिया। ਜਦੋਂ ਆਪਾਂ ਗਾਉਂਦੇ ਹਾਂ ਨਾ, ਸੁਣਦੇ ਹਾਂ ਆਪਣਾ ਬੋਲਿਆ ਹੋਇਆ, ਰਿਪੀਟ ਕਰਦੇ ਹਾਂ ਬਾਰ ਬਾਰ, ਤੇ ਉਹ ਗੱਲ ਜਿਹੜੀ ਹੈ ਦਿਮਾਗ ਦੇ ਵਿੱਚ ਵਹਿ ਜਾਂਦੀ ਹੈ, ਟਿਕ ਜਾਂਦੀ ਹੈ। ਹੁਣ ਜੇ ਆਪਾਂ ਇਹਦਾ ਅਰਥ ਪੜ੍ਹੀਏ ਤੇ ਜਿਹੜਾ ਅਰਥ ਕੀਤਾ ਜਾਂਦਾ ਹੈ ਉਹ ਇਹੋ ਹੀ ਹੈ ਕਿ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਡਰਾਉਣਾ ਲੱਗਦਾ, ਡਰਾਵਣਾ ਲੱਗਦਾ। ਤੇ ਆਪਾਂ ਨਾਮ ਦਾ ਅਰਥ ਕੀ ਕਰਦੇ ਹਾਂ ਬੋਲ ਕੇ ਦੱਸੋ, ਅਸੀਂ ਨਾਮ ਨੂੰ ਕੀ ਮੰਨਦੇ ਹਾਂ ਭਲਾ? ਗਿਆਨ। ਹੁਣ ਇੱਕ ਬੰਦਾ ਉਹ ਹੈ ਜਿਹੜਾ ਵਾਹਿਗੁਰੂ 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 ਦਿਨ ਰਾਤ ਕਰਦਾ ਰਹਿੰਦਾ, ਰਾਮ ਰਾਮ ਕਰਦਾ ਰਹਿੰਦਾ, ਖੁਦਾ ਖੁਦਾ ਕਰਦਾ ਰਹਿੰਦਾ, ਰੱਬ ਰੱਬ ਕਰਦਾ ਰਹਿੰਦਾ, ਹਰੀ ਹਰੀ ਕਰਦਾ ਰਹਿੰਦਾ, ਕੁਛ ਨਾ ਕੁਛ ਕਰਦਾ ਹੀ ਰਹਿੰਦਾ, ਲੱਗਾ ਹੀ ਰਹਿੰਦਾ। ਹੁਣ ਇੱਕ ਬੰਦਾ ਉਹ ਹੈ, ਦੂਸਰੇ ਪਾਸੇ ਆਪਾਂ ਕਰਦੇ ਹਾਂ ਅਰਥ ਵੀ ਗਿਆਨ, ਡਰਾਉਣਾ ਮੁੱਖੜਾ ਹੈ ਗਿਆਨ ਬਿਨਾਂ। ਹੁਣ ਅਰਥ ਠੀਕ ਕਿਹੜਾ ਹੈ? ਇੱਥੇ ਸਾਨੂੰ ਸੋਚਣਾ ਪੈਣਾ। ਦੱਸਿਓ ਭਲਾ, ਇਮਾਨਦਾਰ ਬੰਦਾ, ਸੱਚਾ ਬੰਦਾ, ਹੈਲਪ ਕਰਨ ਵਾਲਾ ਬੰਦਾ, ਸ਼ੇਅਰ ਕਰਨ ਵਾਲਾ, ਕੇਅਰ ਕਰਨ ਵਾਲਾ ਬੰਦਾ, ਉਹ ਗੋਰਾ ਹੋਵੇ, ਬੁਰਾ ਹੋਵੇ, ਇਮਾਨਦਾਰ ਹੋਵੇ, ਸਹੀ ਚੱਲਦਾ ਹੋਵੇ, ਅਕਲ ਨਾਲ ਚੱਲਦਾ ਹੋਵੇ, ਜ਼ਿੰਦਗੀ 'ਚ ਸਾਡੀ ਹੈਲਪ ਕਰੇ, ਮਦਦ ਕਰੇ, ਸਾਡੀ ਰਿਸਪੈਕਟ ਕਰੇ, ਤੇ ਆਪਾਂ ਕਹਾਂਗੇ ਵੀ ਆਹ ਤੈਨੂੰ ਦੱਸਾਂ, ਜਿਹੜਾ ਨਾਮ ਨਹੀਂ ਜਪਦਾ ਤੂੰ ਤੇ ਡਰਾਉਣਾ ਲੱਗਦਾ। ਮੈਨੂੰ ਲੱਗਦਾ ਡਰਾਉਣਾ, ਤੂੰ ਤਾਂ ਨਾਮ ਨਹੀਂ ਜਪਦਾ, ਤੂੰ ਬੜਾ ਭੈੜਾ ਲੱਗਦਾ ਮੈਨੂੰ। ਡਰਾਉਣੇ ਦਾ ਅਰਥ ਇਦਾਂ ਥੋੜਾ, ਨਾਮ ਦਾ ਅਰਥ ਨਹੀਂ, ਮਤਲਬ ਗਿਆਨ। ਜਿਹੜਾ ਗਿਆਨ ਹੀਲਾ ਹੈ ਭਾਵੇਂ ਉਹ ਕੋਈ ਵੀ ਹੋਵੇ, ਉਹ ਭੈੜਾ ਲੱਗਦਾ ਹੈ, ਉਹ ਡਰਾਉਣਾ ਲੱਗਦਾ ਹੈ। ਉਹ ਮਾਂ ਦਾ ਪੁੱਤ ਹੈ, ਪੁੱਤ ਤੋਂ ਮਾਂ ਕਹਿੰਦੀ ਤੇਰੇ ਵਰਗਾ ਚੰਦ ਕੋਈ ਨਹੀਂ, ਪਰ ਕਈ ਵਾਰੀ ਜਦੋਂ ਉਹ ਚੰਦ ਗਲਤੀਆਂ ਕਰਦਾ ਹੈ, ਵਿਗੜ ਜਾਂਦਾ ਹੈ, ਆਪਣਾ ਬੇੜਾ ਬਹਾ ਲੈਂਦਾ, ਅਗਿਆਨਤਾ ਵਸ ਹੋ ਕੇ ਨਸ਼ੈੜੀ ਬਣ ਜਾਂਦਾ ਹੈ, ਘਰ ਦਾ ਸਮਾਨ ਚੁੱਕ ਚੁੱਕ ਵੇਚਦਾ ਹੈ, ਮਾਂ ਨੂੰ ਧੱਕੇ ਮਾਰਦਾ, ਮਾਂ ਨੂੰ ਬੁੱਤ ਤੋਂ ਫੜ ਲੈਂਦਾ, ਪਿਓ ਦੀਆਂ ਲੱਤਾਂ ਤੋੜਦਾ, ਪਿਓ ਵਾਸਤੇ ਉਹ ਡਾਂਗ ਚੁੱਕ ਲੈਂਦਾ, ਤੇ ਇੱਕ ਦਿਨ ਮਾਂ ਪਿਓ ਕਹਿ ਨਹੀਂ ਦਿੰਦੇ ਤੂੰ ਤੇ ਮਾਰੀ ਜਾ, ਤੇਰਾ ਬੁੱਥੜ ਵੇਖਣ ਨੂੰ ਸਾਡਾ ਹੁਣ ਜੀ ਨਹੀਂ ਕਰਦਾ। ਕਿਉਂ ਭਲਾ? ਉਹ ਗਿਆਨ ਨਾਲ ਟੁੱਟ ਗਿਆ। ਅਗਿਆਨੀ ਬੰਦਾ ਜਿਹੜਾ ਆ ਡਰਾਉਣਾ ਹੁੰਦਾ ਹੈ, ਅਗਿਆਨੀ ਕੋਈ ਵੀ ਹੋਵੇ, ਮੂਰਖ, ਅਗਿਆਨੀ, ਗਿਆਨ ਨਾਲ ਟੁੱਟਿਆ ਡਰਾਉਣਾ ਲੱਗਦਾ ਹੈ, ਡਰਾਉਣਾ ਮੀਨਸ ਭੈੜਾ ਲੱਗਦਾ, ਵੇਖਣ ਨੂੰ ਜੀ ਨਹੀਂ ਕਰਦਾ। ਚਾਹੇ ਕੋਈ ਔਰਤ ਹੋਵੇ, ਚਾਹੇ ਕੋਈ ਮਰਦ ਹੋਵੇ, ਅਕਲ ਦੀ ਲੋੜ ਹੈ, ਗਿਆਨ ਦੀ ਲੋੜ ਹੈ। ਨਾਮ ਦਾ ਅਰਥ ਗਿਆਨ ਸੀ, ਸਮਝ ਸੀ। ਜਿਨ੍ਹਾਂ ਨੇ ਨਾਮ ਵਸਾਰ ਦਿੱਤਾ ਅੱਜ ਵੀ ਔਖੇ ਹੈ, ਅੱਗੇ ਵੀ ਔਖੇ ਹੋਣਗੇ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ, ਕਹਿੰਦੇ ਉਹਨਾਂ ਨੂੰ ਅੱਗੇ ਵੀ ਥਾਂ ਨਹੀਂ ਮਿਲਣੀ। ਅੱਗੇ ਦਾ ਮਤਲਬ ਮਰਨ ਤੋਂ ਬਾਅਦ ਵਾਲਾ ਅੱਗੇ ਕਿਉਂ ਲੈ ਜਾਂਦੇ ਹੋ? ਹੁਣ ਵੇਖੋ, ਸੁਣੋ, ਤੁਸੀਂ ਕਈ ਵਾਰੀ ਪੁੱਛਦੇ ਹੋ ਆਪਣੇ ਬੱਚਿਆਂ ਨੂੰ ਵੀ ਪੁੱਤ ਪੁੱਤਰਾ ਪੜ੍ਹਦਾ ਹੈ, ਹੁਣ ਤੂੰ ਦਸਵੀਂ ਕਲਾਸ 'ਚ ਹੈ, ਅੱਗੇ ਕੀ ਕਰੇਗਾ? ਅੱਗੇ ਦਾ ਮਤਲਬ ਮਰਨ ਤੋਂ ਬਾਅਦ ਕੀ, ਦਸਵੀਂ ਕਰਨ ਤੋਂ ਬਾਅਦ? ਤੇ ਜਦੋਂ ਗੁਰਬਾਣੀ 'ਚ ਆਉਂਦਾ ਅੱਗੇ, ਅਸੀਂ ਮਰਨ ਤੋਂ ਬਾਅਦ ਲੈ ਜਾਂਦੇ ਇਹਨੂੰ ਵੀ ਅੱਗੇ। ਗੁਰਬਾਣੀ 'ਚ ਵੀ ਅੱਗੇ ਆਉਂਦਾ, ਅੱਗੇ ਪਿੱਛੇ, ਤੇ ਪਿੱਛੇ ਜਦੋਂ ਪਿੱਛੇ ਦੀ ਗੱਲ ਆਉਂਦੀ ਹੈ, ਆਪਾਂ ਨਿਆਣੇ ਨੂੰ ਪੁੱਛਦੇ ਹਾਂ ਕਾਕਾ ਪਿੱਛੇ ਕੀ ਕੀਤਾ ਤੂੰ, ਪਹਿਲਾਂ ਕੀ ਕੀਤਾ?
ਉਦੋਂ ਤੇ ਹੁੰਦਾ ਹੈ ਅੱਜ ਤੋਂ ਬਾਅਦ ਤੇਰੇ ਜੀਵਨ ਵਿੱਚ ਕੀ ਕੀਤਾ ਹੈ। ਜਦੋਂ ਗੁਰਬਾਣੀ ਚ ਆਉਂਦਾ ਅੱਗ ਹੈ ਪਛ ਹੈ ਸੁਖ ਨਹੀਂ, ਅੱਗੇ ਮਤਲਬ ਮਰਨ ਤੋਂ ਬਾਅਦ ਤੇ ਪਿੱਛੇ ਮਤਲਬ ਪਿਛਲੇ ਜਨਮਾਂ ਚ ਲੈ ਜਾਂਦੇ ਆ। ਇਸ ਜਨਮ ਦੀ ਗੱਲ ਕਿਉਂ ਨਹੀਂ ਕਰਦੇ, ਅਗਲੇ ਮਤਲਬ ਅਗਲੇ ਜੀਵਨ ਦੀ ਗੱਲ ਕਿਉਂ ਨਹੀਂ ਕਰਦੇ? ਇਹ ਜ਼ਿੰਦਗੀ ਦੀ ਗੱਲ ਹੈ, ਆਉਣ ਵਾਲੇ ਸਮੇਂ ਦੀ, ਅੱਗੇ ਦੀ, ਤੇ ਜੋ ਪਿੱਛੇ ਮੇਰੀ ਜ਼ਿੰਦਗੀ 'ਚ ਬੀਤ ਗਿਆ ਉਹ ਪਿੱਛੇ ਜੀ, ਉਦੋਂ ਪਿੱਛੇ ਕੀ ਹੈ ਇਹਦੇ ਵਿੱਚ ਨਾ ਪਾਓ। ਮਰਨ ਤੋਂ ਬਾਅਦ ਕੀ ਹੋਣਾ ਉਹਦੀ ਗੱਲ ਨਾ ਕਰੋ, ਜੋ ਅੱਜ ਹੈ ਉਹਦੀ ਗੱਲ ਕਰੋ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਅੱਜ ਅਸੀਂ ਵੇਖਦੇ ਹਾਂ ਸਮਾਜ ਵਿੱਚ ਆਲੇ ਦੁਆਲੇ ਦਰਗਾਹ ਕਿੱਥੇ ਹੈ ਸੁਣੋ, ਉਹ ਵੀ ਅੱਗੇ ਉੱਪਰ, ਸਵਰਗ ਕਿੱਥੇ ਹੈ ਉੱਪਰ, ਸੱਚਖੰਡ ਕਿੱਥੇ ਹੈ ਉੱਪਰ, ਰੱਬ ਕਿੱਥੇ ਹੈ ਉੱਪਰ। ਜਦੋਂ ਵੀ ਤੁਸੀਂ ਵੇਖੋਗੇ ਆਮ ਸਾਡੀ ਭਾਸ਼ਾ 'ਚ ਹੈ ਉੱਪਰ ਵਾਲਾ ਹੀ ਜਾਣਦਾ, ਇਹ ਤਾਂ ਉਹਨੂੰ ਥੱਤ ਕਰ ਦਿੰਦੇ, ਉਹ ਵੀ ਉੱਪਰ ਹੀ ਹੈ। ਇਹ ਪੁਰਾਣੀ ਥਿਊਰੀ ਸੀ, ਆਹ ਵੀ ਉੱਪਰ ਹੀ ਹੈ, ਆਹ ਵੀ ਉੱਪਰ ਹੀ ਹੈ, ਤਾਂ ਕਰਕੇ ਬੇੜਾ ਬੈਠਾ ਪਿਆ। ਆ ਧਰਤੀ ਤੇ ਨਰਕ ਬਣੀ ਪਈ ਹੈ, ਰੱਬ ਵੀ ਤਾਂ ਹੀ ਹੈ, ਸਵਰਗ ਵੀ ਤਾਂ ਹੀ ਹੈ, ਸੱਚਖੰਡ ਵੀ ਤਾਂ ਹੀ ਹੈ, ਹਰ ਚੀਜ਼ ਉੱਤੇ ਹੀ ਕਰਤੀ ਤੁਸੀਂ, ਤੁਸੀਂ ਨਹੀਂ ਕੀਤੀ, ਸਾਡੇ ਵਰਗੇ ਪ੍ਰਚਾਰਕਾਂ ਨੇ ਕੀਤੀ ਹੈ। ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਸਾਰੇ ਹੀ ਇੱਦਾਂ ਕਹਿੰਦੇ ਸੀ ਉੱਪਰ ਵਾਲਾ ਉੱਪਰ ਵਾਲਾ, ਪਰ ਬਾਬੇ ਨੇ ਆ ਕੇ ਦੱਸਿਆ ਉੱਪਰ ਵਾਲਾ ਨਹੀਂ, ਆਹੀ ਸਾਰਾ ਕੁਛ ਹੈ, ਇੱਕ ਹੀ ਫੈਲਿਆ ਹੋਇਆ, ਉੱਤੇ ਕੋਈ ਦਰਗਾਹ ਨਹੀਂ, ਇੱਥੇ ਹੀ ਦਰਗਾਹ ਹੈ। ਇੱਕ ਬੰਦਾ ਇੱਕ ਟਾਈਮ ਦੇ ਉੱਤੇ ਦਰਗਾਹ 'ਚ ਰਹਿੰਦਾ, ਨਾਲ ਵਾਲਾ ਨਰਕ 'ਚ ਘੋੜੇ ਬੈਠਦਾ ਹੁੰਦਾ, ਫਰਕ ਹੈ। ਆਪਾਂ ਇੱਥੇ ਬੈਠੇ ਹਾਂ ਨਾ, ਸਾਡੀ ਸਾਰਿਆਂ ਦੀ ਫੀਲਿੰਗ ਵੀ ਜਿਹੜੀ ਹੈ ਵੱਖਰੀ ਵੱਖਰੀ ਹੈਗੀ। ਇੱਕ ਬੰਦਾ ਇੱਥੇ ਫੀਲਿੰਗ, ਉਹਦੀ ਫੀਲਿੰਗ ਹੋਰ ਹੈ, ਇੱਕ ਦੀ ਫੀਲਿੰਗ ਹੋਰ ਹੈ, ਇੱਕ ਐਂ ਬੈਠਾ ਆਹਾ ਹਾ ਹਾ ਹਾ, ਇੱਕ ਬੈਠਾ ਯਾਰ ਕਦੋਂ ਭੋਗ ਪਊਗਾ, ਲੱਤਾਂ ਦੁਖੀ ਜਾਂਦੀਆਂ ਨੇ, ਰੋਟੀ ਖਾਣੀ ਹੈ, ਭੁੱਖ ਲੱਗੀ ਪਈ ਹੈ, ਕਦੋਂ ਕੁ ਭੋਗ, ਇੱਕ ਐਂ ਬੈਠਾ, ਇੱਕ ਟਾਈਮ ਦੇ ਉੱਤੇ ਇੱਕ ਨਰਕ ਭੋਗ ਰਿਹਾ, ਇੱਕ ਸਵਰਗ ਭੋਗ ਰਿਹਾ, ਇੱਕ ਟਾਈਮ ਤੁਸੀਂ ਵੇਖੋ ਤੇ ਸਹੀ। ਇੱਕ ਬੰਦੇ ਦੀ ਮਨੋਦਸ਼ਾ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਇੱਕ ਫਾਟਕ ਤੇ ਖੜਾ ਵੀ ਹੈ, ਲਾਈਨ 'ਚ ਲੱਗਾ ਹੈ, ਟ੍ਰੈਫਿਕ 'ਚ ਫਸਿਆ ਪਿਆ, ਐ ਬੈਠਾ ਕੋਈ ਨਹੀਂ, ਘੰਟਾ ਲੇਟ ਚੱਲਦਾ, ਲੱਗ ਗਿਆ ਹੁਣ ਕੋਈ ਨਹੀਂ, ਕਿਹੜਾ ਫਸ ਦੀ ਗੱਲ। ਤੇ ਇੱਕ ਉਹ ਹੈ ਮਾੜਾ ਜਾ ਕਿਤੇ ਗੱਡੀ ਸਾਈਡ ਨਹੀਂ ਦੇ ਰਹੀ, ਇੰਨਾ ਤੱਤਾ ਹੋਇਆ ਪਿਆ, ਹਾਰਨ ਤੇ ਹਾਰਨ, ਪਰੇ ਮਰ ਜਾਓ ਨਿਕਲ ਜਾਓ ਸਾਈਡ। ਇੱਕ ਉਹ ਹੈ ਇੱਕ ਇੱਕ ਟਾਈਮ ਤੇ ਨਰਕ ਭੋਗ ਰਿਹਾ, ਦੂਜਾ ਕਹਿੰਦਾ ਕੋਈ ਨਹੀਂ, ਰਿਲੈਕਸ ਰਹੋ, ਸਹਿਨਸ਼ੀਲਤਾ ਵਧਾਓ ਆਪਣੀ। ਇੱਕ ਸਮੇਂ ਦੇ ਉੱਤੇ ਇੱਕ ਨਰਕ ਇੱਕ ਸਵਰਗ, ਦੋ ਭਰਾ ਆ ਸਕੇ, ਇੱਕ ਮਾਂ ਦੀ ਕੁੱਖੋਂ ਜੰਮਿਆ, ਇੱਕ ਪਿਓ ਹੈ, ਇੱਕ ਦੀ ਬਿਰਤੀ 'ਚ ਤੇ ਦੂਜੇ ਦੀ ਬਿਰਤੀ 'ਚ, ਦਿਨ ਰਾਤ ਦਾ ਫਰਕ ਹੈ, ਸੁਭਾਅ 'ਚ ਫਰਕ ਹੈ। ਤਾਂ ਕਰਕੇ ਸਾਡੇ ਗੁਰਬਾਣੀ ਦੇ ਵਿੱਚ ਜਦੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਕੀਤੀ ਤੇ ਮਹਾਰਾਜ ਨੇ ਕਿਹਾ, ਕਬੀਰ ਜੀ ਕਹਿੰਦੇ ਕਿਆ ਕਵਲ ਨਰਕ ਕਿਆ ਸੁਰਗ ਵਿਚਾਰਾ। ਆ ਸਵਰਗ ਦੀਆਂ ਗੱਲਾਂ ਕਰਦੇ ਨੇ, ਉੱਤੇ ਸਵਰਗ ਹੈ ਉੱਤੇ ਨਰਕ ਹੈ, ਕਹਿੰਦੇ ਕਵਲ ਨਰਕ ਕਿਹੜਾ ਨਰਕ ਹੋਏ, ਕਵਲ ਕਵਲ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰੱਬੇ। ਇਹ ਤਾਂ ਰੱਦੇ ਰੱਦ ਕਰ ਕੀਤੇ ਹੋਏ, ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ, ਤੁਹਾਡੀਆਂ ਗੱਲਾਂ ਬਕਵਾਸ। ਹਮ ਕਾਹੂ ਕੀ ਕਾਮ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ, ਅਸੀਂ ਤਰਲੇ ਕਿਉਂ ਲਈਏ ਵੀ ਮੈਂ ਸਵਰਗ 'ਚ ਜਾਵਾਂ ਤੇ ਨਰਕ ਤੋਂ ਬਚਾਂ, ਮੈਂ ਮਥਾਜੀ ਕਰਾਂ, ਮੈਂ ਤੁਹਾਡੇ ਤਰਲੇ ਕਰਾਂ, ਮੈਨੂੰ ਬਾਬਾ ਜੀ ਨਰਕ ਤੋਂ ਬਚਾਇਓ, ਮੈਨੂੰ ਬਾਬਾ ਜੀ ਅੱਗੇ ਸਵਰਗ 'ਚ ਥਾਂ ਦੇ ਦਿਓ, ਕੋਈ ਤਰੀਕਾ ਦੱਸੋ। ਕਹਿੰਦੇ ਤੁਹਾਡੇ 'ਚ ਅਸੀਂ ਤੁਹਾਡੀ ਮਥਾਜੀ ਕਿਉਂ ਕਰੀਏ, ਬਕਾਣੇ ਨਾ ਜਾਈਏ ਤੁਹਾਡੀ। ਤੁਹਾਡੇ ਵਰਗਾ ਪੁਜਾਰੀ ਸਵਰਗ ਨਰਕ ਦੀਆਂ ਗੱਲਾਂ ਕਰਨ ਵਾਲਾ ਜੇ ਮਰ ਜੇ, ਮੈਂ ਤੇ ਮਕਾਣੇ ਨਾ ਜਾਵਾਂ ਤੁਹਾਡੀ, ਅਸੀਂ ਨਹੀਂ ਮੰਨਦੇ ਤੁਹਾਡੀਆਂ ਗੱਲਾਂ, ਤੁਸੀਂ ਝੂਠ ਬੋਲਦੇ ਆ ਆਪਣੇ ਗੁਰ ਪ੍ਰਸਾਦੇ। ਕਹਿੰਦੇ ਗਿਆਨ ਵਾਲੇ ਪਾਸੇ ਤੁਰੇ ਆ, ਸਮਝ ਵਾਲੇ ਪਾਸੇ ਤੁਰੇ ਆ। ਕਵਲ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਤੇ। ਗਿਆਨ ਦੇ ਰਾਹੇ ਤੁਰ ਕੇ ਸਾਨੂੰ ਤੇ ਸਵਰਗ ਬਣਾਉਣਾ ਆਉਂਦਾ ਹੈ, ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਨਰਕ ਬਣਾਇਓ ਮੈਂ ਉੱਥੇ ਸਵਰਗ ਬਣਾ ਕੇ ਵਿਖਾਊਂਗਾ, ਤੁਸੀਂ ਜ਼ੋਰ ਲਾ ਲਿਓ ਮੈਂ ਨਰਕ ਭੋਗਾਂ, ਪਰ ਮੈਂ ਆਪਣੀ ਅਕਲ ਨਾਲ ਆਪਣੇ ਘਰੇ ਸਵਰਗ ਬਣਾ ਕੇ ਵਿਖਾਊਂਗਾ। ਤੂੰ ਜ਼ੋਰ ਲਾ ਲਈ ਜਿੰਨਾ ਮਰਜ਼ੀ, ਤੂੰ ਕਹੇਗਾ ਮੇਰੇ ਲਈ ਨਰਕ ਬਣਾਉਣਾ ਮੈਂ ਸਵਰਗ ਬਣਾ ਕੇ ਵਿਖਾਊਂ, ਮੈਨੂੰ ਗਿਆਨ ਹੈ, ਮੈਨੂੰ ਸਮਝ ਹੈ, ਮੈਨੂੰ ਅਕਲ ਹੈ, ਮੈਨੂੰ ਪਤਾ ਕੀ ਕਰਨਾ, ਮੈਨੂੰ ਪਤਾ ਸਵਰਗ ਕਿਵੇਂ ਬਣਾਉਣਾ। ਸਾਰੀ ਦੁਨੀਆ ਜ਼ੋਰ ਲਾ ਲੈ ਨਰਕ ਬਣਾਉਣਾ, ਨਰਕ ਨਹੀਂ ਬਣਾ ਸਕਦੇ। ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ ਲੋਕਾਂ ਨੇ ਘੱਟ ਕੋਸ਼ਿਸ਼ਾਂ ਕੀਤੀਆਂ, ਬੋਲੋ। ਕਹਿੰਦੇ ਨਰਕ ਬਣਾ ਦੇਣੀ ਜ਼ਿੰਦਗੀ, ਕਈ ਵਾਰੀ ਅਸੀਂ ਕਹਿੰਦੇ ਨਹੀਂ ਇਹਦੀ ਤਾਂ ਜ਼ਿੰਦਗੀ ਨਰਕ ਬਣੀ ਪਈ ਹੈ।
ਪੁੱਤ ਸ਼ਹੀਦ ਕਰ ਦਿੱਤੇ, ਪਿਤਾ ਨੂੰ ਸ਼ਹੀਦ ਕਰ ਦਿੱਤਾ, ਮਾਤਾ ਨੂੰ ਸ਼ਹੀਦ ਕਰ ਦਿੱਤਾ, ਘਰ ਬਾਰ ਖੋਲਿਆ, ਕੰਡਿਆਂ ਤੇ ਪਏ ਐ, ਫਿਰ ਵੀ ਮਹਾਰਾਜ ਕਹਿੰਦੇ ਲੈ ਹੱਸਦਾ ਚੜ੍ਹਦੀ ਕਲਾ ਚ ਤੂੰ ਨਰਕ ਬਣਾ ਕੇ ਵਿਖਾ, ਮੈਨੂੰ ਕੰਡੇ ਵੀ ਵਧੀਆ ਲੱਗਦੇ ਨੇ, ਮੈਨੂੰ ਪਤਾ ਕਰਨਾ ਕੀ ਹੈ, ਚੱਲਣਾ ਕਹਿੰਦਾ, ਅਕਲ ਹੈ ਸਮਝ ਹੈ ਤੇਰੇ, ਤੂੰ ਨਰਕ ਕਿਵੇਂ ਬਣਾ ਦੇਗਾ ਮੇਰੀ ਜ਼ਿੰਦਗੀ ਦੀ, ਸਾਨੂੰ ਪਤਾ ਜ਼ਿੰਦਗੀ ਕਿੱਦਾਂ ਜਿਉਣੀ, ਸਾਨੂੰ ਪਤਾ ਜ਼ਿੰਦਗੀ 'ਚ ਫੈਸਲੇ ਕਿੱਦਾਂ ਲੈਣੇ ਨੇ, ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ। ਦਇਆ ਸਿੰਘ ਨੇ ਕਿਹਾ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਜਾਤ ਹੈ ਬੀਤੀ ਬਤਾਈ, ਤੈਨੂੰ ਹੀਰੇ ਜੜੇ ਰੰਗੀਲੇ ਪੰਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ, ਤੈਨੂੰ ਪਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਬੀ ਉਂਗਲ ਨਾ ਕਿਸੇ ਸੁਹਾਈ, ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ, ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ, ਰਾਤੀ ਰੱਖਿਆ ਉਹਨੇ ਜਗਾਈ, ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਸੁਹਲ ਫੁੱਲਾ, ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ। ਤੇ ਕਲਗੀਆਂ ਵਾਲੇ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ, ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਫਲੈਕਸੀਬਲ ਹੋਣਾ ਆਉਂਦਾ ਹੈ, ਹਾਲਾਤਾਂ ਨੂੰ ਸਮਝਣਾ ਆਉਂਦਾ ਹੈ, ਸੂਲਾਂ ਵਿੱਚ ਸੂਲ ਬਣ ਜਾਂਦਾ, ਫੁੱਲਾਂ ਵਿੱਚ ਫੁੱਲ ਬਣ ਜਾਂਦਾ, ਕਲਾ ਆਉਂਦੀ ਹੈ ਜ਼ਿੰਦਗੀ ਜਿਉਣ ਦੀ, ਜਾਂਚ ਆਉਂਦੀ ਹੈ, ਸਮਝ ਆ ਜਿਹਨੂੰ ਆ ਗਈ ਜ਼ਿੰਦਗੀ ਜਿਉਣੀ। ਕਹਿੰਦੇ ਮੈਨੂੰ ਪਤਾ ਹੈ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ, ਦਇਆ ਸਿੰਘ ਜੇ ਸੱਚ ਨੂੰ ਪੁੱਛਦਾ ਹੈ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ, ਮੈਨੂੰ ਤੇ ਅੱਜ ਵੀ ਨਜ਼ਾਰਾ ਹੀ ਸੀ, ਤੁਸੀਂ ਦੁਨੀਆਂ ਦੇ ਲੋਕੋ ਜ਼ੋਰ ਲਾ ਲਓ, ਮੇਰੀ ਜ਼ਿੰਦਗੀ ਨਰਕ ਬਣਾ ਕੇ ਵਿਖਾਓ, ਮੇਰੇ ਚਿਹਰੇ ਤੇ ਉਦਾਸੀ ਵਿਖਾਓ, ਮੈਨੂੰ ਦੁਖੀ ਕਰਕੇ ਵਿਖਾਓ, ਮੈਂ ਡਿਸਾਈਡ ਇਹ ਕੀਤਾ ਮੈਂ ਜ਼ਿੰਦਗੀ ਚ ਖੁਸ਼ ਰਹਿਣਾ, ਮੈਂ ਚੜ੍ਹਦੀ ਕਲਾ ਚ ਰਹਿਣਾ, ਸਾਰੀ ਦੁਨੀਆਂ ਜ਼ੋਰ ਲਾ ਲਵੇ ਮੈਨੂੰ ਦੁਖੀ ਨਹੀਂ ਕਰ ਸਕਦੀ। ਤੇ ਜਿਹੜੇ ਬੰਦੇ ਨੇ ਫੈਸਲਾ ਇਹ ਲੈ ਲਿਆ ਵੀ ਮੈਂ ਦੁਖੀ ਰਹਿਣਾ, ਮੈਂ ਰੋਗੜ ਰਹਿਣਾ, ਮੈਂ ਉਲਾਂਭੇ ਦਿੰਦਾ ਰਹਿਣਾ, ਮੈਂ ਪਰੇਸ਼ਾਨ ਰਹਿਣਾ, ਸਾਰੀ ਦੁਨੀਆਂ ਜ਼ੋਰ ਲਾ ਲਵੇ, ਉਹ ਬੰਦੇ ਨੂੰ ਤੁਸੀਂ ਸੁਖੀ ਨਹੀਂ ਕਰ ਸਕਦੇ। ਜਿਹੜੇ ਨੇ ਫੈਸਲਾ ਕਰ ਲਿਆ ਚੜ੍ਹਦੀ ਕਲਾ, ਮਰਜੋ ਜੋ ਮਰਜ਼ੀ ਕਰ ਲਓ, ਮੈਂ ਨਹੀਂ ਮੰਨਦਾ, ਮੈਂ ਖੁਸ਼ ਰਹਿਣਾ ਹੀ ਰਹਿਣਾ, ਲੈ ਸਾਰੀ ਦੁਨੀਆਂ ਲਾ ਲੇ ਜ਼ੋਰ ਜਿੰਨਾ ਮਰਜ਼ੀ। ਜਿਹਨੇ ਡਿਸਾਈਡ ਹੀ ਇਹ ਕੀਤਾ ਵੀ ਮੈਂ ਦੁਖੀ ਰਹਿਣਾ, ਉਹਦਾ ਕੀ ਕਰੋਗੇ ਤੁਸੀਂ, ਉਹਨੂੰ ਤੁਸੀਂ ਸਾਰੀ ਦੁਨੀਆਂ ਦੇ ਸੁੱਖ ਦੇ ਦਿਓ, ਉਹਨੂੰ ਤੁਸੀਂ ਕਹੋ ਵੀ ਲੈ ਬਈ ਲੈ ਚੱਕ ਲੋਹਾ, ਕਹੇਗਾ ਚਾਂਦੀ ਕਿਉਂ ਨਹੀਂ ਦਿੱਤੀ, ਤੁਸੀਂ ਚਾਂਦੀ ਦੇ ਦਿਓ, ਕਹਿੰਦੇ ਸੋਨਾ ਕਿਉਂ ਨਹੀਂ ਦਿੱਤਾ, ਸੋਨਾ ਦੇ ਦਿਓ, ਉਹ ਕਹੂਗਾ ਮੈਨੂੰ ਹੀਰੇ ਕਿਉਂ ਨਹੀਂ ਦਿੱਤੇ, ਹੁਣ ਡਾਇਮੰਡ ਭਾਲਦਾ ਮੈਂ ਸੁਖੀ। ਤੁਸੀਂ ਕਰ ਨਹੀਂ ਸਕਦੇ ਜਿਹੜਾ ਬੰਦਾ ਦੁਖੀ ਰਹਿੰਦਾ, ਮੋਟਰਸਾਈਕਲ ਤੁਸੀਂ ਸਾਈਕਲ ਲੈ ਦਿਓ, ਉਹ ਕਹੂਗਾ ਮੋਟਰਸਾਈਕਲ ਕਿਉਂ ਨਹੀਂ ਦਿੰਦੇ, ਮੋਟਰਸਾਈਕਲ ਦੇ ਦਿਓ, ਕੋਈ ਗੱਡੀ ਕਿਉਂ ਨਹੀਂ ਦਿੰਦੇ, ਗੱਡੀ ਦੇ ਦਿਓ, ਕੋਈ ਜਹਾਜ਼ ਕਿਉਂ ਨਹੀਂ ਦਿੰਦੇ, ਇਹਨੇ ਦੁਖੀ ਰਹਿਣਾ, ਇਹਦਾ ਕਰੀਏ ਕੀ। ਬੰਦੇ ਦੇ ਆਪਣੇ ਡਿਸੀਜਨ ਹਨ, ਡਿਸਾਈਡ ਅਸੀਂ ਕਰਨਾ ਹੈ। ਤੇ ਭਰਾਵੋ ਮੇਰਿਓ, ਗੁਰੂ ਦੇ ਸਿੱਖ ਹੋਣ ਦਾ ਮਤਲਬ ਕੀ ਹੈ, ਜੇ ਨਰਕ ਨੂੰ ਸਵਰਗ ਨਾ ਬਣਾ ਸਕੇ, ਹਾਲਾਤਾਂ ਨੂੰ ਬਦਲ ਨਾ ਸਕੇ ਤੁਸੀਂ, ਅਸੀਂ ਗਿਆਨ ਦੀ ਤਕਨੀਕ ਨਾਲ ਸਮਝ ਲੈ ਕੇ, ਗੁਰਬਾਣੀ ਤੋਂ ਸਮਝ ਕੇ ਹਾਲਾਤਾਂ ਨੂੰ ਜੇ ਬਦਲ ਨਾ ਸਕੇ ਤੇ ਸਾਡਾ ਹੋਣਾ ਕੀ ਹੋਇਆ, ਸਾਡਾ ਮਤਲਬ ਕੀ ਹੈ ਫਿਰ, ਫਿਰ ਅਸੀਂ ਕਾਹਦੇ ਲਈ ਕੁਰਬਾਨਾਂ ਪਾਈਆਂ ਨੇ, ਅਸੀਂ ਕਿਉਂ ਦਾੜੀ ਵਧਾਈ ਹੈ, ਮੈਂ ਕਿਉਂ ਪੱਗ ਬੰਨੀ ਹੈ, ਮੈਂ ਕਿਉਂ ਕਹਿੰਦਾ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਸ਼ਕਲ ਵੱਲੋਂ ਮਿਲਦੇ ਹਾਂ, ਅਕਲ ਮਿਲੇ ਨਾ ਤੇ ਫਿਰ ਫਾਇਦਾ ਕੀ ਹੋਇਆ, ਜੇ ਸਮਝ ਵਾਲਾ ਪੱਧਰ ਸਾਡਾ ਨਾ ਮਿਲਿਆ ਫਿਰ ਫਾਇਦਾ ਕੀ ਹੋਇਆ। ਇਸ ਕਰਕੇ ਜਿੱਥੇ ਸੂਰਤ ਮਿਲਣ ਦੀ ਗੱਲ ਹੈ ਉੱਥੇ ਸੀਰਤ ਵੀ ਮਿਲਣੀ ਚਾਹੀਦੀ ਹੈ, ਜਿੱਥੇ ਸ਼ਕਲ ਮਿਲਣ ਦੀ ਗੱਲ ਹੈ ਉੱਥੇ ਅਕਲ ਵੀ ਮਿਲਣੀ ਚਾਹੀਦੀ ਹੈ, ਸੁਭਾਅ ਵੀ ਮਿਲਣਾ ਚਾਹੀਦਾ ਭਰਾਵੋ। ਅਸੀਂ ਜੇ ਗੁਰੂ ਦੇ ਸਿੱਖ ਸੀ ਤੇ ਅਸੀਂ ਕਹਿੰਦੇ ਜੋ ਮਰਜ਼ੀ ਕਰ ਲਓ, ਜਿੱਦਣ ਵੇਖੇਗਾ ਚੜ੍ਹਦੀ ਕਲਾ ਚ ਵੇਖੇਗਾ, ਸਾਡਾ ਪਿਤਾ ਵੀ ਇੱਦਾਂ ਦਾ ਹੀ ਸੀ, ਅਸੀਂ ਵੀ ਇੱਦਾਂ ਦੇ ਹਾਂ, ਸਾਨੂੰ ਰੋਂਦਾ ਵਿਖਾਈ ਕਦੇ, ਸਾਨੂੰ ਉਲਾਂਭੇ ਦਿੰਦਾ, ਤੁਹਾਨੂੰ ਕੀ ਲੱਗਦਾ ਮੈਨੂੰ ਜਵਾਬ ਦਿਓ, ਸੋਚੋ ਜਰਾ ਮਾੜਾ ਜਿਹਾ ਦਿਮਾਗ ਲੜਾ ਕੇ ਵੇਖਿਓ। ਕਲਗੀਆਂ ਵਾਲੇ ਇਹ ਕਹਿੰਦੇ ਹੋਣਗੇ ਹਾਏ ਓਏ ਪਹਿਲਾਂ ਮੇਰਾ ਪਿਤਾ ਸ਼ਹੀਦ ਕਰਤਾ, ਫਿਰ ਮੇਰਾ ਆਨੰਦਪੁਰ ਇਹਨਾਂ ਨੇ ਖੋਲਿਆ, ਫਿਰ ਮਾੜਾ ਜਿਹਾ ਟਕਾ ਹੁੰਦਾ ਉਹਦੀ ਚੜ੍ਹ ਕੇ ਆ ਜਾਂਦੇ ਹੈ, ਥੋੜਾ ਜਿਹਾ ਮੈਂ ਸੌਖਾ ਹੁੰਦਾ ਫਿਰ ਪੱਗਾ ਪਾ ਲੈਂਦੇ ਹੈ, ਫਿਰ ਮੈਨੂੰ ਆਨੰਦਪੁਰ ਨੂੰ ਘੇਰਾ ਪਾ ਲਿਆ ਸੀ, ਫਿਰ ਮੇਰੇ ਬੱਚਿਆਂ ਨੂੰ ਸ਼ਹੀਦ ਕਰਤਾ, ਫਿਰ ਮੇਰੇ ਵੱਡੇ ਸ਼ਹੀਦ ਕਰਤੇ, ਫਿਰ ਸਰਸਾ ਦੇ ਕੰਢੇ ਚ ਰੁੜ ਗਏ, ਫਿਰ ਮੇਰੇ ਛੋਟਿਆਂ ਨੂੰ ਦੀਆਂ ਚ ਚਿੜਤਾ, ਹੁਣ ਮੈਂ ਕੰਡਿਆਂ ਤੇ ਪਿਆ। ਕੀ ਕਲਗੀਆਂ ਵਾਲੇ ਇਹ ਗੱਲਾਂ ਕਰਦੇ ਹੋਣਗੇ, ਬੋਲੋ ਦੱਸੋ ਬਈ, ਤੇ ਆਪਾਂ ਕਿੱਦਾਂ ਕਰਦੇ ਆ, ਆਪਾਂ ਕਿੱਦਾਂ ਕਰਦੇ ਆ ਗੱਲਾਂ, ਪਹਿਲਾਂ ਸਾਡੀ ਫਸਲ ਮਰ ਗਈ, ਫਿਰ ਸਾਡੀ ਮੱਝ ਦੀ ਸੂਈ, ਮੱਝ ਨੇ ਕੱਟਾ ਦੇ ਦਿੱਤਾ, ਫਿਰ ਮੇਰੇ ਲੱਤਾਂ ਦੁਖਣ ਲੱਗ ਗਈਆਂ, ਫਿਰ ਮੇਰਾ ਸਰੀਰ ਨਹੀਂ ਠੀਕ ਰਹਿੰਦਾ, ਫਿਰ ਹੋਰ ਪੰਗਾ ਪੈ ਗਿਆ, ਫਿਰ ਇੱਕ ਹੋਰ ਪੰਗਾ ਪੈ ਗਿਆ, ਲੈ ਆਪਾਂ ਇਹ ਗੱਲਾਂ ਕਰਦੇ ਆ। ਅਸੀਂ ਹਮੇਸ਼ਾ ਪ੍ਰੋਬਲਮ ਜਿੰਨੀਆਂ ਆਉਂਦੀਆਂ, ਮੁਸ਼ਕਲਾਂ ਆਉਂਦੀਆਂ, ਗੱਲਾਂ ਹੀ ਉਹਦੀਆਂ ਕਰਦੇ, ਅਸੀਂ ਕਹਿੰਦੇ ਹਾਂ ਸਾਡੇ ਵਰਗਾ ਦੁਖੀ ਕੋਈ ਨਹੀਂ, ਤੇ ਬਾਜਾਂ ਵਾਲੇ ਸਾਰੀ ਜ਼ਿੰਦਗੀ ਕਹਿੰਦੇ ਨੇ ਮੇਰੇ ਵਰਗਾ ਸੁਖੀ ਕੋਈ। ਸਾਡਾ ਹਾਲ ਹੈ ਇਹ, ਅਸੀਂ ਸਾਰੀ ਜ਼ਿੰਦਗੀ ਕਹਿੰਦੇ ਰਹੇ ਮੈਂ ਪਰੇਸ਼ਾਨ ਮੈਂ ਦੁਖੀ। ਮਹਾਰਾਜ ਨੇ ਸਾਰੀ ਜ਼ਿੰਦਗੀ ਨਹੀਂ ਕਿਹਾ ਮੈਂ ਦੁਖੀ, ਕਹਿੰਦੇ ਚੜ੍ਹਦੀ ਕਲਾ ਚ ਕਿਹੜੀ ਗੱਲ ਹੈ, ਉਹ ਕਿਹੜੀ ਗੱਲ ਹੈ, ਪਰਵਾਹ ਉਹ ਕਿੰਨੀ ਬਿਰਤੀ ਦਾ ਫਰਕ ਹੈ ਯਾਰ, ਸਾਡੇ ਸੁਭਾਅ ਦਾ ਕਿੰਨਾ ਫਰਕ ਹੈ ਉਹਨਾਂ ਨਾਲੋਂ। ਤੇ ਜੇ ਅਸੀਂ ਸਿੱਖ ਹਾਂ, ਜੇ ਅਸੀਂ ਉਹਨਾਂ ਦੇ ਕਹਾਉਂਦੇ ਹਾਂ, ਤੇ ਫਿਰ ਉਹ ਸੋਚ ਹੌਲੀ ਹੌਲੀ ਲੈ ਕੇ ਆਈਏ, ਸੁਭਾਅ ਬਣਾਈਏ ਵੀ ਚੜ੍ਹਦੀ ਕਲਾ ਚ ਰਹਿਣਾ, ਉਹ ਕਿਧਰੇ ਨੀ ਮੌਤ ਆਉਣ ਲੱਗੀ, ਕਿਧਰੇ ਨੀ ਮਰਨ ਲੱਗੇ, ਮਰ ਵੀ ਗਏ ਫਿਰ ਵੀ ਕਿਹੜੀ ਹੋ ਜਾਣੀ ਗੱਲ, ਮਰਨਾ ਹੀ ਹੈ ਇੱਕ ਦਿਨ, ਪਰ ਮਨ ਕਾਇਮ ਰੱਖਣਾ। ਤੇ ਮੈਂ ਬੜੀ ਵਾਰੀ ਗੱਲ ਕੀਤੀ ਹੈ ਭਰਾਵੋ, ਕਲਾ ਜਿਹਨੂੰ ਆਉਂਦੀ ਹੈ ਨਾ, ਕਬੀਰ ਜੀ ਨੂੰ ਆਉਂਦੀ ਹੈ ਕਲਾ ਜ਼ਿੰਦਗੀ ਜਿਉਣ ਦੀ, ਨਾਨਕ ਬਾਬਾ ਪਾਤਸ਼ਾਹ ਨੂੰ ਆਉਂਦੀ ਹੈ, ਗੁਰੂ ਗੋਬਿੰਦ ਸਿੰਘ ਨੂੰ ਆਉਂਦੀ ਹੈ। ਜਿਹੜੇ ਬੰਦੇ ਨੂੰ ਇੱਕ ਵਾਰੀ ਬਾਜਾ ਵਜਾਉਣਾ ਆ ਗਿਆ ਨਾ, ਬੰਸਰੀ ਵੱਜਦੀ ਹੈ, ਬੰਸਰੀ ਵਜਾਉਣ ਵਾਲੇ ਨੂੰ ਕਹਿ ਦਿਓ ਆਪ ਦਰਬਾਰ 'ਚ ਵਜਾ ਕੇ ਵਿਖਾ, ਵਜਾ ਕੋ ਵਜਾ ਦੂ ਕਿ ਨਹੀਂ ਵਜਾ ਦੂ, ਤੇ ਜੇ ਬਾਹਰੇ ਪੌੜੀਆਂ 'ਚ ਭਾਈਏਗਾ ਇੱਥੇ ਵਜਾ ਵਜਾਊ ਕਿ ਨਹੀਂ, ਭੁੱਲ ਜੂ ਉੱਥੇ ਜਾ ਕੇ, ਅੱਛਾ ਦੱਸੋ ਜਵਾਬ ਦਿਓ। ਜੇ ਉਹ ਬੰਸਰੀ ਵਜਾਉਣ ਵਾਲੇ ਰੂੜੀ 'ਤੇ ਭਾ ਕੇ ਕਹੀਏ ਵਜਾ ਕੇ ਵਿਖਾ, ਉੱਥੇ ਭੁੱਲ ਜੂ, ਤੇ ਜੇ ਜੇਲ੍ਹ 'ਚ ਲੈ ਜਾਈਏ ਕੈਦੀ ਕਹਿਣ ਹੁਣ ਸੁਣਾ ਸਾਨੂੰ ਅਸੀਂ ਵੀ ਸੁਣਨੀ ਕੈਦੀ, ਤੇ ਜੇਲ੍ਹ 'ਚ ਜਾ ਕੇ ਭੁੱਲ ਜੂ, ਨਹੀਂ ਭੁੱਲ ਸਕਦਾ। ਇੱਕ ਵਾਰੀ ਆ ਗਈ ਜ਼ਿੰਦਗੀ ਜਿਉਣੀ ਨਾ ਜੇ ਤੁਹਾਨੂੰ, ਫਿਰ ਭਾਵੇਂ ਦਰਬਾਰ ਹੋਵੇ ਇੱਥੇ ਵੀ ਫੀਲਿੰਗ ਚੰਗੀ ਹੋਈ ਹੈ, ਤੇ ਭਾਵੇਂ ਰੂੜੀਆਂ 'ਤੇ ਬੈਠਿਆ ਤਾਂ ਵੀ ਫੀਲਿੰਗ ਚੰਗੀ ਹੋਈ ਹੈ, ਤੇ ਐਮਰਜੈਂਸੀ 'ਚ ਕਦੇ ਜੇਲ੍ਹ 'ਚ ਵੀ ਬਹਿਣਾ ਪੈ ਗਿਆ ਤਾਂ ਵੀ ਫੀਲਿੰਗ ਜਿਹੜੀ ਹੈ ਚੰਗੀ ਹੋਈ ਹੈ, ਜ਼ਿੰਦਗੀ ਜਿਉਣੀ ਆਉਂਦੀ ਹੈ ਹੁਣ। ਤੇ ਜਿਹਨੂੰ ਬੰਸਰੀ ਵਜਾਉਣੀ ਨਹੀਂ ਆਈ, ਦਰਬਾਰ 'ਚ ਭਾ ਦਿਓ ਇੱਥੇ ਨਹੀਂ ਆਉਂਦੀ, ਜੇਲ੍ਹ 'ਚ ਭਾ ਦਿਓ ਉੱਥੇ ਨਹੀਂ ਆਉਂਦੀ, ਅਮਰੀਕਾ 'ਚ ਲਿਜਾ ਕੇ ਵਹਿਲ 'ਚ ਭਾ ਦਿਓ ਉਹਨੂੰ ਉੱਥੇ ਵੀ ਨਹੀਂ ਆਉਣੀ, ਜਿਹਨੂੰ ਨਹੀਂ ਆਈ ਉਹਨੂੰ ਨਹੀਂ ਆਉਣੀ, ਤੇ ਜਿਹਨੂੰ ਆਉਣੀ ਹੈ ਉਹਨੇ ਹਰ ਥਾਂ 'ਤੇ ਵਜਾ ਲਿਆ। ਜ਼ਿੰਦਗੀ ਇੱਕ ਸਾਜ ਹੈ, ਇਹ ਵਜਾਉਣਾ ਆਉਣਾ ਚਾਹੀਦਾ ਹੈ, ਏਦਾਂ ਮੰਨ ਲਓ। ਆ ਇੱਕ ਵਾਜਾ ਹੈ, ਇਹਦੀਆਂ 7 ਸੁਰਾਂ ਹੈ, ਹੱਥ ਸਹੀ ਟਿਕਿਆ, ਉਂਗਲਾਂ ਸਹੀ ਚੱਲੀਆਂ, ਤੇ ਇੱਕ ਰਸ ਬਣ ਜੂ, ਨਹੀਂ ਤੇ ਜੇ ਮੈਂ ਟੇਢੀਆਂ ਡਿੱਗੀਆਂ ਉਂਗਲਾਂ ਮਾਰ ਦਿੱਤੀਆਂ ਤੇ ਤੁਹਾਨੂੰ ਵੀ ਬੁਰਾ ਲੱਗਣਾ, ਕਿਸੇ ਨੂੰ ਚੰਗਾ ਨਹੀਂ ਲੱਗਣਾ, ਆ ਇਸ ਦਰਬਾਰ ਦਾ ਮਾਹੌਲ ਹੀ ਬਦਲ ਜਾਣਾ। ਜ਼ਿੰਦਗੀ ਇੱਕ ਸਾਜ ਹੈ, ਇਹਨੂੰ ਵਜਾਉਣਾ ਸਿੱਖੋ, ਇਹਦੀ ਸੁਰਾਂ ਠੀਕ ਕਰੋ, ਇੱਕ ਇੱਕ ਸੁਰ ਠੀਕ ਹੋਵੇ, ਬੇਤਾਲੇ ਨਾ ਹੋ ਕੇ ਤਾਲ 'ਚ ਹੋਈਏ, ਬੇਸੁਰੇ ਨਾ ਹੋ ਕੇ ਸੁਰ 'ਚ ਹੋਈਏ। ਵਾਜੇ ਦੀ ਇੱਕ ਸੁਰ ਖਰਾਬ ਹੋ ਜਾਏ ਇਰੀਟੇਟ ਕਰਦੀ ਹੈ, ਪਰੇਸ਼ਾਨ ਕਰ ਦਿੰਦੀ, ਇੱਕ ਸੁਰ ਕਈ ਵਾਰੀ ਬੋਲਣ ਲੱਗ ਜਾਂਦੀ ਵਾਜੇ ਦੀ ਤੇ ਪਰੇਸ਼ਾਨ ਹੋ ਜਾਂਦਾ ਮਨ ਵੀ, ਆ ਚੁੱਪ ਕਿਉਂ ਨਹੀਂ ਕਰਦਾ, ਵਾਜਾ ਲੈ ਕੇ ਜਾਓ ਠੀਕ ਕਰਾ ਕੇ ਲਿਆਓ। ਇੱਕ ਸੁਰ ਹੈ ਜਿਹੜੀ ਹਿੱਲ ਜੇ ਤੇ ਪਰੇਸ਼ਾਨ ਕਰ ਦਿੰਦੀ ਹੈ, ਸਾਡੀ ਜ਼ਿੰਦਗੀ ਦੀਆਂ ਸਾਰੀਆਂ ਸੁਰਾਂ ਹੀ ਹਿੱਲੀਆਂ ਪਈਆਂ ਹੈ। ਆਹ ਵਾਜਾ ਮੈਂ ਨਾਗੀ ਦੇ ਭੇਜ ਦੂੰ, ਰੀਨਾ ਵਾਲੇ ਵਾਜਾ ਬਣਾਉਂਦੇ ਆ ਉਹ ਠੀਕ ਕਰ ਦੇਣਗੇ, ਆ ਨਾਗੀ ਵਾਲੇ ਨਾਗੀ ਵਾਲਾ ਕਰ ਦੇਣਗੇ, ਤੇਰੇ ਵਾਲਾ ਵਾਜਾ ਕੋਈ ਨਹੀਂ ਠੀਕ ਕਰ ਸਕਦਾ, ਇਹ ਵਾਜਾ ਤੈਨੂੰ ਆਪੇ ਟਿਊਨਿੰਗ ਕਰਨੀ। ਮੇਰੇ ਵਾਲਾ ਵਾਜਾ ਮੈਂ ਠੀਕ ਕਰੂੰ, ਤੇਰੇ ਵਾਲਾ ਤੂੰ ਕਰੇਗਾ, ਤੇਰੀ ਜ਼ਿੰਦਗੀ ਨੂੰ ਤੂੰ ਸਵਾਰੇਗਾ, ਮੇਰੀ ਜ਼ਿੰਦਗੀ ਨੂੰ ਮੈਂ ਸਵਾਰਾਂਗਾ। ਹਾਂ, ਨਟ ਬੋਲਟ ਕਸਣ ਵਾਸਤੇ ਪੇਚਕਸ ਨਹੀਂ ਹੁੰਦੇ, ਉਹ ਜਿਵੇਂ ਆਪ ਇਹਨੂੰ ਕਸਣ ਵਾਸਤੇ ਉਹਨੂੰ ਚਾਹੀਦਾ ਠੀਕ ਕਰਨ ਵਾਸਤੇ ਪੇਚਕਸ ਨਾਲ ਖੋਲੂ। ਹਾਂ, ਇਹ ਤੈਨੂੰ ਬਾਹਰੋਂ ਗਿਆਨ ਮਿਲੇਗਾ, ਗੁਰਬਾਣੀ ਗਿਆਨ ਦੇਗੀ, ਇਹ ਮਿਲ ਜਾਣਗੇ, ਪਰ ਵਰਤਣੇ ਤੈਨੂੰ ਹਲੱਥ ਹਲਾਉਣਾ ਆਪ ਪੈਣਾ, ਜ਼ਿੰਦਗੀ ਨੂੰ ਸਵਾਰਨਾ ਆਪ ਪੈਣਾ। ਹਾਂ, ਔਜ਼ਾਰ ਪਾਤਸ਼ਾਹ ਤੋਂ ਲੈ ਸਕਦਾ, ਔਜ਼ਾਰ ਲੈ ਲੈ, ਪਰ ਜ਼ਿੰਦਗੀ ਆਪਣੀ ਨੂੰ ਆਪ ਸਵਾਰਨਾ ਪੈਣਾ, ਜਿੱਥੇ ਜਿੱਥੇ ਗਲਤੀਆਂ ਠੀਕ ਆਪ ਕਰਨੀਆਂ ਪੈਣੀਆਂ। ਇਹ ਨਹੀਂ ਹੈ, ਹੁਣ ਵੇਖਿਓ ਮੈਂ ਖਾ ਖਾ ਕੇ ਐਡੀ ਗੋਗੜ ਵਧਾ ਲਈ, ਅੱਗੇ ਨੂੰ ਫੁੱਟ ਅੱਗੇ ਵਧਿਆ ਹੋਇਆ ਢਿੱਡ ਮੇਰਾ, ਇਹ ਮੈਂ ਵਧਾਇਆ, ਤੇ ਹੁਣ ਮੈਂ ਕਹਾਂ ਮਹਾਰਾਜ ਕਿਰਪਾ ਕਰ ਦਿਓ, ਮੈਂ ਖੰਡ ਪਾਠ ਕਰਾਊ, ਮੈਂ ਇਹ ਕਿਰਪਾ ਕਰੋ ਮੇਰੀ ਸਿਹਤ ਤੇ, ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਆਹ ਜਿਹੜਾ ਐਡਾ ਐਡਾ ਫੁੱਟ ਢਿੱਡ ਹੈ, ਜਿਹੜੀ ਮਰਜ਼ੀ ਅਰਦਾਸ ਕਰ ਲਓ, ਜੇ ਆਪ ਬੰਦਾ ਨਾ ਕਰੇ, ਰੋਜ਼ ਪਰੌਂਠੇ 2-3, ਇੱਥੇ ਕੱਲ ਬੰਦਾ ਮਿਲਿਆ, ਮੈਂ ਕਿਹਾ ਕੀ ਖਾਂਦਾ, ਬਸ ਜੀ ਖਾਈਦਾ ਤੇ ਕੁਛ ਵੀ ਨਹੀਂ, ਸਵੇਰੇ 3 ਪਰੌਂਠੇ ਦਹੀਂ ਨਾਲ ਖਾਈਦੇ, ਮੈਨੂੰ ਕੁਛ ਵੀ ਨਹੀਂ ਖਾਂਦੇ, ਖੁਰਾਕ ਤੇ ਕੋਈ ਏਡੀ ਹੈ ਨਹੀਂ, ਲੈ ਦੱਸੋ। ਅੱਛਾ, ਇੱਥੇ ਜੇ ਢਿੱਡ ਹੈ ਤੇ ਅਰਦਾਸ ਕਰਾਓ, ਜਿਹੜੀ ਮਰਜ਼ੀ ਕਿਹੜਾ ਮਰਜ਼ੀ ਪਾਠ ਕਰਾ ਲੈ, ਜਿੱਥੇ ਮਰਜ਼ੀ ਨਾ ਲੈ, ਅਕਲ ਜ਼ਰੂਰ ਦੇ ਦੇਣਗੇ ਪਰ ਘਟਾਉਣਾ ਤੈਨੂੰ ਆਪੇ ਪੈਣਾ, ਇਹਨੂੰ ਠੀਕ ਤੈਨੂੰ ਆਪ ਕਰਨਾ ਪੈਣਾ। ਦੁਨੀਆਂ 'ਚ ਨਹੀਂ ਜੰਮਿਆ ਜਿਹੜਾ ਕਹਿ ਦੇ ਵੀ ਅਰਦਾਸ ਤੇਰੀ ਕਰਤੀ ਤੇ ਜਾ ਤੇਰਾ ਢਿੱਡ ਅੰਦਰ ਵੜ ਜੂ, ਇਹ ਕਿਵੇਂ ਵੜ ਜੂ, ਜੇ ਐ ਵੜਦੇ ਹੋਣ ਤੇ ਜਿੰਨੇ ਬਾਬੇ ਨੇ ਖਾੜ ਪਰੌਂਠੇ ਅਰਦਾਸ ਕਰਕੇ ਢਿੱਡ ਅੰਦਰ ਵਾੜ ਲਿਆ ਕਰਨ, ਜਿੱਡੇ ਢਿੱਡ ਸਾਡੇ ਵਰਗੇ ਨੇ, ਇੰਨਾ ਕਿਹੜਾ ਝੂਠ ਹੈ ਕਿ ਸੱਚ। ਯਾਰ ਫੜ ਫੜ ਐ ਲੰਮੇ ਪੈ ਵਾਂਗੂ ਐ ਖਿੱਚ ਕੇ ਚੱਕ ਕੇ ਠਾਉਂਦੇ ਆ ਕਿ ਨਹੀਂ ਠਾਉਂਦੇ, ਘੜੀਸਦੇ ਨੇ ਤੁਰਦੇ, ਐ ਲੱਗਦਾ ਡਰੰਮ ਰੁੜਿਆ ਜਾਂਦਾ ਲੱਗਦਾ ਕਿ ਨਹੀਂ, ਉਹਨੇ ਕੁ ਚੌੜੇ ਆ ਉਹਨੇ ਲੰਬੇ ਆ, ਚੌਂਕੜੀ ਵੱਜਦੀ ਨੀ, ਇੱਥੇ ਪੈਰ ਇੱਥੇ ਬਹਿਣਗੇ, ਬਾਜਾ ਇੱਥੇ ਰਿਹਾ ਹੁੰਦਾ ਪੈਰ ਉਹ ਜਾਂਦਾ ਹੁੰਦਾ ਅੱਗੇ ਨੂੰ, ਤੇ ਬਾਜਾ ਜਿਹੜਾ ਇੱਥੇ ਕਰ ਲਿਆ ਇੱਥੇ ਕਰ ਲੈਂਦੇ ਨੇ, ਢਿੱਡ ਇੰਨਾ ਫਸ ਜਾਂਦਾ ਪੱਖਾ ਹੀ ਨੀ ਵੱਜਦਾ, ਹੈਗੀ ਗੱਲ ਕਿ ਨਹੀਂ ਹੈਗੀ? ਤੇ ਫਿਰ ਜੇ ਇਹ ਐਂ ਠੀਕ ਹੁੰਦੇ ਹੋਣ ਫਿਰ ਆਪ ਨਾ ਠੀਕ ਹੋ ਜਾਣ, ਅਰਦਾਸ ਕਰ ਲਿਆ ਕਰਨ ਤੇ ਖਾਈ ਜਾਣ, ਐ ਨਹੀਂ ਹੁੰਦਾ। ਉਹ ਕਹਿੰਦੇ ਆ ਐ ਨਹੀਂ ਹੁੰਦਾ, ਕਿੱਕਰਾਂ ਨੂੰ ਕਦੇ ਦਾਖਾਂ ਲੱਗੀਆਂ, ਫਰੀਦਾ ਲੋੜ ਹੈ ਦਾਖ ਗਜੋਰੀਆਂ, ਕਿੱਕਰ ਬੀਜਾ ਜੱਟ ਬੀਜ ਕੇ ਕਿੱਕਰ ਤੇ ਭਾਲੇ ਦਾਖਾਂ, ਆਹੋ ਇੰਨਾ ਸੌਖਾ, ਹੰਡਾ ਉਹਨੇ ਕਤਾਏ ਦਾ ਪਹਿੰਦਾ ਲੋੜ ਹੈ ਪੱਟ, ਬੀਜਦਾ ਕੀ ਹੈ ਭਾਲਦਾ ਕੀ ਹੈ ਭਾਈ? ਜੇ ਚਾਹੁੰਦਾ ਹੈ ਵੀ ਠੀਕ ਹੋਵੇ ਸਭ ਕੁਝ ਠੀਕ ਚੱਲੇ ਤੇ ਠੀਕ ਤੈਨੂੰ ਕਰਨਾ ਪੈਣਾ ਹੈ ਭਰਾਵੋ ਮੇਰਿਓ। ਜ਼ਿੰਦਗੀ ਦਾ ਵਾਜਾ, ਇਹ ਜ਼ਿੰਦਗੀ ਦੀ ਬੰਸਰੀ, ਇਹ ਸਾਨੂੰ ਆਪ ਵਜਾਉਣੀ ਪੈਣੀ ਹੈ, ਠੀਕ ਆਪ ਕਰਨੀ ਪੈਣੀ ਹੈ, ਟਿਊਨਿੰਗ ਆਪ ਕਰਨੀ ਪੈਣੀ ਹੈ, ਕੋਈ ਵੀ ਨਹੀਂ ਕਰ ਸਕਦਾ, ਜੰਮਿਆ ਨਹੀਂ ਕੋਈ ਕਰ ਸਕਦਾ। ਸਭ ਤੋਂ ਵੱਡਾ ਝੂਠਾ ਬੰਦਾ ਦੁਨੀਆ ਚੋ ਹੈ ਜਿਹੜਾ ਕਹਿੰਦਾ ਕੋਈ ਕਰਦਾ, ਚਾਹੇ ਤੇਰਾ ਰੱਬ ਵੀ ਹੈ ਨਹੀਂ ਕਰਦਾ, ਰੱਬ ਸਾਡੇ ਵਿੱਚ ਹੈ, ਅਸੀਂ ਹਾਂ ਸਾਰੇ ਪਰਮਾਤਮਾ ਦਾ ਰੂਪ, ਸਾਰੀ ਦੁਨੀਆ ਹੀ ਉਹਦਾ ਰੂਪ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਕੋਈ ਵੱਖਰਾ ਗੋਬਿੰਦ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਅਸੀਂ ਤੁਸੀਂ ਸਾਰੇ ਗੋਬਿੰਦ ਦਾ ਰੂਪ ਹਾਂ, ਕੋਈ ਨਹੀਂ ਠੀਕ ਕਰਦਾ। ਝੂਠਾ ਦੁਨੀਆ ਚ ਏਡੂ ਵੱਡਾ ਕੋਈ ਨੀ ਜਿਹੜਾ ਕਹਿੰਦਾ ਉਹ ਕਰੂ, ਨਹੀਂ ਮੈਂ ਉਹਦਾ ਰੂਪ ਹਾਂ, ਮੈਂ ਆਪੇ ਕਰੂ ਠੀਕ, ਠੀਕ ਹੈ ਨਾ ਗੱਲ? ਇਹ ਕੋਈ ਨੀ ਏਦਾਂ ਜੰਮਿਆ ਜਿਹੜਾ ਤੇਰੇ ਲਾਵੇਂ ਤੂੰ ਬੀਜੇ ਜਾ ਕੇ ਕਿੱਕਰ ਤੇ ਦਾਖਾਂ ਲਾ ਦੇਵੇ, ਸਾਡੇ ਵਾਲੇ ਲਾ ਰਹੇ ਨੇ ਤੂੰ ਆ ਜੀ ਭਾਈ ਮੈਂ ਅਰਦਾਸ ਕਰਾਂਗੇ ਐ ਹੋਜੂ ਐ ਹੋਜੂ, ਨਹੀਂ ਐ ਹੁੰਦਾ, ਤੁਹਾਨੂੰ ਕਹਿਣਾ ਪੈਣਾ ਹੈ ਉਹ ਭਰਾਵਾ ਐ ਕੁਛ ਨਹੀਂ ਹੁੰਦਾ, ਤੈਨੂੰ ਦਾਖਾਂ ਨਹੀਂ ਲੱਗਣੀਆਂ ਕਿੱਕਰ ਬੀਜ ਕੇ, ਤੂੰ ਤੈਨੂੰ ਆ ਜਾ ਸਿਖਾਵਾਂ ਵੀ ਦਾਖਾਂ ਬੀਜੀ ਦੀਆਂ ਕਿਵੇਂ ਹੈ, ਇਹ ਸਿਖਾਉਣਾ ਸੀ ਗੁਰਦੁਆਰਿਆਂ ਨੇ, ਗੁਰਦੁਆਰਿਆਂ ਨੇ ਮੰਦਰਾਂ ਨੇ, ਇਹ ਨਹੀਂ ਸੀ ਕਹਿਣਾ। ਜੇ ਸਹੀ ਕੰਮ ਚੱਲਦਾ ਹੁੰਦਾ ਸਾਡੇ ਗੁਰਦੁਆਰਿਆਂ ਵਿੱਚ ਤੇ ਅਸੀਂ ਇਹ ਨਹੀਂ ਸੀ ਕਹਿਣਾ ਜਾਂ ਬੀਜੀ ਜੋ ਮਰਜ਼ੀ ਤੇ ਵੇਖੀ ਫਲ ਲੱਗ ਜਾਣਾ, ਇੱਥੇ ਸਿਖਾਉਣਾ ਸੀ ਵੀ ਬੀਜੀ ਦੇ ਹੈ ਦਾਖਾਂ ਕਿਤੇ ਬੀਜੀ ਦੀ ਹੈ, ਇਹ ਇਹ ਸਿਖਾਉਣਾ ਸੀ। ਪਰ ਹੁਣ ਕਾਰਨ ਵੇਖੋ ਕਿੱਦਾਂ ਦਾ ਬਣ ਗਿਆ, ਪੜਦੇ ਹਨ ਅੱਗੇ ਵੀ, ਕਿੱਥੋਂ ਭਾਲਦਾ ਮੂਰਖਾ ਵੇਵੇ ਹਾਲੇ, ਕਿੱਕਰਾਂ ਦੇ ਬੀਜ ਬੀਜ ਕੇ ਭਾਲਦਾ ਮੂਰਖਾ ਵੇਵੇ, ਕਿੱਕਰਾਂ ਦੇ ਬੀਜ ਬੀਜ ਕੇ
ਬੀਜ ਬੀਜ ਕੇ
ਭਾਲਦਾ ਮੂਰਖਾ ਵੇਵੇ, ਕਿੱਕਰਾਂ ਦੇ ਬੀਜ ਬੀਜ ਕੇ
ਕਿੱਥੋਂ ਭਾਲਦਾ ਮੂਰਖਾ ਵੇਵੇ, ਕਿੱਕਰਾਂ ਦੇ ਬੀਜ ਬੀਜ ਕੇ
ਕਿੱਥੋਂ ਭਾਲਦਾ ਮੂਰਖਾ ਵੇਵੇ, ਕਿੱਕਰਾਂ ਦੇ ਬੀਜ ਬੀਜ ਕੇ ਪਾਲਦਾ ਮੂਰਖਾ ਵੇਵੇ ਹੋਏ, ਕਿੱਕਰਾਂ ਦੇ ਬੀਜ ਬੀਜ ਕੇ
ਪਾਲਦਾ ਮੂਰਖਾ ਵੇਵੇ, ਕਿੱਕਰਾਂ ਦੇ ਬੀਜ ਬੀਜ ਕੇ ਪਾਲਦਾ ਮੂਰਖਾ ਵੇਵੇ, ਕਿੱਕਰਾਂ ਦੇ ਬੀਜ ਬੀਜ ਕੇ
ਪਾਲਦਾ ਮੂਰਖਾ ਕਿੱਕਰਾਂ ਦੇ, ਬੋਲੋ ਬੋਲੋ ਪਾਲਦੇ ਕਿੱਕਰਾਂ ਦੇ ਬੀਜ ਬੀਜ ਕੇ
ਬਾਬਾ ਬਾਬਾ
ਕਿੱਕਰ। ਪੀਰਾਂ ਦੇ ਬੀਜ ਬੀਜ ਕੇ ਮੋਜ ਲੈ ਇਕਰਾਂ ਦੇ ਬੀਜ ਬੀਜ ਕੇ ਬੀਜ ਬੀਜ ਕੇ ਪਾਲ ਤਾਂ ਪੂਰਖਾ ਦੇਵੇ ਪੂਰਖਾ ਦੇਵੇ ਇਕਰਾਂ ਦੇ ਬੀਜ ਬੀਜ ਕੇ ਕਿੱਥੋਂ ਪਾਲ ਤਾਂ ਪੂਰਖਾ ਪਾਲ ਤਾਂ ਪੂਰਖਾ ਦੇਵੇ ਇਕਰਾਂ ਦੇ ਬੀਜ ਬੀਜ
ਲੋੜੈ ਦਾਖ ਬਿਜੁਰੀ ਕਿੱਕਰ ਬੀਜੈ ਜੱਟ ਬੀਜ ਜੇ ਜੇ ਚਾਹੁੰਦਾ ਮੇਵੇ ਹੈ ਤੇ ਬੀਜ ਵੀ ਉਦਾਂ ਦਾ ਬੀਜ ਲੈ ਭਰਾਵੋ ਭੈਣੋ ਜੇ ਸੁੱਖ ਚਾਹੁੰਦੇ ਹੋ ਤੇ ਬੀਜ ਬੀਜਿਓ ਸੁੱਖ ਵਾਲਾ ਜੇ ਬੀਜ ਨਹੀਂ ਬੀਜਣਾ ਤੇ ਜਿੱਥੇ ਮਰਜ਼ੀ ਪਾਠ ਕਰਾ ਲਓ ਜਿੱਥੇ ਮਰਜ਼ੀ ਨਹਾ ਲਓ ਜਿਹੜੀਆਂ ਮਰਜ਼ੀ ਅਰਦਾਸਾਂ ਕਰਾ ਲਓ ਕੋਈ ਫਾਇਦਾ ਨਹੀਂ ਜਿੱਥੇ ਮਰਜ਼ੀ ਬੀਜ ਬਦਲਣਾ ਪੈਣਾ ਬੀਜ ਤੇ ਸੁਣ ਲਓ ਬੀਜ ਬੀਜੀ ਸੁੱਖ ਬੀਜਣ ਸੁੱਖ ਵਾਲਾ ਫਿਰ ਕੋਈ ਜਿੰਨਾ ਮਰਜ਼ੀ ਵਿਰੋਧ ਕਰੀ ਜਾਏ ਤੇਰੇ ਵਾਸਤੇ ਜੋ ਮਰਜ਼ੀ ਤੇਰਾ ਬੁਰਾ ਸੋਚੀ ਜਾਏ ਫਿਰ ਤੇ ਉਹਦਾ ਫਲ ਸੁੱਖ ਮਿਲਣਾ ਹੀ ਮਿਲਣਾ ਤੂੰ ਸਹੀ ਚੱਲੀ ਸਿੱਧਾ ਚੱਲੀ ਕੋਈ ਜਿੰਨਾ ਮਰਜ਼ੀ ਤੇਰਾ ਵਿਰੋਧ ਕਰੀ ਜਾਏ ਕੋਈ ਫਰਕ ਨਹੀਂ ਪੈਣ ਲੱਗਿਆ ਜ਼ਿੰਦਗੀ ਜਿਉਣ ਦਾ ਚੱਜ ਆ ਜਾਏ ਨਾ ਇੱਕ ਵਾਰੀ ਨਜ਼ਾਰਾ ਆ ਜਾਂਦਾ ਪਰ ਸਮਝਾਵੇ ਕਿਹੜਾ ਕਮਲਾ ਹੋਵੇ ਇੱਕ ਸਮਝਾਵੇ ਵਿਹੜਾ ਜੇ ਕਮਲਾ ਹੀ ਹੋ ਜਾਏ ਵਿਹੜਾ ਤੇ ਫਿਰ ਸਮਝਾਵੇ ਕਿਹੜਾ ਸਾਨੂੰ ਤੇ ਸਿਖਾਇਆ ਹੀ ਇਹ ਕੁਝ ਹੈ ਆਪੇ ਹੀ ਹੋ ਜਾਣਾ ਜੀ ਆਪੇ ਕਿਵੇਂ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਕਰਨਾ ਪੈਂਦਾ ਤਾਂ ਹੁੰਦਾ ਕਿਧਰੇ ਨਹੀਂ ਕਹਿੰਦੇ ਆਪੇ ਹੋ ਜਾਣਾ ਕੱਲ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਨਹੀਂ ਅਸਲ ਵਿੱਚ ਗੁਰਪੁਰਬ ਗੁਰੂ ਨਾਨਕ ਦਾ ਵਿਸਾਖੀ ਨੂੰ ਆਉਂਦਾ ਹੈ ਨਿੱਕੇ ਹੁੰਦਿਆਂ ਤੁਸੀਂ ਸਾਰਿਆਂ ਨੇ ਪੜ੍ਹਿਆ 14 ਅਪ੍ਰੈਲ 1469 ਸਾਰੀਆਂ ਕਿਤਾਬਾਂ 'ਚ ਇਹੋ ਹੀ ਸੀ ਪੁਰਾਣੇ ਸਭ ਨੇ ਇਹੋ ਹੀ ਪੜ੍ਹਿਆ ਤੇ ਕਰਦਿਆਂ ਕਰਦਿਆਂ 14 ਅਪ੍ਰੈਲ ਤੋਂ ਹੁਣ ਕਿੱਥੇ ਆ ਗਿਆ ਕੱਤਕ ਦੀ ਪੂਰਨਮਾਸ਼ੀ ਇੱਕ ਡੇਟ ਫਿਕਸ ਹੁੰਦੀ 14 ਅਪ੍ਰੈਲ ਵਿਸਾਖੀ ਵੀ ਉਦਣ ਦੀ ਹੋਈ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਦਿਨ ਜਨਮ ਲਿਆ ਕਲਗੀ ਵਾਲੇ ਪਾਤਸ਼ਾਹ ਨੇ ਉਸੇ ਦਿਨ ਹੀ ਖਾਲਸੇ ਦੀ ਸਿਰਜਣਾ ਕੀਤੀ ਕਹਿੰਦੇ ਅੱਜ ਮੇਰੇ ਗੁਰੂ ਨਾਨਕ ਦਾ ਗੁਰਪੁਰਬ ਹੈ ਇਸੇ ਦਿਨ ਹੀ ਖਾਲਸੇ ਦੀ ਚੋਣ ਕਰਨੀ ਹੈ ਉਹ ਪੰਜਾਂ ਦੀ ਜਿਹੜੀ ਚੋਣ ਕੀਤੀ ਹੈ ਉਸੇ ਦਿਨ ਕੀਤੀ ਹੈ ਉਹੀ ਡੇਟ ਰੱਖੀ ਸੀ ਜਿਵੇਂ ਸੁਣੋ ਆਪਾਂ ਕੋਈ ਪ੍ਰੋਗਰਾਮ ਰੱਖਣਾ ਹੋਵੇ ਵਧੀਆ ਜਿਹਾ ਤੇ ਫਿਰ ਆਪਾਂ ਕਹਿੰਦੇ ਹਾਂ ਵੀ ਉਹਦੇ ਨਾਲ ਹੀ ਰੱਖ ਲਈਏ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੈ ਉਸੇ ਦਿਨ ਹੀ ਖਾਲਸੇ ਦਾ ਵੀ ਪ੍ਰਕਾਸ਼ ਇੱਕੇ ਦਿਨ ਹੀ ਸਾਜਣਾ ਗੁਰੂ ਨਾਨਕ ਸਾਹਿਬ ਜੀ ਦੇ ਉਸੇ ਦਿਨ ਹੀ ਖਾਲ ਵਿਸਾਖੀ ਹੁਣ ਕੱਤਕ ਦੀ ਪੂਰਨਮਾਸ਼ੀ ਕਦੇ ਕਿਸੇ ਤਰੀਕ ਨੂੰ ਆਜੂ ਕਦੇ ਕਿਸੇ ਨੂੰ ਆਜੂ ਡਿਪੈਂਡ ਤੇ ਹੋ ਗਏ ਨਾ ਕੱਤਕ ਦੀ ਪੂਰਨਮਾਸ਼ੀ ਤੇ ਬਦਲਦੀ ਰਹਿਣੀ ਹੈ ਤੇ ਗੁਰਪੁਰਬ ਵੀ ਨਾਲ ਨਾਲ ਬਦਲਦਾ ਰਹਿੰਦਾ ਪਰ 2 ਅਕਤੂਬਰ ਤੇ ਅਗਲੇ ਆਪਣੀ ਪੱਕੀ ਰੱਖੀ ਬੈਠੇ 15 ਅਗਸਤ ਤੇ ਪੱਕੀ ਹੈ 26 ਜਨਵਰੀ ਤੇ ਪੱਕੀ ਹੈ ਸਾਰਾ ਕੁਝ ਪੱਕਾ ਰੱਖੀ ਬੈਠੇ ਮਹਾਤਮਾ ਗਾਂਧੀ ਦਾ ਜਨਮ ਦਿਨ ਕਿੱਦਣ ਹੁੰਦਾ ਭਲਾ 2 ਅਕਤੂਬਰ ਬੋਲਿਆ ਤੁਸੀਂ ਹੁਣ ਮੈਂ ਤੁਹਾਨੂੰ ਪੁੱਛਦਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਿੱਦਣ ਹੁੰਦਾ ਮੈਂ ਪੜ੍ਹੇ ਲਿਖਿਆਂ ਨੂੰ ਪੁੱਛਦਾ ਆ ਪੁਰਾਣੇ ਤੇ ਕੱਤਕ ਵਾਲੇ ਤੇ ਤੁਰੇ ਜਾਂਦੇ ਅਸੀਂ ਜਿਹੜੇ ਪੁਰਾਣੇ ਇਹ ਪੜ੍ਹਦੇ ਹਾਂ ਵੀ ਆ ਸੌਣ ਪੋਹ ਮਾਘ ਮਗਰ ਵੀ ਨਾ ਚੱਲਦਾ ਨਾ ਮੱਗਰ ਦੀ ਡੇਟ ਕਿੰਨੀ ਹੈ ਜੀ? ਜਿੰਨੇ ਬੈਠੇ ਮੁੰਡੇ ਹੋ ਤੁਸੀਂ ਦੱਸੋ ਮੱਗਰ ਦੀ ਕਿੰਨੀ ਤਰੀਕ ਹੈ ਜੀ? ਹੈ ਕਿਸੇ ਨੂੰ ਪਤਾ? ਤੇ ਨਵੰਬਰ ਕਿੰਨਾ? ਸਾਰਿਆਂ ਨੂੰ ਆਉਂਦਾ ਨਾ? ਹੁਣ ਅਗਲੇ ਨੂੰ ਪਤਾ ਸੀ ਵੀ ਇਹ ਇਹ ਪ੍ਰਚਲਿਤ ਹੈ, ਕਿਸੇ ਵੇਲੇ ਉਹ ਕੈਲੰਡਰ ਪ੍ਰਚਲਿਤ ਸੀ, ਕਿਸੇ ਵੇਲੇ ਹੁਣ ਇਹ ਕੈਲੰਡਰ ਪ੍ਰਚਲਿਤ ਹੈ। ਤੇ ਅਗਲਿਆਂ ਨੇ ਜਿੱਦਣ ਆਪਣੀਆਂ ਡੇਟਾਂ ਫਿਕਸ ਕਰਨੀਆਂ ਸੀ ਉਦਣ ਪੱਕੀਆਂ ਕੀਤੀਆਂ ਹੋਈਆਂ ਨੇ, 2 ਅਕਤੂਬਰ ਪੱਕੀਆਂ ਡੇਟਾਂ ਫਿਕਸ ਕਰਦੀਆਂ। ਤੇ ਸਾਡੇ ਵਾਲਾ ਕਦੇ ਕਿਸੇ ਤਰੀਕ ਨੂੰ ਆ ਜਾਂਦਾ ਗੁਰਪੁਰਬ, ਕਦੇ ਕਿਸੇ ਨੂੰ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦਾ 5 ਜਨਵਰੀ ਦਾ ਪੱਕਾ ਕਰਤਾ ਸੀ, ਹੁਣ ਵੇਖ ਲਓ ਕਦੇ ਕਿਸੇ ਤਰੀਕ ਨੂੰ ਆ ਜਾਂਦਾ, ਕਦੇ ਕਿਸੇ ਨੂੰ ਆ ਜਾਂਦਾ। ਹੁਣ ਇਦਾਂ ਹੀ ਹੁੰਦਾ ਕਿ ਨਹੀਂ ਹੁੰਦਾ? ਤੇ ਬਾਬਿਆਂ ਨੇ ਆਪਣੀਆਂ ਬਰਸੀਆਂ ਦੀਆਂ ਡੇਟਾਂ ਪੱਕੀਆਂ ਰੱਖੀਆਂ ਨੇ। ਜਿੱਦਣ ਗੁਰੂ ਨਾਨਕ ਦੇ ਜਨਮ ਦਿਨ ਦੀ ਗੱਲ ਆ, ਜਦੋਂ ਨਰੌਲਾ ਪਾ ਲੈਂਦੇ ਨੇ ਆਪਣੇ ਲੋਕਾਂ ਨੂੰ ਦੱਸਣ ਦੀ, ਉਹਨਾਂ ਨੇ ਡੇਟਾਂ ਫਿਕਸ ਕੀਤੀਆਂ ਹੋਈਆਂ ਵੀ ਇਸ ਦਿਨ ਨੂੰ ਸਾਡੇ ਬਾਬਾ ਜੀ ਦੀ ਬਰਸੀ ਹੈ, ਪੱਕੀ ਕੀਤੀ ਹੋਈ ਹੈ। ਅਗਸਤ ਦੇ ਵਿੱਚ ਆਉਂਦੀਆਂ ਬਰਸੀਆਂ, ਰਾੜਾ ਸਾਹਿਬ ਵੇਖ ਲਿਓ, ਨਾਨਕ ਸਰ ਵੇਖ ਲਿਓ, ਸਾਰੀਆਂ ਡੇਟਾਂ ਫਿਕਸ ਨੇ। ਹੈਗੀਆਂ ਕਿ ਨਹੀਂ ਫਿਕਸ? ਪੱਕੀਆਂ ਹੈ ਵੀ ਆਹ 25-26 ਅਗਸਤ ਹੈ, ਆਹ 28-29 ਅਗਸਤ ਹੈ, ਪੱਕੀਆਂ ਹੈ। ਪਰ ਜਿੱਦਣ ਗੁਰੂ ਕੈਲੰਡਰ ਬਦਲਦਾ ਵੀ ਗੁਰੂ ਸਾਹਿਬ ਦੇ ਵੀ ਗੁਰਪੁਰਬ ਪੱਕੇ ਕਰ ਦਿਓ ਯਾਰ, ਡੇਟਾਂ ਤੇ ਫਿਕਸ ਕਰ ਦਿਓ। ਅੱਜ ਕੈਨੇਡਾ ਦਾ ਪ੍ਰਧਾਨ ਮੰਤਰੀ ਕਵੇ ਸਿੱਖੋ ਲਓ ਤੁਹਾਡੇ ਗੁਰੂ ਨਾਨਕ ਦਾ ਗੁਰਪੁਰਬ ਪੱਕਾ ਕਰੀਏ, ਕੈਨੇਡਾ 'ਚ ਛੁੱਟੀ ਲਿਓ ਤਰੀਕ ਦੱਸੋ। ਆਹ ਵੱਡੇ ਵੱਡੇ ਜਥੇਦਾਰ ਕਿਰਪਾਨਾਂ ਚੱਕੀ ਫਿਰਦੇ ਨੇ, ਇਹ ਦੱਸਣਗੇ ਤਰੀਕ ਇੱਕ ਪੱਕੀ? ਉਦੋਂ ਕਹਿਣਗੇ ਕੱਤਕ ਦੀ ਪੂਰਨਮਾਸ਼ੀ ਹੱਸਣ ਲੱਗ ਜੂ ਅੱਗੋਂ ਵੀ ਹਰ ਸਾਲ ਤੁਹਾਨੂੰ ਪੁੱਛਣ ਜਾਇਆ ਕਰਾਂ ਮੈਂ ਛੁੱਟੀ ਕਰਨ ਲਈ। ਅੱਛਾ, ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀ ਛੁੱਟੀ ਕਰਨ ਨੂੰ ਤਿਆਰ ਆ ਲਿਆ, 2 ਡੇਟ ਹੈਗੀ ਹੈ, ਤਰੀਕ ਕੋਈ ਇੱਕ? ਯਾਰ ਫਤਿਹ ਅਸੀਂ ਕਹਿੰਦੇ ਹਾਂ ਸਾਰੀ ਦੁਨੀਆ ਦੇ ਰਾਜ ਕਰਨਾ ਖਾਲਸੇ ਨੇ, ਤੇ ਇੰਨਾ ਕੰਮ ਤੇ ਹੋ ਨਹੀਂ ਰਿਹਾ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੌਣ ਆ ਕੇ ਤੁਹਾਡੇ ਇਤਿਹਾਸ ਵਿੱਚ ਤੁਹਾਡੇ ਢਾਂਚੇ 'ਚ ਵੜ ਗਿਆ, ਵੜਿਆ ਹੋਇਆ, ਡੇਟਾਂ ਫਿਕਸ ਨਹੀਂ ਹੋਈਆਂ ਹੁਣ ਤੱਕ, ਪਤਾ ਨਹੀਂ ਲੱਗਦਾ? ਤੇ ਕਰਨਾ ਕਿੰਨੇ ਸੀ ਭਲਾ? ਸਾਡੇ ਆਗੂਆਂ ਨੇ, ਪਰ ਜਿੱਥੇ ਆਗੂ ਹੀ ਵਿਕੇ ਹੋਏ ਹੋਣ ਤੇ ਕੀ ਭਾਲਦੇ ਹੋ ਤੁਸੀਂ? ਅਸੀਂ ਪਰਮੇਸ਼ਵਰ ਦੁਆਰ ਦੇ ਵਿੱਚ 14 ਅਪ੍ਰੈਲ ਦਾ ਮਨਾਉਂਦੇ ਹਾਂ, ਜਿੰਨੇ ਜੋਗੇ ਹੈਗੇ ਆ ਅਸੀਂ ਨਹੀਂ ਮਨਾਇਆ, ਅਸੀਂ 14 ਅਪ੍ਰੈਲ ਨੂੰ ਵਿਸਾਖੀ ਤੇ ਉਸੇ ਦਿਨ ਹੀ ਗੁਰੂ ਨਾਨਕ ਦਾ ਗੁਰਪੁਰਬ ਧੂਮਧਾਮ ਨਾਲ ਮਨਾਇਆ ਸੀ ਐਤਕੀ ਲੋਕਡਾਊਨ ਦੇ ਵਿੱਚ, ਤੇ ਅਗਲੀ ਵਾਰੀ ਮਨਾਵਾਂਗੇ 14 ਅਪ੍ਰੈਲ। ਇੰਨਾ ਹੀ ਕਰ ਸਕਦੇ ਹਾਂ ਭਾਈ? ਅਗਲਾ ਕਹਿੰਦਾ ਬਾਗੀ ਹੋਏ ਫਿਰਦੇ ਨੇ, ਇਹ ਉਲਟ ਚੱਲਦੇ ਨੇ, ਉਲਟ ਨਹੀਂ ਚੱਲਦੇ, ਤੁਸੀਂ ਉਲਟ ਚੱਲਦੇ ਹੋ। ਸ਼ੁਰੂਆਤ ਕਰੀਏ, ਐਨਕੀਆਂ ਸਾਡੇ ਸਿੰਘਾਂ ਨੇ ਕਈਆਂ ਨੇ ਪ੍ਰੋਗਰਾਮ ਬੁੱਕ ਕਰਾਇਆ ਜੀ ਗੁਰਪੁਰਬ ਤੇ ਪ੍ਰੋਗਰਾਮ ਦਿਓ ਸਾਡੇ ਪਿੰਡ, ਸਾਡੇ ਪਿੰਡ, ਸਾਡੇ ਪਿੰਡ। ਮੈਂ ਕਿਹਾ ਅਸੀਂ ਨਹੀਂ ਕਰਨੇ, ਜੇ ਤੁਸੀਂ ਗੁਰਪੁਰਬ ਲਈ ਕਰਾਉਣਾ ਤੇ ਅਸੀਂ ਨਹੀਂ ਕਰਨਾ ਸੀ, ਤੇ 14 ਅਪ੍ਰੈਲ ਦਾ ਮੰਨਦੇ ਹਾਂ, ਉਦਾਂ ਹੀ ਮਨਾਵਾਂਗੇ। ਕੋਸ਼ਿਸ਼ ਤੇ ਕਰੀਏ ਯਾਰ, ਇੱਕ ਬੂੰਦ ਤੇ ਪਾਈਏ, ਤੇ ਸਾਰਾ ਦਾ ਕਰ ਸਕੇ ਇੰਨਾ ਕਦੇ ਕਰ ਲਈਏ। ਤੇ ਹੁਣ ਸਾਡਾ ਅਸੀਂ ਕਹਿੰਦੇ ਆਵਾ ਹੀ ਉੱਤੇ ਆ ਪਿਆ, ਸਵੇਰੇ ਸਾਖੀਆਂ ਸੁਣਾਈਆਂ ਜਾਣੀਆਂ, ਕੱਲ ਗੁਰਪੁਰਬ ਹੈ ਤੇ ਏਦਾਂ ਏਦਾਂ ਸੁਣਾਉਣਗੇ। ਗੁਰੂ ਨਾਨਕ ਪਾਤਸ਼ਾਹ ਮੱਝਾਂ ਚਾਰਨ ਗਏ ਤੇ ਛਾਂ ਕੀਤੀ ਸੱਪ ਨੇ, ਮੱਝਾਂ ਚਾਰਨ ਗਏ ਤੇ ਸੌਂ ਗਏ, ਛਾਂ ਕੀਤੀ। ਤੁਸੀਂ ਕਦੀ ਸੋਚੀ ਇਹ ਗੱਲ ਵੀ ਗੁਰੂ ਨਾਨਕ ਵਰਗਾ ਹੋਵੇ ਆਗੂ ਬਾਬਾ ਤੇ ਡਿਊਟੀ ਲਾਈ ਲੱਗੀ ਹੋਵੇ, ਮੱਝਾਂ ਚਾਰਨੀ ਹੈ ਤੇ ਮੱਝਾਂ ਚਾਰਦਾ ਹੋਇਆ ਇੰਨਾ ਆਲਸੀ ਹੋ ਸਕਦਾ ਬਾਬਾ ਵੀ ਸੌਂ ਜੇ ਵੀ ਮੈਂ ਨਹੀਂ, ਮੈਂ ਸੌਂ ਜਾਂਦਾ ਵੀ ਚੱਲ ਆਪੇ ਚਰਦੀ ਰਹਿਣੀ ਹੈ? ਕੀ ਸਾਡਾ ਬਾਬਾ ਇਦਾਂ ਦਾ ਹੋ ਸਕਦਾ? ਡਿਊਟੀ ਨੂੰ ਡਿਊਟੀ ਨਹੀਂ ਸਮਝਦਾ ਹੋਣਾ ਸਾਡਾ ਬਾਬਾ, ਸਾਡਾ ਪਾਤਸ਼ਾਹ ਇਦਾਂ ਦੇ ਹੋ ਸਕਦੇ ਨੇ? ਤੁਹਾਨੂੰ ਤੁਸੀਂ ਮੈਨੂੰ ਦੱਸੋ, ਤੁਸੀਂ ਆਪਣੇ ਨਿਆਣੇ ਨੂੰ ਭੇਜਿਆ ਕੰਮ ਮੱਝਾਂ ਚਾਰਨ, ਤੁਹਾਡਾ ਨਿਆਣਾ ਗਿਆ ਕਿਸੇ ਦੀਆਂ ਫਸਲਾਂ ਮੱਝਾਂ ਚਾਰੇ ਆਉਣ ਤੇ ਉਲਾਂਭਾ ਲੈ ਕੇ ਆ ਜੇ ਤੇ ਤੁਹਾਡਾ ਬੱਚਾ ਕਵੇ ਮੈਂ ਤੇ ਸੌਂ ਗਿਆ ਸੀ, ਇਹ ਗੱਲ ਤੁਹਾਨੂੰ ਆਪਣਾ ਪੁੱਤ ਵੀ ਵਧੀਆ ਲੱਗੂ? ਭਲਾ ਜ਼ਿੰਮੇਵਾਰੀ ਨਹੀਂ ਨਿਭਾਉਂਦਾ? ਤੇ ਇਹਦਾ ਇਤਿਹਾਸਕਾਰਾਂ ਨੇ ਸੱਪ ਦੀ ਛਾਂ ਕਰਾਉਂਦਿਆਂ ਕਰਾਉਂਦਿਆਂ ਨੇ ਇਹ ਦੱਸਿਆ ਵੀ ਗੁਰੂ ਨਾਨਕ ਰਿਸਪੋਂਸੀਬਲ ਨਹੀਂ ਸੀ, ਜ਼ਿੰਮੇਵਾਰੀ ਨਿਭਾਉਣ ਵਾਲੇ ਨਹੀਂ ਸੀ, ਇਹੀ ਦੱਸਿਆ। ਅਸੀਂ ਚੌੜੇ ਹੋ ਕੇ ਸੁਣਾਉਂਦੇ ਹਾਂ, ਉਹ ਤੁਹਾਨੂੰ ਇਹ ਸਮਝ ਆਉਣੀ ਚਾਹੀਦੀ ਹੈ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸੁਣੋ। ਗੁਰੂ ਨਾਨਕ ਪਾਤਸ਼ਾਹ ਜੇ ਮੱਝਾਂ ਚਾਰਨ ਗਏ ਤੇ ਸੌਂ ਗਏ, ਮੱਝਾਂ ਨਹੀਂ ਚਾਰੀਆਂ ਠੀਕ ਤਰ੍ਹਾਂ, ਇਹ ਦੱਸਿਆ। ਅੱਗੇ ਸੁਣੋ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਗਏ ਵਪਾਰ ਕਰਨ, ਪਿਤਾ ਨੇ ਦਿੱਤੇ 20 ਰੁਪਈਏ। ਅੱਛਾ, ਇੱਕ ਹੋਰ ਵੀ ਸਾਖੀ ਸੁਣੋ, ਕਹਿੰਦੇ ਪੜ੍ਹਨ ਗਏ, ਪੜ੍ਹ ਕੇ ਨਹੀਂ ਆਏ, ਪਾਂਧੇ ਨੂੰ ਪੜ੍ਹਾ ਕੇ ਘਰ ਮੋੜ ਆਏ। ਆਪਾਂ ਜਗਾਰਾ ਛੱਡਦੇ ਨੇ ਵੀ ਗੁਰੂ ਨਾਨਕ ਪੜ੍ਹੇ ਹੀ ਨਹੀਂ, ਤੁਹਾਨੂੰ ਇਹ ਨਹੀਂ ਸਮਝ ਲੱਗੀ ਵੀ ਇਤਿਹਾਸਕਾਰਾਂ ਨੇ ਬੇੜਾ ਗਰਕ ਕੀਤਾ ਹੈ ਗੁਰੂ ਨਾਨਕ ਨੂੰ ਅਨਪੜ੍ਹ ਸਿੱਧ ਕਰਨ ਵਾਸਤੇ? ਇਹ ਕਿਉਂ ਨਹੀਂ ਕਹਿੰਦੇ ਉਸ ਵੇਲੇ ਦੀ ਹਾਇਰ ਐਜੂਕੇਸ਼ਨ ਜਿਹੜੀ ਵੀ ਪੜ੍ਹਾਈ ਸੀ ਉਹਨਾਂ ਨੇ ਸਾਰੀ ਪੜ੍ਹਾਈ ਕੀਤੀ ਹੈ ਤਾਂ ਜੋ ਸਾਡੇ ਬੱਚਿਆਂ ਵਿੱਚ ਪੜ੍ਹਨ ਦਾ ਚਾਅ ਪੈਦਾ ਹੋਵੇ? ਉਹਨਾਂ ਦੇ ਸ਼ਬਦ ਤੇ ਪੜ੍ਹੋ ਗੁਰਬਾਣੀ ਦੇ ਵਿੱਚ, ਉਹਨਾਂ ਦੀ ਫਾਰਸੀ ਨੂੰ ਵੇਖੋ, ਸੰਸਕ੍ਰਿਤ ਦੀ ਭਾਸ਼ਾ, ਗੁਰੂ ਨਾਨਕ ਦੇ ਸ਼ਬਦ ਸਭ ਤੋਂ ਔਖੇ ਹੈ ਗੁਰੂ ਗ੍ਰੰਥ ਸਾਹਿਬ 'ਚ ਪੜ੍ਹ ਕੇ ਵੇਖੋ, ਸਭ ਤੋਂ ਔਖੀ ਬਾਣੀ ਸਮਝਣ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਦੀ ਹੈ। ਡੂੰਘੀ ਬਾਣੀ, ਡੂੰਘੇ ਡੂੰਘੇ ਸ਼ਬਦ ਵਰਤਦੇ ਹੈ ਤੇ ਪੜ੍ਹੇ ਨਹੀਂ ਹੋਣੇ ਅਸੀਂ ਚਾਅ ਨਾਲ। ਅੱਛਾ ਪੜ੍ਹੇ ਨਹੀਂ, ਪੜ੍ਹਾ ਕੇ ਆ ਗਏ, ਕਿਉਂ ਨਹੀਂ ਕਹਿੰਦੇ? ਉਹ ਕਹਿੰਦੇ ਪੜ੍ਹਨੇ ਪਾਇਆ ਪੜ੍ਹਿਆ ਨਹੀਂ, ਛਾਂ ਖੇਤੀ ਚ ਲਾਇਆ ਵੀ ਮੱਝਾਂ ਚਾਰ ਲਿਆ ਕਰ ਉੱਥੇ ਸੌਂ ਜਿਆ ਕਰੇ। ਦੋ ਗੱਲਾਂ ਹੋ ਗਈਆਂ, ਤੀਜੀ ਸੁਣ ਲਓ, ਇਹ ਸਾਖੀਆਂ ਸਵੇਰੇ ਸੁਣਾਉਣੀਆਂ ਗੁਰਪੁਰਬਾਂ ਦੇ। ਅਖੇ ਫਿਰ ਕੀ ਹੋਇਆ, ਕਹਿੰਦੇ ਮਹਾਰਾਜ ਨੂੰ ਭੇਜੇ 20 ਰੁਪਈਏ ਦੇ ਕੇ ਵੀ ਜਾਓ ਜੀ ਤੁਸੀਂ ਵਪਾਰ ਕਰਕੇ ਆਓ, ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਭੁੱਖੇ ਸਾਧ ਬੈਠੇ, ਭੁੱਖਿਆ ਸਾਧਾਂ ਨੂੰ 20 ਰੁਪਈਆਂ ਦਾ ਲੰਗਰ ਖਵਾ ਕੇ ਤੇ ਖਾਲੀ ਹੱਥ ਘੜੇ ਘਰੇ ਮੁੜ ਆਏ, ਵਪਾਰ ਨਹੀਂ ਕੀਤਾ, ਸਾਰੇ ਦਾ ਸਾਰਾ 20 ਦੇ 20 ਰੁਪਈਏ ਲਾ ਕੇ ਮੁੜ ਆਏ। ਪਹਿਲੀ ਗੱਲ ਮੈਨੂੰ ਇਹ ਦੱਸੋ ਵੀ ਰੁਪਈਏ ਉਦੋਂ ਹੁੰਦੇ ਸੀ? ਜਿਹੜਿਆ ਰੁਪਈਏ ਨੇ, ਰੁਪਈਆ ਉਦੋਂ ਹੈਗਾ ਸੀ? ਕਿਤੇ ਵੀ ਨਹੀਂ ਸੀ। ਬੜਾ ਸੁਣਾਉਣੀ ਏਦਾਂ ਸੀ ਗੱਲ, ਜਦੋਂ ਚਲਾਉਣੀ ਹੋਵੇ ਤੇ ਅਗਲੇ ਚਲਾ ਦਿੰਦੇ ਨੇ। ਤੇ ਸੁਣੋ, ਸਾਰੀ ਜ਼ਿੰਦਗੀ ਜਿਨ੍ਹਾਂ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਆ ਫਿਰਦੇ ਨੇ ਪਾ ਕੇ ਭਗਵੇਂ ਘਰ ਬਾਰ ਛੱਡੀ ਫਿਰਦੇ ਆ, ਨਖੱਟੂ ਫਿਰਦੇ ਆ, ਨਿਕੰਮੇ ਫਿਰਦੇ ਆ, ਵਿਹਲੜ ਫਿਰਦੇ ਆ, ਗੁਰੂ ਗ੍ਰੰਥ ਸਾਹਿਬ ਵਿੱਚ ਤੇ ਬਾਰ ਬਾਰ ਪਾਤਸ਼ਾਹ ਇਹ ਕਹਿੰਦੇ ਵੀ ਕੰਮ ਨਹੀਂ ਕਰ ਸਕਦੇ ਤੁਸੀਂ? ਮੰਗ ਮੰਗ ਕੇ ਖਾਂਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਮਿਹਨਤ ਕਰਕੇ ਨਹੀਂ ਖਾ ਸਕਦੇ? ਤੇ ਤੁਸੀਂ ਦੱਸੋ, ਜੇ ਗੁਰੂ ਨਾਨਕ ਪਾਤਸ਼ਾਹ ਨੂੰ ਇਦਾਂ ਦੇ ਬੰਦੇ ਮਿਲਣਗੇ ਤੇ ਆਪਣੇ ਪਿਤਾ ਦੀ ਦਿੱਤੀ ਪੂੰਜੀ ਉਹਨਾਂ ਨੂੰ ਖਵਾ ਕੇ ਆਉਣਗੇ ਕਿ ਉਹਨਾਂ ਸਾਰਿਆਂ ਨੂੰ ਕਹਿਣਗੇ ਕੰਮ ਕਰਕੇ ਮਿਹਨਤ ਕਰਕੇ ਖਾਓ, ਨਿਕੰਮੇ ਬਣ ਕੇ ਲੋਕਾਂ ਤੇ ਬੋਝ ਨਾ ਬਣੋ? ਦੱਸੋ, ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇਹ ਉਪਦੇਸ਼ ਦਿੰਦੇ ਨੇ ਵੀ ਇਹੋ ਜਿਹੇ ਬੰਦੇ ਨਿਕੰਮੇ ਹੁੰਦੇ ਆ, ਵਿਹਲੜ ਹੁੰਦੇ ਆ, ਕਿਸੇ ਨਹੀਂ ਕੰਮ ਦੇ ਹੁੰਦੇ, ਇਹ ਤੇ ਬੋਝ ਨੇ ਸੰਸਾਰ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਤੇ ਇਹ ਲਿਖਿਆ ਉਹਨਾਂ ਨੇ ਤੇ ਸਾਧਾਂ ਨੂੰ ਰੋਟੀਆਂ ਖਵਾ ਕੇ ਆ ਗਏ। ਅਗਲੀ ਗੱਲ ਸੁਣ ਲਿਓ, ਜਦੋਂ ਕਹਿੰਦੇ ਮੋਦੀ ਖਾਨੇ ਵਿੱਚ ਡਏ, ਮੋਦੀ ਖਾਨੇ ਵਿੱਚ ਜਦੋਂ ਲੱਗੇ ਤੋਲਣ ਤੇ 13 ਦੇ ਉੱਤੇ ਰੁਕ ਜਾਂਦੇ ਸੀ, 13 13 13 13 ਕਰਦੇ ਸੀ, ਆਪਣੇ ਵਰਗਾ ਜਕਾਰਾ ਛੱਡ ਦਿੰਦਾ। ਉੱਥੇ ਕਹਿੰਦੇ ਜਦੋਂ ਬਿਜ਼ਨਸ ਕੀਤਾ, ਜਦੋਂ ਦੁਕਾਨ ਕੀਤੀ, ਜਦੋਂ ਹੱਟੀ ਕੀਤੀ, ਉੱਥੇ ਵੀ ਕਹਿੰਦੇ 13 13 ਤੇ ਰੁਕ ਜਾਂਦੇ ਸੀ। ਸਾਰਾ ਮੋਦੀ ਖਾਨਾ ਭੁੱਖਿਆਂ ਨੂੰ ਗਰੀਬਾਂ ਨੂੰ ਗੁਰੂ ਨਾਨਕ ਨੇ ਲੁਟਾ ਦਿੱਤਾ। ਤੁਸੀਂ ਸੋਚ ਕੇ ਵੇਖੋ, ਜ਼ਿੰਮੇਵਾਰੀ ਮਿਲੀ ਹੋਵੇ ਹੱਟੀ ਚਲਾਉਣੀ ਹੈ ਤੇ ਸਾਰੇ ਸਾਰੀ ਦੀ ਸਾਰੀ ਦੁਕਾਨ ਬਾਬਾ ਜੀ ਖਵਾ ਦੇਣ, ਜ਼ਿੰਮੇਵਾਰੀ ਨਿਭਾਉਣਗੇ ਕਿ ਨਹੀਂ ਨਿਭਾਉਣਗੇ? ਨਿਭਾਉਣਗੇ। ਹੁਣ ਚਾਰੇ ਗੱਲਾਂ ਸੁਣਿਓ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੇ ਖੇਤਾਂ ਵਿੱਚ ਜੇ ਪੜ੍ਹਨੇ ਪਾਇਆ ਤੇ ਪੜ੍ਹ ਕੇ ਨਹੀਂ ਆਏ, ਇੱਕ ਗੱਲ ਅੱਗੇ ਸੁਣੋ, ਜੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਝਾਂ ਚਾਰਨ ਭੇਜਿਆ ਤੇ ਉਹ ਮੱਝਾਂ ਸਾਰੀਆਂ ਖੇਤ ਖਾ ਗਈਆਂ, ਮਤਲਬ ਉਹ ਸੌ ਗਏ। ਦੋ ਗੱਲਾਂ ਹੋ ਗਈਆਂ, ਤੀਜੀ ਸੁਣਿਓ, ਭੁੱਖਿਆ ਜਦੋਂ ਗਏ ਵਪਾਰ ਕਰਨ ਵੀ ਲੈ 20 ਰੁਪਈਏ ਵਪਾਰ ਕਰਕੇ ਆ, ਉੱਥੇ ਸਾਰੀ ਜਿਹੜੀ ਰਾਸ਼ੀ ਸੀ ਉਹ ਸਾਧਾਂ ਨੂੰ ਖਵਾਇਆ ਹੈ। ਤਿੰਨ ਗੱਲਾਂ ਹੋ ਗਈਆਂ, ਚੌਥੀ ਸੁਣ ਲਿਓ। ਚੌਥੀ ਕਹਿੰਦੇ ਜਦੋਂ ਹੱਟੀ ਪਾਈ, ਮੋਦੀ ਖਾਨੇ ਵਿੱਚ ਮੋਦੀ ਦੀ ਡਿਊਟੀ ਮਿਲੀ, ਉੱਥੇ ਕਹਿੰਦੇ ਬਾਬਾ ਜੀ ਨੇ ਸਾਰੇ ਦਾ ਸਾਰਾ ਮੋਦੀ ਖਾਨਾ ਹੀ ਲੁਟਾ ਦਿੱਤਾ, 13 13 ਤੇ ਕਰਦੇ ਰਹੇ। ਇਹਦਾ ਮਤਲਬ ਵਪਾਰੀ ਵੀ ਚੰਗੇ ਨਹੀਂ ਸੀ। ਤੁਸੀਂ ਸੋਚ ਕੇ ਤੇ ਵੇਖੋ, ਇਸ ਹਿਸਾਬ ਨਾਲ ਤੇ ਗੁਰੂ ਨਾਨਕ ਨੂੰ ਨਿਕੰਮਾ ਸਿੱਧ ਕੀਤਾ ਇਤਿਹਾਸ ਨੇ। ਇੱਕ ਨਾ ਇੱਕ ਸੁਣੋ, ਗੋਰੇ ਸੀ ਗੋਰੇ, ਮੈਂ ਅੱਗੇ ਵੀ ਸੁਣਾਈ, ਸਾਡਾ ਕਥਾਵਾਚਕ ਕੋਈ ਗਿਆ ਅਮਰੀਕਾ, ਉਹਨੂੰ ਕਹਿੰਦੇ ਗੁਰੂ ਨਾਨਕ ਦਾ ਗੁਰਪੁਰਬ ਸੀ ਤੇ ਰੋਜ਼ ਇੱਕ ਸਾਖੀ ਬੱਚਿਆਂ ਨੂੰ ਸੁਣਾਇਆ ਕਰ। ਪਹਿਲੇ ਦਿਨ ਉਹਨੇ ਸਾਖੀ ਸੁਣਾਈ, ਪੜ੍ਹਨ ਗਏ ਤੇ ਪੜ੍ਹ ਕੇ ਨਹੀਂ ਆਏ, ਪੜ੍ਹਾ ਆਏ। ਪਹਿਲੇ ਦਿਨ ਇਹ ਸਾਖੀ ਬੱਚਿਆਂ ਨੂੰ ਸੁਣਾਈ, ਦੂਜੀ ਦਿਨ ਉਹਨੇ ਸਾਖੀ ਸੁਣਾਈ ਆ ਜਿਹੜੀ ਮੱਝਾਂ ਚਾਰਨ ਗਏ ਤੇ ਸੱਪ ਨੇ ਛਾਂ ਕੀਤੀ, ਦੋ ਹੋ ਗਈਆਂ। ਤੀਜੇ ਦਿਨ ਉਹਨੇ ਸਾਖੀ ਸੁਣਾਈ ਵੀ ਵਪਾਰ ਕਰਨ ਗਏ ਤੇ ਭੁੱਖੇ ਸਾਧੂਆਂ ਨੂੰ ਖਵਾਏ, ਤਿੰਨ ਹੋ ਗਈਆਂ। ਚੌਥੇ ਦਿਨ ਉਹਨੇ ਸਾਖੀ ਸੁਣਾਈ ਵੀ ਗੁਰੂ ਨਾਨਕ ਪਾਤਸ਼ਾਹ ਜਦੋਂ ਹੱਟੀ ਤੇ ਬੈਠੇ 13 13 ਤੋਲਦੇ ਰਹੇ, ਮੋਦੀ ਖਾਨਾ ਲੁਟਾ ਦਿੱਤਾ। ਚਾਰੇ ਸਾਖੀਆਂ ਸੁਣਾਤੀਆਂ। ਜਦੋਂ ਪੰਜਵੇਂ ਦਿਨ ਆਇਆ ਤੇ ਅਮਰੀਕਾ ਦੇ ਪੜ੍ਹੇ ਲਿਖੇ ਬੱਚੇ ਛੋਟੇ ਉਹ ਕਹਿੰਦੇ ਜੀ ਇੱਕ ਤੁਹਾਨੂੰ ਕਹਿਣਾ ਸੀ, ਕਹਿੰਦੇ ਹਾਂ, ਕਹਿੰਦੇ ਜਿਹੜੇ ਬੰਦੇ ਦੀਆਂ ਗੱਲਾਂ ਸੁਣਾਉਂਦੇ ਹੋ ਇਹਦੀ ਨਾ ਸੁਣਾਇਓ, ਕਹਿੰਦੇ ਅੱਜ ਕਿਸੇ ਜ਼ਿੰਮੇਵਾਰ ਰਿਸਪੋਂਸੀਬਲ ਬੰਦੇ ਦੀ ਸਾਨੂੰ ਸਾਖੀ ਸੁਣਾਓ, ਜਿਹੜਾ ਜ਼ਿੰਮੇਵਾਰੀਆਂ ਨਿਭਾਉਂਦਾ ਹੋਵੇ ਉਹਦੀ ਸਾਖੀ ਸੁਣਾਓ, ਜਿਹੜਾ ਜ਼ਿੰਮੇਵਾਰੀਆਂ ਵਧੀਆ ਨਿਭਾਉਂਦਾ ਹੋਵੇ, ਫਰਜ਼ ਵਧੀਆ ਨਿਭਾਉਂਦਾ ਹੋਵੇ ਆਪਣੇ। ਤੇ ਹੁਣ ਚੱਲੋ ਵੈਕ ਐ ਕਿਉਂ ਨੀ ਕਹਿੰਦੇ ਵੀ ਜਿੱਦੇ ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਨੇ ਪਾਇਆ ਸਭ ਤੋਂ ਫਸਟ ਆਉਂਦੇ ਸੀ, ਪੂਰਾ ਸਿਰੇ ਪੜ੍ਹੇ, ਜਿੱਦੇ ਜਿੰਨੀ ਪੜ੍ਹਾਈ ਉਸ ਵੇਲੇ ਦੀ ਸੀ ਸਾਰੀ ਪੜ੍ਹਾਈ ਕੀਤੀ। ਦੋ ਨੰਬਰ ਤੇ ਗੱਲ ਕਿਉਂ ਨੀ ਕਰਦੇ ਵੀ ਜਿੱਦੇ ਜਿੱਦੇ ਪਿਤਾ ਨੇ ਮੱਝਾਂ ਚਾਰਨ ਭੇਜਿਆ ਕਮਾਲ ਕਰਤੀ, ਜਿਹਦੇ ਵਪਾਰ ਕਰਨ ਭੇਜਿਆ ਸਿਰੇ ਸੀ, ਤੇ ਜਿੱਦੇ ਮੋਦੀ ਖਾਨੇ ਚ ਬੈਠੇ ਮੋਦੀ ਖਾ ਮੋਦੋ ਕਹਿੰਦਾ ਇਹੋ ਜਿਹਾ ਤੇ ਮੋਦੀ ਨੀ ਲੱਭਿਆ ਸਾਨੂੰ, ਇਹੋ ਜਿਹਾ ਜ਼ਿੰਮੇਵਾਰ ਨੀ ਅੱਜ ਤੱਕ ਮੇਰੀ ਦੁਕਾਨ ਚ ਆਇਆ, ਬਾਬਾ ਛੱਡ ਕੇ ਨਾ ਜਾਈ ਤੇਰੇ ਵਰਗਾ ਬੰਦਾ ਨੀ ਮੈਨੂੰ ਮਿਲਣਾ, ਜਿਹੜਾ ਇਹੋ ਜਿਹਾ ਮੋਦੀ ਖਾਨਾ ਨੀ ਚਲਾਇਆ ਜਿਵੇਂ ਤੂੰ ਚਲਾਇਆ, ਜਿੰਨਾ ਟਾਈਮ ਤੂੰ ਬੈਠਦਾ ਤਾਂ ਕੋਈ ਨੀ ਬੈਠਾ। ਤੇ ਮੈਨੂੰ ਦੱਸੋ ਜੇ ਆਹ ਸਾਖੀਆਂ ਸੁਣਾਂਗੇ ਤੇ ਆਪਾਂ ਜ਼ਿੰਮੇਵਾਰ ਬਣਾਂਗੇ ਕਿ ਨਹੀਂ, ਜੇ ਬਾਬੇ ਦੀ ਏਦਾਂ ਦੀਆਂ ਸਾਖੀਆਂ ਸੁਣਾਂਗੇ, ਬੋਲੋ ਜੀ, ਸਾਡੇ ਬੱਚੇ ਪੜ੍ਹਨਗੇ ਕਿ ਨਹੀਂ ਪੜ੍ਹਨਗੇ, ਫਿਰ ਆਪਣੇ ਅੰਦਰ ਵੀ ਚਾਹ ਪੈਦਾ ਹੋਏਗਾ ਬਾਬੇ ਵਰਗੇ ਬਣੀਏ, ਸਾਡੇ ਅੰਦਰ ਵੀ ਚਾਹ ਪੈਦਾ ਹੋਏਗਾ। ਕਿਹੜਾ ਬੰਦਾ ਕਹਿੰਦਾ ਮੇਰਾ ਪੁੱਤ ਨਿਕੰਮਾ ਹੋ ਜਾਏ, ਪਰ ਇਤਿਹਾਸ ਨੇ ਗੁਰੂ ਨਾਨਕ ਜੀ ਨੂੰ ਨਿਕੰਮਾ ਹੀ ਸਿੱਧ ਕੀਤਾ। ਇਹੀ ਗੱਲਾਂ ਇਤਿਹਾਸ ਚੋਂ ਆਪਾਂ ਸੁਣਦੇ ਹਾਂ ਤੇ ਬੜੇ ਚਾਹ ਨਾਲ ਸੁਣਦੇ ਹਾਂ, ਅਸੀਂ ਕਦੇ ਸੋਚਿਆ ਹੀ ਨਹੀਂ ਵੀ ਇਹ ਜ਼ਹਿਰ ਦੇ ਰਿਹਾ ਖੰਡ ਵਿੱਚ ਲਪੇਟ ਕੇ, ਇਹ ਗਲਤ ਗੱਲਾਂ ਦੱਸ ਰਿਹਾ ਗੁਰੂ ਨਾਨਕ ਪਾਤਸ਼ਾਹ ਬਾਰੇ। ਸਾਡੇ ਗੁਰੂ ਨਾਨਕ ਪਾਤਸ਼ਾਹ ਇਦਾਂ ਦੇ ਨਹੀਂ ਹੋ ਸਕਦੇ, ਉਹ ਤੇ ਜ਼ਿੰਮੇਵਾਰਾਂ ਨੂੰ ਜਿਹੜੇ ਜ਼ਿੰਮੇਵਾਰੀਆਂ ਤੋਂ ਭਗਾਉੜੇ ਸੀ ਕੰਨ ਤੋਂ ਫੜ ਫੜ ਕੇ ਕਹਿੰਦੇ ਸੀ ਉਹ ਕੰਮ ਕਰ ਲਓ, ਉਹ ਕਮਲੇ ਉਹ ਕਾਹਦੇ ਲਈ ਅੱਖਾਂ ਬੰਦ ਕਰਕੇ ਬੈਠੇ ਆ, ਡਿਊਟੀਆਂ ਨਿਭਾ ਲਓ, ਆਪਣੀਆਂ ਜ਼ਿੰਮੇਵਾਰੀਆਂ ਨਿਭਾ ਲਓ। ਤੇ ਸਾਡੇ ਬਾਬਾ ਜੀ ਇਦਾਂ ਦੇ ਹੋ ਸਕਦੇ ਆ ਜਿਹੜੇ ਇਦਾਂ ਕੰਮ ਹੀ ਨਾ ਕਰਨ। ਇਸੇ ਕਰਕੇ ਵੈਰੋਵਾਲ ਵੀਰ ਨੇ ਇੱਕ ਕਵਿਤਾ ਲਿਖੀ ਹੈ, ਪੜ੍ਹਦੇ ਆਪਾਂ ਸਾਰੇ ਰਲ ਕੇ। ਇੱਧਰ ਸੁਣੋ, ਜਿੰਨੀਆਂ ਵੀ ਗੁਰੂ ਨਾਨਕ ਦੀਆਂ ਫੋਟੋਆਂ ਵੇਖਦੇ ਆ ਤੁਸੀਂ ਤੇ ਅਸੀਂ, ਕਦੇ ਕਿਸੇ ਫੋਟੋ ਵਿੱਚ ਗੁਰੂ ਨਾਨਕ ਨੂੰ ਤੁਸੀਂ ਸਿਰ ਤੇ ਟੋਕਰਾ ਚੱਕ ਕੇ ਲਿਆਉਂਦੇ ਕੰਮ ਕਰਦੇ ਵੇਖਿਆ? ਕੋਈ ਫੋਟੋ ਵੇਖੀ? ਪਹਿਲਾਂ ਹਲ ਵਾਹੁਣ ਵਾਲੀ ਆਉਂਦੀ ਹੁੰਦੀ ਸੀ ਫੋਟੋ, ਹੁਣ ਤੇ ਉਹ ਵੀ ਨਹੀਂ ਆਉਂਦੀ। ਹਲ ਵਾਹੁਣ ਵਾਲੀ ਫੋਟੋ ਵੀ ਹੁੰਦੀ ਸੀ ਇੱਕ ਬਾਬੇ ਦੀ, ਪਰ ਹੁਣ ਆਉਂਦੀ ਨਹੀਂ। ਕਦੇ ਕੰਮ ਕਰਦਿਆਂ ਹੱਟੀ ਤੇ ਬੈਠਿਆਂ ਵਪਾਰ ਕਰਦਿਆਂ ਦੀ ਬਣਾਈ ਕਿਸੇ ਨੇ ਫੋਟੋ? ਜੇ ਤੁਸੀਂ ਗੁਰੂ ਨਾਨਕ ਦੀ ਫੋਟੋ ਵੇਖੋਗੇ ਤੇ ਬਾਬਿਆਂ ਨੇ ਬਣਵਾਈਆਂ ਨੇ ਤੇ ਬਾਬੇ ਦੀਆਂ ਫੋਟੋਆਂ ਆਪਣੇ ਵਰਗੀਆਂ ਹੀ ਬਣਵਾਈਆਂ ਨੇ, ਜਿਹੇ ਜੇ ਬਾਬਿਆਂ ਦੀਆਂ ਆਪਣੀਆਂ ਫੋਟੋਆਂ ਉਹੋ ਜਿਹੀਆਂ ਹੀ ਗੁਰੂ ਨਾਨਕ ਦੀਆਂ ਬਣਵਾਈਆਂ, ਸੇਮ ਟੂ ਸੇਮ ਹੈਗੀਆਂ ਕਿ ਨਹੀਂ? ਸੁਣੋ, ਜਿਵੇਂ ਬਾਬੇ ਬੈਠਦੇ ਐ, ਇੱਥੇ ਗੜਵਾ ਰੱਖਿਆ, ਪਿੱਛੇ ਸਰਾਣਾ ਲਾਇਆ, ਢੋ ਲਾ ਕੇ ਸਰਾਣੇ ਤੇ ਬੈਠੇ ਐ, ਇੱਥੇ ਫੁੱਲ ਫਲ ਪਏ ਐ, ਏਦਾਂ ਬਾਬਿਆਂ ਦੀਆਂ ਫੋਟੋਆਂ, ਜਾਂ ਉਹਨਾਂ ਨੇ ਏਦਾਂ ਹੱਥ ਕੀਤਾ ਹੁੰਦਾ ਬਾਬਿਆਂ ਨੇ, ਤੇ ਗੁਰੂ ਨਾਨਕ ਵੀ ਗੁਰੂ ਨਾਨਕ ਦੀ ਫੋਟੋ ਨੂੰ ਵੇਖਿਓ, ਬਾਬਿਆਂ ਨੇ ਆਪਣੇ ਵਰਗਾ ਬਣਾਇਆ ਗੁਰੂ ਨਾਨਕ, ਆਉਂਦੀ ਗੱਲ ਪਕੜ ਚ? ਉਹਨਾਂ ਨੇ ਕਿਹਾ ਬਾਬਾ ਸਾਡਾ ਹੈ, ਆਪਣੇ ਵਰਗਾ ਬਾਬਾ ਬਣਾਤਾ, ਤਾਂ ਜੋ ਸਾਨੂੰ ਭੁਲੇਖਾ ਪੈ ਸਕੇ ਵੀ ਇਹ ਵੀ ਗੁਰੂ ਨਾਨਕ ਦੇ ਅਸਲੀ ਬੰਦੇ ਤੇ ਆ ਨੇ, ਗੁਰੂ ਨਾਨਕ ਵੀ ਇਹੋ ਜਿਹੇ ਸੀ। ਪਰ ਬਣਾਉਣਾ ਪਤਾ ਕੀ ਚਾਹੀਦਾ ਸੀ? ਬਣਾਉਣਾ ਚਾਹੀਦਾ ਸੀ ਖੇਤਾਂ ਚ ਹਲ ਵਾਹੁੰਦਾ ਕਿਸਾਨਾਂ ਨੂੰ, ਮੈਂ ਪਿੱਛੇ ਵੀ ਬੋਲਿਆ ਸੀ ਵੀਰੋ, ਕਿਸਾਨ ਵੀਰੋ, ਗੁਰੂ ਨਾਨਕ ਨੂੰ ਆਪਣੇ ਵਰਗਾ ਬਣਾਓ। ਕਿਸਾਨ ਫੋਟੋ ਲਾਉਣ ਹਲ ਵਾਹੁੰਦੇ ਦੀ, ਤੇ ਵਪਾਰੀ ਫੋਟੋ ਲਾਉਣ ਵਪਾਰ ਕਰਦੇ ਦੀ, ਹੱਟੀ ਵਾਲੇ ਫੋਟੋ ਲਾ ਲੈਣ ਦੁਕਾਨ ਤੇ ਬੈਠੇ ਦੀ, ਕੰਮ ਕਰਦੇ ਲਾਉਣ ਮਜ਼ਦੂਰ ਲਾ ਲੈਣ ਕਿਤੇ ਟੋਕਰਾ ਫੜ ਕੇ ਕੰਮ ਕਰਦੇ ਦੀ, ਸਾਰੇ ਕੰਮ ਬਾਬੇ ਨੇ ਆਪਣੀ ਜ਼ਿੰਦਗੀ ਚ ਕੀਤੇ ਐ। ਤੇ ਸਾਡੇ ਬਾਬਾ ਜੀ ਸਾਡੇ ਪਾਤਸ਼ਾਹ ਜੀ ਉਹ ਕੰਮ ਕਰਨ ਵਾਲੇ ਸੀ, ਮਿਹਨਤੀ ਸੀ, ਵਿਹਲਣਾ ਨੇ ਬਾਬਾ ਵੀ ਵਿਹਲਣ ਕਰਤਾ, ਨਿਕੰਮਿਆਂ ਨੇ ਬਾਬਾ ਵੀ ਨਿਕੰਮਾ ਕਰਤਾ, ਆਪ ਨਹੀਂ ਸੀ ਪੜ੍ਹੇ। ਲੋਕੀ ਕਹਿੰਦੇ ਅਨਪੜ੍ਹ ਬਾਬੇ, ਇਹ ਕਹਿੰਦੇ ਬਾਬਾ ਨਾਨਕ ਕਿਹੜਾ ਯੂਨੀਵਰਸਿਟੀ ਚ ਪੜ੍ਹਿਆ ਸੀ, ਇਹਨਾਂ ਨੇ ਬਾਬਾ ਵੀ ਅਨਪੜ੍ਹ ਕਰਤਾ। ਇਹਨਾਂ ਨੇ ਕੀਤਾ ਆਪਣੇ ਵਰਗਾ ਬਣਾਉਂਦਿਆਂ ਬਣਾਉਂਦਿਆਂ ਨੇ। ਮੈਂ ਨਹੀਂ ਪੜ੍ਹਿਆ, ਬਾਬਾ ਕਿਹੜਾ ਪੜ੍ਹਿਆ ਸੀ, ਉਹ ਕਿਹੜਾ ਕਿਸੇ ਯੂਨੀਵਰਸਿਟੀ 'ਚ ਗਿਆ ਸੀ, ਇਹਨਾਂ ਨੇ ਆਪਣੇ ਵਰਗਾ ਬਣਾ ਲਿਆ ਬਾਬੇ ਨੂੰ। ਆਪ ਨੇ ਕੋਈ ਵਪਾਰ ਕੀਤਾ ਤੇ ਗੁਰੂ ਸਾਹਿਬ ਨੂੰ ਵੀ ਉਦਾਂ ਦੇ ਬਣਾ ਦਿੱਤਾ। ਇਹ ਆਪ ਸਾਧ ਨੇ, ਲੋਕੀ ਸਾਨੂੰ ਰੋਟੀਆਂ ਖਵਾਉਣ, ਲੋਕੀ ਸਾਨੂੰ ਪੈਸੇ ਦੇਣ। ਇਹ ਕਹਿੰਦੇ ਗੁਰੂ ਨਾਨਕ ਵੀ ਤੇ ਲੋਕਾਂ ਨੂੰ ਪ੍ਰਸ਼ਾਦੇ ਛਕਾਉਂਦੇ ਹੁੰਦੇ ਸੀ। ਸਾਧੂਆਂ ਦੀ ਸੇਵਾ ਜਦੋਂ ਬਾਬਾ ਨਾਨਕ ਕਰਦਾ ਸੀ ਤੇ ਸਿੱਖੋ ਅਸੀਂ ਆ ਸਾਧੂ ਤੇ ਤੁਸੀਂ ਸਾਡੀ ਸੇਵਾ ਕਰੋ ਫਿਰ, ਕਿਉਂਕਿ ਗੁਰੂ ਨਾਨਕ ਵੀ ਕਰਦੇ ਸੀ ਤੇ ਤੁਸੀਂ ਵੀ ਕਰੋ। ਇਹ ਝੂਠੀਆਂ ਕਹਾਣੀਆਂ ਕਿੰਨਾ ਨੇ ਸੁਣਾਈਆਂ ਸਾਡੇ ਵਰਗਿਆਂ ਨੇ, ਤੇ ਬਾਬੇ ਨੂੰ ਆਪਣੇ ਵਰਗਾ ਕਰ ਲਿਆ। ਹੋਰ ਸੁਣ ਲਓ, ਵੈਰੋਵਾਲ ਵੀਰ ਦੀ ਲਿਖੀ ਕਵਿਤਾ ਹੈ, ਉਹ ਗੱਲ ਸੁਣੋ। ਕਦੇ ਗੁਰੂ ਨਾਨਕ ਦੇ ਖਿੜ ਖਿੜਾ ਕੇ ਹੱਸਦੇ ਦੀ ਫੋਟੋ ਵੇਖੀ ਹੈ? ਬੋਲੋ, ਤੁਹਾਡੇ ਦਿਮਾਗ ਵਿੱਚ ਵੀ ਆਇਆ ਕਦੇ ਬਾਬਾ ਹੱਸਦਾ ਖਿੜਿਆ ਹੋਇਆ ਚੜ੍ਹਦੀ ਕਲਾ ਚ? ਜਿੱਥੇ ਗੁਰੂ ਨਾਨਕ ਨੂੰ ਵੇਖੋਗੇ ਏਦਾਂ ਬੈਠਾ ਮਾਯੂਸ, ਪਿਕਚਰਾਂ ਵੇਖੋ ਏਦਾਂ ਦੀਆਂ ਬਣਾਈਆਂ, ਇਤਿਹਾਸ ਵਿੱਚ ਦਿਮਾਗ ਚ ਫਿੱਟ ਏਦਾਂ ਦਾ ਕੀਤਾ ਹੈ। ਜਦੋਂ ਵੀ ਗੁਰੂ ਨਾਨਕ ਬਾਰੇ ਤੁਸੀਂ ਸੋਚੋਗੇ ਤੇ ਐ ਸੋਚੋਗੇ ਵੀ ਗੰਭੀਰ ਹੋ ਕੇ ਅੱਖਾਂ ਬੰਦ ਕਰਕੇ ਬੈਠੇ। ਤਾਂ ਹੀ ਤੇ ਭਰਾਵੋ ਮੇਰਿਓ, ਤੁਸੀਂ ਬਾਹਰ ਜਿੰਨਾ ਹੱਸ ਲੈਂਦੇ ਆ ਕਦੇ ਗੁਰਦੁਆਰੇ ਵਿੱਚ ਜਾ ਕੇ ਵੀ ਖਿੜ ਕੇ ਹੱਸੇ? ਇੱਥੇ ਤੁਸੀਂ ਏਦਾਂ ਬੈਠਦੇ ਆ ਬਿਲਕੁਲ ਗੰਭੀਰ ਹੋ ਕੇ। ਆ ਤੇ ਆਪਾਂ ਆਪਣੇ ਦਿਮਾਗ ਚ ਹਾਸੂਸ ਲਈਦਾ ਕਈ ਵਾਰੀ, ਨਹੀਂ ਤੇ ਬੰਦੇ ਹੱਸਣ ਦੀ ਗੱਲ ਵੀ ਨਹੀਂ ਕਰਦਾ ਕੋਈ। ਉੱਪਰ ਵਾਲੇ ਵੀ ਮੂੰਹ ਜਿਹਾ ਬਣਾ ਕੇ ਬੈਠੇ ਰਹਿੰਦੇ, ਥੱਲੇ ਵਾਲੇ ਵੀ ਉੱਦਾਂ ਹੀ ਆਕੜ ਕੇ ਬੈਠੇ ਰਹਿੰਦੇ। ਕਹਿੰਦੇ ਹੱਸਣਾ ਤੇ ਮਨਾ, ਖੁਸ਼ ਰਹਿਣਾ ਤੇ ਮਨਾ, ਇਹੀ ਕਹਿੰਦੇ ਸਾਰੇ। ਤੇ ਗੁਰੂ ਨਾਨਕ ਦੀ ਹੱਸਦੇ ਦੀ ਫੋਟੋ ਵੀ ਵੇਖੀ ਕਦੇ ਵੀ? ਕਿਤੇ ਅਸੀਂ ਵੀ ਹੱਸਣ ਲੱਗ ਜਾਈਏ, ਖਿੜ ਖਿੜਾ ਕੇ ਮਰਦਾਨੇ ਨਾਲ ਗੱਲਾਂ ਕਰਦੇ ਹੋਣ ਤੇ ਨਾਲੇ ਹੱਸਦੇ ਹੋਣ। ਹਾਸਾ ਤੇ ਉੱਡ ਗਿਆ ਸਾਡੀ ਜ਼ਿੰਦਗੀ ਚ, ਜੇ ਸਾਡਾ ਬਾਬਾ ਨਹੀਂ ਹੱਸਦਾ ਤੇ ਅਸੀਂ ਕਿਉਂ ਹੱਸੀਏ? ਏਦਾਂ ਦਾ ਨਹੀਂ ਗੁਰੂ ਨਾਨਕ ਦੀ ਪਿਕਚਰ ਬਣਾਤੀ, ਹੱਸਣਾ ਮਨਾ ਕਰਤਾ। ਪਰ ਪਿਆਰਿਓ, ਹਾਸਾ ਤੇ ਜ਼ਿੰਦਗੀ ਸੀ ਸਾਡੇ ਤੇ, ਉਹ ਪਾਤਸ਼ਾਹ ਆ ਲੋਕੀ ਵੱਟੇ ਮਾਰਦੇ ਆ ਸਾਡਾ ਬਾਬਾ ਉਦੋਂ ਵੀ ਹੱਸਦਾ ਹੈ, ਲੋਕੀ ਭੂਤਨਾ ਬਤਾਲਾ ਕਹਿੰਦੇ ਸਾਡਾ ਬਾਬਾ ਉਦੋਂ ਵੀ ਹੱਸ ਕੇ ਟਾਲਦਾ ਹੈ, ਤੇ ਸਾਡੇ ਪਾਤਸ਼ਾਹ ਕੰਡਿਆਂ ਤੇ ਪਏ ਆ, ਕੰਡਿਆਂ ਤੇ ਪਏ ਵੀ ਹੱਸਦੇ ਆ। ਹਾਸਾ ਤੇ ਸਾਡੀ ਜ਼ਿੰਦਗੀ ਸੀ, ਪ੍ਰਿਓਰਟੀ ਸੀ ਸਾਡੀ, ਹਾਸਾ ਤੇ ਹੈ ਹੀ ਸੀ ਸਾਡਾ, ਤੇ ਸਾਡਾ ਤੇ ਮਸਲਾ ਹੀ ਹੱਸਣ ਦਾ ਸੀ, ਸਾਡੀ ਤੇ ਸਿੱਖੀ ਹਾਸੇ ਤੇ ਖੜੀ ਸੀ, ਖੁਸ਼ ਰਹਿਣਾ ਚੜ੍ਹਦੀ ਕਲਾ ਚ ਰਹਿਣਾ, ਤੇ ਸੱਚ ਤੇ ਗੰਭੀਰ ਗੰਭੀਰ ਚਿਹਰੇ ਵੇਖਣੇ ਹੋਣ ਧਰਮ ਸਥਾਨਾਂ ਤੇ ਜਾਓ, ਡੈਡ ਡੈਡ ਜੇ ਬੰਦੇ ਬੈਠੇ ਵੇਖਣੇ ਹੋਣ ਗੁਰ ਧਰਮ ਸਥਾਨਾਂ ਤੇ ਜਾਓ, ਕੰਧਾਂ ਨਾਲ ਢੋ ਲਾ ਕੇ ਲੱਭਦੇ ਹੋਣ ਵੀ ਢਾਸਣਾ ਲਾ ਕੇ ਬਹੀਏ ਧਰਮ ਸਥਾਨਾਂ ਤੇ ਜਾਓ। ਬੋਰ ਹੋਏ ਬੰਦੇ ਲੱਗ ਰਹੇ ਨੇ ਇਹ ਧਰਮ ਸਥਾਨਾਂ ਤੇ, ਪਤਾ ਬੋਰ ਹੋਇਆ, ਉਤਸ਼ਾਹ ਮਰਿਆ ਪਿਆ। ਆ ਪੈਲਸ ਦੇ ਨੇੜੇ ਵੇਖਿਓ ਜਾ ਕੇ ਕਿਵੇਂ ਟੱਪਦੇ ਨੇ ਲੋਕ, ਛਾਲਾਂ ਮਾਰਦੇ ਨੇ, ਉੱਥੇ ਹਾਸੇ ਨੇ ਇੱਥੇ ਮਾਯੂਸੀ ਹੈ। ਫਿਰ ਤੁਸੀਂ ਕਹਿੰਦੇ ਹੈ ਕਿ ਸਾਡੇ ਬੱਚੇ ਗੁਰਦੁਆਰਿਆਂ ਚ ਕਿਉਂ ਨਹੀਂ ਆਉਂਦੇ, ਤੁਹਾਡੀ ਜਵਾਨੀ ਕਿਉਂ ਨਹੀਂ ਆਉਂਦੀ, ਤੁਹਾਡੇ ਨਿਆਣੇ ਕਿਉਂ ਨਹੀਂ ਆਉਂਦੇ? ਹਾਸਿਆਂ ਵਾਲੇ ਪਾਸੇ ਨੂੰ ਭੱਜਣਗੇ ਭਰਾਵੋ, ਗੁਰਦੁਆਰਿਆਂ ਚ ਹਾਸੇ ਲਿਓ, ਤੁਹਾਡੇ ਨਿਆਣੇ ਗੁਰਦੁਆਰੇ ਵੀ ਆਉਣਗੇ, ਭੱਜੇ ਆਉਣਗੇ, ਦੌੜੇ ਆਉਣਗੇ। ਹੱਸਣਾ ਤੇ ਸਿੱਖੋ, ਖੁਸ਼ ਰਹਿਣਾ ਤੇ ਸਿੱਖ ਲਓ, ਤੇ ਸਾਡਾ ਬਾਬਾ ਖੁਸ਼ ਸੀ। ਮੈਂ ਰਾਤ ਵੀ ਕਿਹਾ ਸੀ ਉਹ ਹੱਸਦੇ ਹੋਣੇ ਨੇ ਤਾਂ ਹੀ ਮਰਦਾਨੇ ਵਰਗਾ ਨਾਲ ਤੁਰ ਪਿਆ। ਮਰਦਾਨਾ ਜਿਹੜੇ ਪਰਿਵਾਰ ਚੋਂ ਸੀ ਉਹਦਾ ਟੱਪਕਾ ਵੀ ਹਸਾਉਣ ਦਾ ਕਰਦਾ ਸੀ, ਤੇ ਮੈਨੂੰ ਲੱਗਦਾ ਮਰਦਾਨਾ ਇਕੱਲਾ ਰਬਾਬ ਕਰਕੇ ਨਹੀਂ, ਮਰਦਾਨੇ ਨੂੰ ਰੱਖਿਆ ਹੀ ਤਾਂ ਹੋਣਾ ਵੀ ਯਾਰ ਸ਼ੁਗਲ ਹੁੰਦਾ ਰਹਿੰਦਾ, ਹੱਸਦੇ ਹਾਸੇ ਹਾਸੇ ਜੀ ਬੜਾ ਕੁਝ ਸਮਝਾ ਦਿੰਦੇ ਹੋਣਗੇ ਦੁਨੀਆਂ ਨੂੰ। ਉਹ ਭੈੜੇ ਮੂੰਹ ਵਾਲੇ ਰੋਣ ਵਾਲੇ ਬੰਦੇ ਦੀ ਗੱਲ ਸੁਣਦਾ ਕਿਹੜਾ ਹੈ? ਭੈੜੇ ਮੂੰਹ ਦਾ ਮਤਲਬ ਕਾਲਾ ਨਹੀਂ, ਭੈੜੇ ਮੂੰਹ ਦਾ ਮਤਲਬ ਇਹ ਕਹਿ ਰਿਹਾ ਜਿਹੜਾ ਮੂੰਹ ਬਣਾ ਕੇ ਰੱਖਦਾ ਭੈੜਾ, ਦੁਖੀ ਦੁਖੀ ਰਹਿੰਦਾ, ਉਹਦੀ ਗੱਲ ਕੌਣ ਸੁਣਦਾ? ਉਹ ਪਸੰਦ ਕਿਤੂ ਹੈ ਇੱਥੇ? ਕਿਦਾਂ ਦਾ ਬਣਾਤਾ ਤੁਸੀਂ ਗੁਰੂ ਨਾਨਕ ਨੂੰ? ਕਦੋਂ ਕੋਈ ਪਿਕਚਰ ਬਾਬੇ ਦੀ ਹੱਸਦੇ ਦੀ ਵੇਖੀ? ਉਹਨਾਂ ਦਾ ਤੇ ਯਾਰ ਹੈ ਮਰਦਾਨਾ, ਪਹਿਲਾਂ ਦਾ ਮਰਦਾਨਾ ਏਦਾਂ ਸੇਵਕ ਨਹੀਂ, ਮਰਦਾਨਾ ਮਰਦਾਨਾ ਬਾਬੇ ਦਾ ਯਾਰ ਹੈ। ਤੇ ਭਰਾਵੋ ਭੈਣੋ, ਅਸੀਂ ਵੀ ਸੇਵਕ ਨਹੀਂ, ਅਸੀਂ ਬਾਬੇ ਦੇ ਯਾਰ ਬਣਨਾ। ਯਾਰੀ ਚ ਗੱਲਾਂ ਖੁੱਲ ਕੇ ਹੁੰਦੀਆਂ, ਹਾਸੇ ਚ ਹੁੰਦੀਆਂ, ਪਿਆਰ ਪੈਂਦਾ ਹੈ, ਸੇਵਕਾਂ ਦਾ ਨਹੀਂ ਬਣ ਸਕਦਾ ਕਦੇ, ਦੂਰੀਆਂ ਰਹਿਣਗੀਆਂ, ਤੂੰ ਥੱਲੇ ਮੈਂ ਉੱਤੇ, ਤੂੰ ਨੀਵਾਂ ਮੈਂ ਉੱਚਾ, ਮੈਂ ਮਹਾਨ ਤੂੰ ਐਵੇਂ ਹੀ ਹੈ ਪਰ ਜਦੋਂ ਹੀ ਯਾਰ ਯਾਰ ਬਣ ਗਿਆ ਨਾ ਸਵਾਦ ਫੇਰ ਵੇਖਿਓ ਜ਼ਿੰਦਗੀ ਵਿੱਚ ਮਰਦਾਨਾ ਸੀ ਬਾਬੇ ਦਾ ਯਾਰ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਹੈ ਕਿਵੇਂ ਸੀ ਲਾਈ ਆਪਾਂ ਚਲੋ ਫੇਰ ਗਾ ਦਿਆਂਗੇ ਕਦੇ ਆਹ ਕਵਿਤਾ ਤੇ ਗਾ ਲਈਏ ਗੱਲ ਸ਼ੁਰੂ ਹੋਰ ਕੀਤੀ ਫਿਰ ਹੋਰ ਭੱਜ ਜਾਂਦੇ ਕੌਣ ਬਣਾਵੇ ਫੋਟੋ ਇਹੋ ਜੀ ਖੜੇ ਜੋਟੀ ਪਾ ਮਰਦਾਨੇ ਨੂੰ ਸਮਝੀ ਜਾਇਓ ਖੜੇ ਜੋਟੀ ਪਾ ਮਰਦਾਨੇ ਨੂੰ ਹੱਥ ਜੋੜ ਕੇ ਨੀ ਜੋਟੀ ਪਾ ਕੇ ਖੜੇ ਪਿਕਚਰ ਦਿਮਾਗ ਚ ਲਿਆਇਓ ਬਾਬੇ ਦੀ ਤੁਹਾਨੂੰ ਬਾਬਾ ਜ਼ਿਆਦਾ ਪਿਆਰਾ ਲੱਗਣ ਲੱਗ ਜੂ ਖੜੇ ਜੋਟੀ ਪਾ ਮਰਦਾਨੇ ਨੂੰ ਜਿਵੇਂ ਖਾਸ ਵਿਆਉਂਦਾ ਦੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਇੱਕ ਮੱਝੀਆਂ ਚਾਰਨ ਜਾਂਦੇ ਦੀ ਖੇਤਾਂ ਨੂੰ ਪਾਣੀ ਲਾਉਂਦੇ ਦੀ ਸੋਟੀ ਵਾਲਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਪਾਣੀ ਗਾਉਂਦੇ ਦੀ ਸਾਨੂੰ ਤੇ ਐਂ ਲੱਗਦਾ ਅੱਖਾਂ ਬੰਦ ਕਰਕੇ ਬਹਿੰਦੇ ਹੋਣਗੇ ਫਿਰ ਸ਼ਬਦ ਪੜ੍ਹਦੇ ਹੋਣਗੇ ਐ ਕਿਉਂ ਨੀ ਕਹਿੰਦੇ ਐ ਨਾਲੇ ਸੋਟੀ ਫੜ ਕੇ ਮੱਝਾਂ ਕਮਾਉਂਦੇ ਸੀ ਉਦੋਂ ਹੀ ਪਾਣੀ ਕਮਾਉਂਦੇ ਸੀ ਨਾਲ ਇੱਕ ਮੱਝੀਆਂ ਚਾਰਨ ਜਾਂਦੇ ਦੀ ਖੇਤਾਂ ਨੂੰ ਪਾਣੀ ਲਾਉਂਦੇ ਦੀ ਸੋਟੀ ਵਾਲਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਪਾਣੀ ਗਾਉਂਦੇ ਦੀ ਕਿਸੇ ਆੜ ਦੇ ਕੰਢੇ ਬੈਠ ਜਿਵੇ ਆੜ ਕਹਿੰਦੇ ਆ ਜੀ ਖਾਲ ਨੂੰ ਮਾਝੇ ਵਾਲੇ ਆੜ ਕਹਿੰਦੇ ਆ ਕਿਸੇ ਆੜ ਦੇ ਕੰਢੇ ਬੈਠ ਜਿਵੇ ਕੋਈ ਰਚਨਾ ਨਵੀਂ ਹੀ ਰਚਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਲ ਹੱਸਦੇ ਦੀ ਇੱਕ ਹਾਕਮਾਂ ਦੇ ਨਾਲ ਖਿੰਦੇ ਦੀ ਬਾਬਰ ਨੂੰ ਜਾਬਰ ਕਹਿੰਦੇ ਦੀ ਇੱਕ ਹਾਥੀ ਚੱਕੀ ਚਲਾਉਂਦੇ ਦੀ ਇੱਕ ਕੈਦ ਖਾਨੇ ਵਿੱਚ ਰਹਿੰਦੇ ਦੀ ਜਦ ਬਾਬਾ ਕੈਦ ਚੋਂ ਛੁੱਟਿਆ ਸੀ ਮਰਦਾਨੇ ਖੁਸ਼ੀ ਚ ਨੱਚਦੇ ਦੀ ਆ ਸੁਣਿਓ ਗੱਲ ਬਣਾਓ ਫੋਟੋ ਜਦ ਬਾਬਾ ਕੈਦ ਚੋਂ ਛੁੱਟਿਆ ਸੀ ਮਰਦਾਨੇ ਖੁਸ਼ੀ ਚ ਨੱਚਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਲ ਹੱਸਦੇ ਦੀ ਲੋਕਾਂ ਤੋਂ ਪੈਂਦੇ ਰੋੜਿਆਂ ਦੀ ਜ਼ਖਮਾਂ ਤੋਂ ਬਣ ਗਏ ਫੋੜਿਆਂ ਦੀ ਕੋਈ ਬਹੁਤੀ ਪੀੜ ਦਿਖਾਇਓ ਨਾਲ ਖੜੇ ਜੋ ਨਾਲ ਖੜੇ ਸੀ ਫੋੜਿਆਂ ਦੀ ਕਹਿੰਦੇ ਜੇ ਫੋਟੋ ਬਣਾਓਗੇ ਇਹ ਜੀ ਬਣਾਏ ਬਹੁਤੀ ਭੀੜ ਦਾ ਵਿਖਾਇਓ ਬਾਬੇ ਨਾਲ ਜਿਹੜੇ ਅਸਲੀ ਖੜੇ ਸੀ ਉਹ ਥੋੜੇ ਜਿਹੜੇ ਅਸਲੀ ਸੀ
ਲੋਕਾਂ ਤੋਂ ਪੈਂਦੇ ਰੋੜਿਆਂ ਦੀ ਜ਼ਖਮਾਂ ਤੋਂ ਬਣ ਗਏ ਫੋੜਿਆਂ ਦੀ ਕੋਈ ਬਹੁਤੀ ਪੀੜ ਦਿਖਾਇਓ ਨਾ ਜੋ ਨਾਲ ਖੜੇ ਸੀ ਫੋੜਿਆਂ ਦੀ ਪਿੰਡ ਦੀਆਂ ਸੱਥਾਂ ਵਿੱਚ ਬਹਿ ਕੇ ਗੱਲ ਨੁਕਤੇ ਵਾਲੀ ਦੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਇੱਕ ਰੋੜਿਆਂ ਉੱਤੇ ਸੁੱਤਿਆਂ ਦੀ ਤੁਰ ਤੁਰ ਕੇ ਟੁੱਟ ਗਏ ਜੁੱਤਿਆਂ ਦੀ ਜੋ ਖੂਨ ਸੀ ਪੀਂਦੇ ਲੋਕਾਂ ਦਾ ਹਾਕਮ ਤੋਂ ਬਣ ਗਏ ਕੁੱਤਿਆਂ ਦੀ ਆਹ
ਵੈਰੋਵਾਲ ਦੀ ਕਲਪ ਕਮਾਲ ਹੈ ਫਿਰ ਗਾਉਣ ਲੱਗੇ
ਇੱਕ ਰੋੜਿਆਂ ਉੱਤੇ ਸੁੱਤਿਆਂ ਦੀ ਤੁਰ ਤੁਰ ਕੇ ਟੁੱਟ ਗਏ ਜੁੱਤਿਆਂ ਦੀ ਜੋ ਖੂਨ ਸੀ ਪੀਂਦੇ ਲੋਕਾਂ ਦਾ ਹਾਕਮ ਤੋਂ ਬਣ ਗਏ ਕੁੱਤਿਆਂ ਦੀ ਇੱਕ ਵੈਰੋ ਵਾਲ ਬਣਾ ਫੋਟੋ ਇੱਕ ਵੈਰੋ ਵਾਲ ਬਣਾ ਫੋਟੋ ਹਰ ਹਾਲ ਆਨੰਦ ਵਿੱਚ ਵਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਲ ਹੱਸਦੇ ਦੀ
ਨਾਲ ਬੋਲੋ
ਇੱਕ ਵੈਰੋ ਵਾਲ ਬਣਾ ਫੋਟੋ ਹਰ ਹਾਲ ਆਨੰਦ ਵਿੱਚ ਵਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਮੇਰੇ ਬਾਬੇ ਨਾਨਕ ਹੱਸਦੇ ਦੀ ਉਹ ਮੇਰੇ ਬਾਬੇ ਨਾਨਕ ਹੱਸਦੇ ਦੀ
ਐਸੀ ਫੋਟੋ ਜਿੱਥੇ ਬਾਬਾ ਹੱਸਦਾ ਵੀ ਨਹੀਂ ਸੀ ਭਰਾਵੋ ਸੱਥਾਂ ਚ ਬਹਿ ਕੇ ਨੁਕਤੇ ਦੀ ਗੱਲ ਜੇ ਬਾਬੇ ਤੋਂ ਸੁਣਦੇ ਤੇ ਅਸੀਂ ਵੀ ਸੱਥਾਂ ਚ ਬਹਿ ਕੇ ਨੁਕਤੇ ਦੀਆਂ ਗੱਲਾਂ ਕਰਦੇ ਆ ਗੱਲਾਂ ਦਾ ਪ੍ਰਚਾਰ ਹੋਵੇ ਬਾਬਾ ਇੱਦਾਂ ਸੀ ਬਾਬਾ ਇੱਦਾਂ ਸੀ ਬਾਬਾ ਸਾਡਾ ਇੱਦਾਂ ਸੀ ਤੇ ਮੈਂ ਦਾਅਵੇ ਨਾਲ ਕਹਿੰਦਾ ਜੀ ਅੱਜ 50% ਲੋਕ ਗੁਰੂ ਨਾਨਕ ਦੀ ਪਰਸਨੈਲਿਟੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸੱਥਾਂ ਚ ਬਹਿ ਕੇ ਨੁਕਤਿਆਂ ਦੀਆਂ ਗੱਲਾਂ ਕਰਨ ਲੱਗ ਜਾਣੇ ਸੀ ਤਾਸ਼ਾ ਨਹੀਂ ਸੀ ਖੇਡਣੇ ਇੰਨੇ 100 ਸਾਲ ਹੋ ਗਏ ਆ ਅੱਜ ਨੂੰ ਤੇ ਯੁੱਗ ਬਦਲ ਜਾਂਦਾ ਅਸੀਂ ਉਹੋ ਜਿਹੇ ਦੇ ਉਹੋ ਜਿਹੇ ਰਹੇ ਕਿਉਂ ਸੱਪ ਸਾਡੇ ਤੇ ਛਾਂ ਕਰੇਗਾ ਨਹੀਂ ਅਸੀਂ 20 ਲੱਖ ਲੈ ਕੇ ਜਾਈਏ ਤੇ ਸਾਧਾਂ ਨੂੰ ਖਵਾਈਏ ਇਹ ਸਾਡੇ ਤੋਂ ਹੋਣਾ ਨਹੀਂ ਜਿੰਨੇ ਕੰਮ ਬਾਬਾ ਜੀ ਵਾਲੇ ਦੱਸੇ ਹੈ ਪੱਥਰ ਰੋਕਣਾ ਹੈ ਉਹ ਸਾਥੋਂ ਰੋਕਿਆ ਨਹੀਂ ਜਾਣਾ ਇਸ ਕਰਕੇ ਅਸੀਂ ਬਾਬੇ ਵਰਗੇ ਬਣ ਹੀ ਨਹੀਂ ਸਕੇ ਜੇ ਅਸਲੀ ਪਿਕਚਰ ਗੁਰੂ ਨਾਨਕ ਦੀ ਹੁੰਦੀ ਸਾਡੇ ਸਾਹਮਣੇ ਤੇ ਸਾਡੇ ਭੈਣਾਂ ਨੇ ਭਰਾਵਾਂ ਨੇ ਕਹਿਣਾ ਸੀ ਮੈਂ ਵੀ ਗੁਰੂ ਨਾਨਕ ਵਰਗਾ ਬਣਾਂਗਾ ਮੈਂ ਵੀ ਯਾਰ ਬਣਾਂਗਾ ਬਾਬੇ ਦਾ ਮੈਂ ਵੀ ਕਰਾਂਗਾ ਮੈਂ ਵੀ ਕਰਾਂਗਾ ਮੈਂ ਵੀ ਕਰਾਂਗਾ ਸਾਨੂੰ ਕੀ ਮਤਲਬ ਹੈ ਜੀ ਅਸੀਂ ਗੁਰੂ ਵਰਗੇ ਬਣਨਾ ਇਸ ਤੇ ਬਸ ਪ੍ਰਭਾਤ ਫੇਰੀਆਂ ਕਰ ਲਈਆਂ ਗੁਰੂ ਨਾਨਕ ਨੂੰ ਖੁਸ਼ ਕਰ ਲਓ ਜੀ ਬਾਬਾ ਜੀ ਆਏ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਕਿਹੜੀ ਧੁੰਦ ਉਹੀ ਅਗਿਆਨਤਾ ਹੈ ਉਹੀ ਸਾਰਾ ਕੁਛ ਹੈ ਖੜਾ ਇੱਕ ਪੁਜਾਰੀ ਉਹ ਕੁੰਡਲੀ ਬਣਾਉਣ ਵਾਲਾ ਤੇ ਪ੍ਰਭਾਤ ਫੇਰੀ ਦੇ ਗੇਟ ਅੱਗੇ ਆਪਣੇ ਘਰੇ ਖੜਾ ਗੇਟ ਅੱਗੇ ਪ੍ਰਭਾਤ ਫੇਰੀ ਚ ਲੋਕ ਜਾ ਰਹੇ ਹੈ ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਕਹਿੰਦਾ ਠਹਿਰ ਜੋ ਆ ਦਿਨ ਚੜ ਲੈਣ ਦਿਓ, ਮੇਰੇ ਕੋਲ ਟੇਵੇ ਬਣਾਉਣ ਆਉਂਗੇ, ਜਨਮ ਪੱਤਰੀਆਂ ਲੈ ਕੇ ਮੇਰੇ ਕੋਲ ਹੀ ਆਉਣਾ, ਤੁਸੀਂ ਕਿਹੜੀ ਧੁੰਦ ਮਿੱਟੀ ਹੈ ਤੁਹਾਡੀ, ਸਾਰੇ ਪੁੱਠੇ ਕੰਮ ਕਰਦੇ ਤੁਸੀਂ, ਅਸੀਂ ਸਾਡੇ ਤੋਂ ਪੁੱਛੇ ਬਿਨਾਂ ਤੁਸੀਂ ਵਿਆਹ ਨਹੀਂ ਰੱਖਦੇ, ਕੁੰਡਲੀਆਂ ਮਿਲਾਏ ਬਿਨਾਂ ਤੁਹਾਡੀ ਜ਼ਿੰਦਗੀ ਨਹੀਂ ਲੰਘਦੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਐਵੇਂ ਨਾ ਗੁਮਰਾਹ ਕਰ, ਬਹਿ ਜਾਂਦਾ ਲਾ ਕੇ ਡੱਬੀਆਂ ਜੀਆਂ ਗਣ ਗਣ, ਆ ਗਿਣਤੀਆਂ ਜੀਆਂ ਕਰਦਾ ਗਣ ਗਣ, ਜੋਤਕ ਕਾਂਢੀ ਕੀਨੀ ਪੜਾ ਸੁਣਾ ਮੈਂ ਤੱਤ ਨਾ ਚੀਨੀ, ਝੂਠ ਬੋਲਦਾ। ਗੁਰੂ ਨਾਨਕ ਕਹਿੰਦੇ ਸਭ ਝੂਠੇ ਆ, ਆ ਜਨਮ ਪੱਤਰੀਆਂ ਬਣਾਉਣ ਵਾਲੇ ਸਭ ਬਕਵਾਸ ਕਰਦੇ ਆ, ਕਹਿੰਦੇ ਨਾ ਸਾਰੇ, ਗੁਰੂ ਨਾਨਕ ਜੀ ਕਹਿੰਦੇ ਹੁੰਦੇ ਸੀ। ਤੇ ਜੇ ਸਿੱਖ ਬਾਬੇ ਨਾਨਕ ਜੀ ਨੂੰ ਪੜ੍ਹਦੇ ਹੁੰਦੇ ਤੇ ਕਿਉਂ ਕੁੰਡਲੀਆਂ ਦੇ ਚੱਕਰਾਂ 'ਚ ਪੈਂਦੇ, ਕਿਉਂ ਜਨਮ ਪੱਤਰੀਆਂ ਬਣਾਉਂਦੇ, ਪੜ੍ਹਿਆ ਹੀ ਨਹੀਂ, ਸਮਝਿਆ ਹੀ ਨਹੀਂ। ਐਸੇ ਕ੍ਰਾਂਤੀਕਾਰੀ ਵਿਚਾਰ ਸੀ, ਮਤਲਬ ਹੀ ਨਹੀਂ ਸੀ ਕੋਈ ਪੰਜਾਬ ਦੇ ਵਿੱਚ ਬੰਦਾ ਇਹਨਾਂ ਚੱਕਰਾਂ 'ਚ ਪੈ ਜਾਂਦਾ, ਕਿਉਂ ਪਏ ਆ, ਅਸੀਂ ਤੇ ਬਸ ਸਾਡੇ ਵਰਗੀਆਂ ਨੇ ਸੁਣਾ ਦਿੱਤਾ, ਅਸੀਂ ਚੁੱਪ ਕਰਕੇ ਹੂ ਹੂ ਕਰੀ ਜਾਂਦੇ ਕੋ, ਅਸੀਂ ਬਾਬੇ ਦੀ ਅਸਲੀ ਪਿਕਚਰ ਕਦੇ ਵੇਖੀ ਹੋਈ ਨਹੀਂ, ਗੁਰੂ ਨਾਨਕ ਨੂੰ ਉਵੇਂ ਵੇਖਿਆ ਹੀ ਨਹੀਂ ਕਦੀ ਕਿਸੇ। ਤਾਂ ਕਰਕੇ ਮਾੜਾ ਜਿਹਾ ਦਿਮਾਗ ਲੜਾਓ ਭਰਾਵੋ, ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਪਿਕਚਰ ਸਾਹਮਣੇ ਆਉਣ ਦਿਓ, ਧੂੜ ਲਾਣ ਦਿਓ। ਕਈ ਵਾਰੀ ਸਫਾਈ ਕਰਦੇ ਆ ਨਾ, ਕਈ ਚੀਜ਼ਾਂ ਇੰਨੀਆਂ ਮਿੱਟੀ 'ਚ ਧੂੜ ਚੜੀ ਚੜੀ ਹੁੰਦੀ ਹੈ, ਉਹ ਫਿਰ ਜਦੋਂ ਪਤਾ ਹੀ ਨਹੀਂ ਲੱਗਦਾ ਵੀ ਅਸਲੀ ਥੱਲੇ ਕੀ, ਜਦੋਂ ਚੰਗੀ ਤਰ੍ਹਾਂ ਧੂੜ ਨਿਕਲ ਜੇ ਫਿਰ ਇਹ ਸਾਫ਼ ਹੋ ਜਾਂਦਾ। ਧੂੜ ਪਾਈ ਹੈ ਇਹ ਪੁਜਾਰੀਆਂ ਨੇ, ਤੇ ਪੁਜਾਰੀ ਅਸਲ ਵਿੱਚ ਵੇਖਣ ਨੂੰ ਹੱਥ ਜੋੜਿਆਂ ਵਾਲੇ ਹੁੰਦੇ ਨੇ ਜੀ, ਹੱਥ ਜੋੜਿਆਂ ਵਾਲੀਆਂ ਫੋਟੋਆਂ ਹੁੰਦੀਆਂ ਨੇ ਇਹਨਾਂ ਦੀਆਂ, ਉਦਾਂ ਇਹ ਗੁੰਡੇ ਹੁੰਦੇ ਨੇ ਪੁਜਾਰੀ। ਤੇ ਜਿੱਦਣ ਤੁਸੀਂ ਗੁਰੂ ਨਾਨਕ ਦੀ ਧੂੜ ਲਾਉਣ ਦੀ ਕੋਸ਼ਿਸ਼ ਕਰੋਗੇ, ਇਹਨਾਂ ਨੇ ਕਹਿਣਾ ਜੇ ਬਾਬੇ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ, ਸਾਡੀਆਂ ਕਰਤੂਤਾਂ ਦਾ ਪਤਾ ਲੱਗ ਜਾਣਾ। ਅਸਲੀ ਚਿਹਰਾ ਗੁਰੂ ਨਾਨਕ ਦਾ ਸਾਹਮਣੇ ਨਾ ਆਵੇ, ਇਹਨਾਂ ਨੂੰ ਪਤਾ ਵੀ ਸਾਡਾ ਅਸਲੀ ਚਿਹਰਾ ਸਾਹਮਣੇ ਆ ਜਾਣਾ, ਫਿਰ ਜੇ ਬਾਬਾ ਅਸਲੀ ਆ ਗਿਆ ਤੇ ਸਾਡਾ ਵੀ ਅਸਲੀ ਚਿਹਰਾ ਸਾਹਮਣੇ ਆ ਜਾਣਾ। ਤੇ ਇਹ ਚੇਤਾ ਰੱਖਿਓ, ਛਬੀਲਾ ਲਾਉਣ ਤੱਕ ਜਾਣਗੇ, ਕਤਲ ਕਰਨ ਤੱਕ ਜਾਣਗੇ, ਤੁਹਾਡੇ ਬੰਦੇ ਮਾਰਨ ਤੱਕ ਜਾਣਗੇ, ਇੰਨਾ ਕੰਮ ਕਰਨਾ ਸ਼ੁਰੂ ਕਰ ਦੇ, ਮੈਂ ਧੂੜ ਲਾਉਣੀ ਹੈ, ਵੇਖੀ ਤੇਰੇ ਰਿਸ਼ਤੇਦਾਰ ਹੀ ਵਿਰੁੱਧ ਹੋ ਕੇ ਖੜ ਜਾਣਗੇ, ਤੇਰੇ ਘਰੇ ਵਾਲੇ ਘਰ ਵਾਲੇ ਕਹਿਣਗੇ ਤੂੰ ਗਿਆਨੀ ਬਣ ਗਿਆ, ਵੱਡਾ ਸਿਆਣਾ ਬਣ ਗਿਆ ਤੂੰ। ਆ ਜਿੰਨੀਆਂ ਗੱਲਾਂ ਮੈਂ ਕੀਤੀਆਂ ਨੇ ਘਰੇ ਜਾ ਕੇ ਕਰਦੀ, ਚਾਰ ਬੰਦਿਆਂ 'ਚ ਬਹਿ ਕੇ ਕਰ ਲਈ, ਤਿੰਨ ਬੰਦੇ ਤੇਰੇ ਵਿਰੁੱਧ ਹੋ ਜਾਣਗੇ, ਇੱਕ ਕਹੂਗਾ ਠੀਕ ਕਹਿੰਦਾ, ਬਾਕੀ ਕਹਿਣਗੇ ਲੈ ਐਂ ਕਿਵੇਂ ਨਹੀਂ, ਲੰਗਰ 20 ਰੁਪਈਆਂ ਦਾ ਲਾਇਆ ਸੀ, ਭੁੱਖਿਆ ਸਾਧੂਆਂ ਨੂੰ ਖਵਾਇਆ ਸੀ, ਸਾਰੇ ਬੰਦੇ ਮਨ ਅੱਜ ਤੱਕ ਤੇ ਐਂ ਸੁਣਿਆ। ਉਹ ਭਰਾਵੋ ਜੋ ਸੁਣਿਆ ਉਹ ਸੁਣਾਇਆ ਗਿਆ, ਦੱਸਿਆ ਗਿਆ, ਸਾਨੂੰ ਸੋਚਣਾ ਪੈਣਾ, ਆਪਣਾ ਦਿਮਾਗ ਲੜਾਉਣਾ ਪੈਣਾ। ਭਾਈ ਸੁਣਾਇਆ ਤੇ ਬਹੁਤ ਕੁਝ ਜਾਂਦਾ, ਸੁਣਾਇਆ ਤੇ ਵੀ ਜਾਂਦਾ ਰਿਹਾ ਵੀ ਚੰਦ ਮਾਮਾ ਹੈ, ਕਿਹੜੇ ਪਾਸਿਓ ਮਾਮਾ ਦੱਸੋ, ਸੁਣਿਆ ਨੀ ਬਚਪਨ ਚ, ਹੁਣ ਪਤਾ ਲੱਗਦਾ ਵੀ ਚੰਦ ਕਿਹੜੇ ਹਿਸਾਬ ਨਾਲ ਮਾਮਾ ਹੈ ਸਾਡਾ, ਸਮਝਦੇ ਹੋ ਗੱਲ। ਅੱਜ ਤੱਕ ਤੇ ਇਹੀ ਸੁਣਿਆ ਵੀ ਬਿਜਲੀ ਉੱਪਰ ਚਲੇਗੀ, ਬਿਜਲੀ ਕੜਕਦੀ ਹੈ ਕਲਸ਼ ਦੀ, ਉਹ ਜਦੋਂ ਬਦਲਾ ਕ੍ਰਿਸ਼ਨ ਜੀ ਦੇ ਥਾਂ ਦੇ ਉੱਤੇ ਰੱਖ ਦਿੱਤੀ ਸੀ, ਜਦੋਂ ਉਹਨੂੰ ਮਾਰਨ ਲੱਗੇ ਉੱਪਰ ਨੂੰ ਚੜ ਗਈ ਸੀ, ਹੁਣ ਪਤਾ ਲੱਗਦਾ ਵੀ ਬਿਜਲੀ ਉਹ ਹੈ ਕਿ ਹੋਰ ਹੈ ਕੁਛ। ਜਿਵੇਂ ਜਿਵੇਂ ਸਮਝ ਵੱਧਦੀ ਜਾਂਦੀ ਹੈ, ਉਦੋਂ ਫਿਰ ਚੰਦ ਮਾਮਾ ਨਹੀਂ ਕਹਿੰਦਾ ਕੋਈ, ਆ ਗਈ ਨਾ ਗੱਲ ਪਕੜ ਚ। ਏਦਾਂ ਸੁਣਿਆ ਜੋ ਹੁੰਦਾ ਜ਼ਰੂਰੀ ਨਹੀਂ ਸੱਚ ਹੋਵੇ। ਭੋਲੇ ਭਾਲੇ ਲੋਕ ਸੀ, ਸਿੱਧੇ ਸਾਦੇ ਲੋਕ ਸੀ, ਥੱਲਦੇ ਸਾਡੇ ਦਾਦੇ ਸਾਡੇ ਪੜਦਾਦੇ ਸਿੱਧੇ ਸਾਦੇ ਸੀ, ਸਿੰਪਲ ਲੋਕ ਸੀ ਉਹਨਾਂ ਦੇ, ਉਹਨਾਂ ਨੂੰ ਜਿੱਦਾਂ ਦੱਸਿਆ ਹਾਂਜੀ ਹਾਂਜੀ ਕਰ ਛੱਡਣਾ, ਫਸਲਾਂ ਮੀਂਹ ਦੇ ਉੱਤੇ ਸੀ, ਬਰਸਾਤ ਪਏਗੀ ਨਹੀਂ ਪਏਗੀ, ਮਾੜੇ ਮੋਟੇ ਫਸਲਾਂ ਹੋਣੀਆਂ ਨਿਆਣੇ ਸਾਰਾ, ਪਰ ਉੱਥੇ ਕਿੱਥੇ ਇੰਨਾ ਕੁਝ ਸੋਚਦਾ ਸੀ ਕੋਈ, ਸੋਚਣ ਵਾਲੇ ਮਾਰ ਮੂਰ ਦਿੱਤੇ ਗਏ, ਦਬਾ ਦਿੱਤੇ ਗਏ। 100 ਸਾਲ ਪਹਿਲਾਂ ਜਿਹੜੇ ਬੰਦਿਆਂ ਨੇ ਗੱਲਾਂ ਕੀਤੀਆਂ ਪੰਥ ਚੋਂ ਛੇਕ ਦਿੱਤੇ ਗਏ, ਜਿਹਨਾਂ ਨੇ ਕਿਤਾਬਾਂ ਲਿਖੀਆਂ ਗੱਲਾਂ ਗਲਤ ਨੇ ਉਹ ਵੀ ਪੰਥ ਚੋਂ ਛੇਕ ਦਿੱਤੇ ਗਏ, ਜਿਹੜੇ ਬੰਦੇ ਪ੍ਰਚਾਰਕ ਬਣ ਕੇ ਬੋਲਣ ਲੱਗੇ ਉਹ ਪੰਥ ਚੋਂ ਛੇਕ ਦਿੱਤੇ ਗਏ। ਆ ਹੁਣ ਅੱਜ ਮੀਡੀਆ ਦੇ ਯੁੱਗ 'ਚ ਮੈਂ ਗੱਲ ਕਰਦਾ ਤੇ ਆਪਾਂ ਨੂੰ ਵੀ ਕਹਿੰਦੇ ਨੇ ਸ਼ੇਰ ਨਾ ਕਰੋ, ਢੱਡਰੀ ਵਾਲੇ ਨੂੰ ਨਾ ਸੁਣੋ, ਪੰਥੀ ਕਹਿ ਰਿਹਾ ਅਕਾਲ ਤਖ਼ਤ ਤੋਂ ਹੁਕਮਨਾਮਾ, ਜਥੇਦਾਰ ਬੋਲਦਾ, ਉਹਨਾਂ ਨੇ ਬੋਲਣ ਹੀ ਨਹੀਂ ਦੇਣਾ ਵੀ ਇਹ ਗੱਲਾਂ ਸਾਹਮਣੇ ਆ ਗਈਆਂ ਲੋਕੀ ਤੇ ਇਹ ਅੱਖਾਂ ਖੁੱਲ ਜਾਣਗੀਆਂ ਇਹਨਾਂ ਦੀਆਂ, ਦਿਮਾਗ ਚੱਲ ਪੈਣਾ। ਅਗਲਾ ਕਹਿੰਦਾ ਪਿੰਗਲੇ ਰਹਿਣੇ ਚਾਹੀਦੇ ਆ, ਭੱਜ ਨਾ ਲੈਣ ਕਿਤੇ, ਦਿਮਾਗ ਨਾ ਚੱਲ ਪਏ ਕਿਤੇ, ਅਸਲੀ ਪਿਕਚਰ ਨਾ ਬਾਬੇ ਦੀ ਸਾਹਮਣੇ ਆ ਜੇ। ਪਰ ਭਰਾਵੋ ਭੈਣੋ, ਅਸੀਂ ਨਾਨਕ ਮੁਕਤ ਨਹੀਂ ਹੋਣਾ, ਅਸੀਂ ਪੁਜਾਰੀ ਮੁਕਤ ਹੋਣਾ ਹੈ, ਅਸੀਂ ਗੁਰਬਾਣੀ ਮੁਕਤ ਨਹੀਂ ਹੋਣਾ, ਅਸੀਂ ਪੁਜਾਰੀ ਮੁਕਤ ਹੋਣਾ ਹੈ। ਸਾਡਾ ਗੁਰੂ ਨਾਨਕ ਜੀ ਨਾਲ ਸਾਡੇ ਪਾਤਸ਼ਾਹ ਨਾਲ ਸਾਡਾ ਪਿਆਰ ਹੈ, ਪਰ ਗੱਪ ਕਹਾਣੀਆਂ ਨਹੀਂ ਮੰਨਣੀਆਂ, ਸਾਨੂੰ ਕਮਲੇ ਕੀਤਾ, ਅਸੀਂ ਵੀ ਨਿਕੰਮੇ ਹੋ ਗਏ, ਅਸੀਂ ਵਿਹਲਣ ਹੋ ਗਏ, ਸਾਡਾ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ, ਅਸੀਂ ਵੀ ਚੱਕੀ ਫਿਰਦੇ ਹਾਂ, ਸਾਧਾਂ ਨੂੰ ਖਵਾ ਦਿਓ ਸਾਰਾ ਕੁਛ। ਇਹ ਗੱਲਾਂ ਸੁਣਾ ਸੁਣਾ ਕੇ ਹੁਣ ਬਾਬਾ ਜੀ ਸੁਣਾ ਰਹੇ ਨੇ ਤੇ ਬਾਬਾ ਜੀ ਨੂੰ ਸੁਣ ਕੇ ਅਗਲਾ ਕਹੂੰਗਾ, ਅੱਛਾ ਜੇ ਗੁਰੂ ਨਾਨਕ ਨੇ 20 ਰੁਪਈਆਂ ਦਾ ਲੰਗਰ ਲਾਇਆ ਸੀ ਤੈਨੂੰ 20,000 ਕਿਉਂ ਨਾ ਦਿਆਂ? ਦਿਮਾਗ 'ਚ ਵਾੜੀ ਹੈ ਗੱਲ, ਇਹ ਸੋਚਣੀ ਪੈਣੀ ਹੈ ਸਾਨੂੰ, ਸਾਨੂੰ ਤੁਹਾਨੂੰ ਸਭ ਨੂੰ ਸੋਚਣੀ ਪੈਣੀ ਹੈ। ਤਾਂ ਕਰਕੇ ਭਾਈ ਆਪ ਸਾਰਿਆਂ ਨੂੰ ਬੇਨਤੀ ਹੈ, ਅਸਲੀ ਪਿਕਚਰ ਵੇਖੋ। ਹਾਂ ਕਈਆਂ ਨੇ ਹੁਣ ਵੇਖੋ ਵਿਸਾਖੀ ਦਾ ਹੈ ਕਿ ਪੂਰਨਮਾ ਦਾ, ਸਾਨੂੰ ਕੀ ਲੱਗੇ ਸਾਡਾ ਮਤਲਬ ਤੇ ਬਣਾਣੇ ਨਾਲ ਹੈ, ਜਲੇਬੀਆਂ ਖਾਣੀਆਂ ਨੇ, ਭਾਵੇਂ ਪੂਰਨਮਾਸ਼ੀ ਨੂੰ ਖਵਾ ਦਿਓ, ਕੱਤੇ 'ਚ ਖਵਾ ਦਿਓ, ਭਾਵੇਂ ਅਪ੍ਰੈਲ 'ਚ ਖਵਾ ਦਿਓ, ਇਹ ਤੇ ਚੌਲ ਖਾਣੇ ਨੇ, ਜਲੇਬੀਆਂ ਖਾਣੀਆਂ ਨੇ, ਜਾਂ ਭਾਈ ਸਾਨੂੰ ਤੁਸੀਂ ਬਦਾਣਾ ਖਵਾ ਦਿਓ, ਸਾਨੂੰ ਵੀ ਲੱਗੇ ਗੁਰਪੁਰਬ ਕਦੋਂ ਹੈ ਤੇ ਕੀ ਹੈ, ਜਿੱਦਣ ਹੋਊ ਜਾ ਕੇ ਛਕੇ ਆਵਾਂਗੇ, ਕਿਸੇ ਰੋਟੀ ਖਾਣੀ ਬਹਾਨੇ ਨਾਲ। ਅੱਜ ਸਾਡੀ ਬਹੁਤੀ ਕੌਮ ਇਹੀ ਕੁਝ ਸੋਚਦੀ, ਸੱਚੀ ਇਹ ਕੌਮ ਇਹੀ ਕੁਝ ਸੋਚਦੀ। 5:30 ਵਜੇ ਪ੍ਰਭਾਤ ਫੇਰੀ 'ਚ ਤੁਰੇ, 6 ਵਜੇ ਪੂੜੀਆਂ ਛੋਲਿਆਂ ਦਾ ਲੰਗਰ ਖਾ ਲਿਆ, ਥੋੜਾ ਜਿਹਾ ਹੋਰ ਅੱਗੇ ਤੁਰੇ, ਕੜਾਹ ਦੀ ਇੰਨੀ ਇੰਨੀ ਕੌਲੀ ਖਾ ਲਈ, ਕਹਿੰਦੇ ਜੀ ਚਾਨਣ ਹੋ ਗਿਆ, ਜੀ ਚਾਨਣ ਹੋ ਗਿਆ, ਪ੍ਰਕਾਸ਼ ਬਹੁਤ ਹੋ ਗਿਆ, ਗੈਸ ਨਾ ਹੋ ਗਈ ਹੋਵੇ ਤੇ ਚਾਨਣ ਹੋ ਗਿਆ, ਤੁਹਾਨੂੰ ਕਾਹਦਾ ਚਾਨਣ ਹੋ ਗਿਆ, ਇੱਥੇ ਕਿਹੜੀਆਂ ਗੱਲਾਂ ਕਰਦੇ ਤੁਸੀਂ, ਕਿੱਥੇ ਖੜੇ ਅਸੀਂ? ਦਿਮਾਗ ਚਲਾਉਣਾ ਪੈਣਾ ਆਪਣਾ, ਸਮਝਣਾ ਪੈਣਾ, ਕਾਇਮ ਹੋਣਾ ਪੈਣਾ। ਬਾਬਾ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਭਾਈ, ਗੁਰੂ ਨਾਨਕ ਦੇ ਨੰਗੇ ਚਰਨਾਂ ਦਾ ਵਾਸਤਾ, ਫਟੀਆਂ ਅੱਡੀਆਂ ਦਾ ਵਾਸਤਾ, ਸਮਝੋ ਉਹਨਾਂ ਦੇ ਬਚਨਾਂ। ਬੜੀ ਮਿਹਨਤ ਕੀਤੀ ਉਹਨਾਂ ਨੇ, ਬੜੇ ਮੀਲਾਂ ਦੇ ਮੀਲ ਗਾਹ ਛੱਡੇ, ਕੱਲੇ ਕੱਲੇ ਬੰਦੇ ਕੋਲ ਪੈਦਲ ਤੁਰ ਤੁਰ ਕੇ ਜਾ ਕੇ ਗੱਲਾਂ ਕੀਤੀਆਂ, ਕਹਿੰਦੇ ਸਮਝ ਵਾਲੇ ਬਣੋ, ਸਮਝ ਵਾਲੇ ਬਣੋ, ਕਿਉਂ ਜ਼ਿੰਦਗੀ ਦਾ ਅਰਕ ਬਣਾਈਏ, ਅਵੇਅਰ ਹੋ ਜਾਓ, ਮਾੜਾ ਜਿਹਾ ਕਾਇਮ ਹੋ ਜਾਓ, ਮਾੜਾ ਜਿਹਾ ਦਿਮਾਗ ਲੜਾ ਲਓ ਆਪਣਾ, ਐਵੇਂ ਨਾ ਪਸ਼ੂ ਬਣੇ ਫਿਰ। ਤੇ ਵੇਖੋ ਇੰਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਮਿਹਨਤ ਹੈ ਜਿਹੜੀ ਸਾਡੇ ਵਰਗੇ ਪੁਜਾਰੀਆਂ ਨੇ ਰੋਲ ਕੇ ਰੱਖ ਲਿਆ, ਆਪਣੇ ਆਪ ਨੂੰ ਵੱਡਾ ਬਣਾਉਣ ਦੇ ਮਾਰੇ ਗੁਰੂ ਨਾਨਕ ਨੂੰ ਛੋਟਾ ਕਰ ਲਿਆ, ਇਹਨਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਵਰਗਾ ਬਣਾਉਣ ਦੇ ਮਾਰਿਆਂ ਨੇ ਬਾਬਾ ਵੀ ਆਪਣੇ ਵਰਗਾ ਬਣਾ ਲਿਆ, ਜਿੱਦਾਂ ਦੇ ਅਸੀਂ ਆਪ ਹਾਂ ਉਦਾਂ ਦਾ ਅਸੀਂ ਬਾਬਾ ਬਣਾ ਲਿਆ। ਜਿਹੜੀ ਮਰਜ਼ੀ ਫੋਟੋ ਵੇਖ ਲਓ, ਇੱਥੇ ਮਾਲਾ ਟੰਗੀ ਹੈ, ਇੱਕ ਹੱਥ 'ਚ ਮਾਲਾ ਫੜੀ ਹੈ, ਇੱਕ ਗਲ 'ਚ ਮਾਲਾ ਪਾਈ ਹੈ, ਇੱਕ ਗੜਵਾ ਰੱਖਿਆ, ਇੱਕ ਸਰਾਣਾ ਲਾਇਆ, ਇੱਕ ਹੱਥ ਹੈ ਕੀਤਾ, ਇੱਥੋਂ ਲਿਖਤਾਂ ਨਿਕਲਦੀ ਹੈ, ਇਹ ਪਿਕਚਰ ਬਣਾਈ। ਪਰ ਜੇ ਬਣਾਉਣੀ ਹੋਈ ਸੀ ਤੇ ਕੰਮ ਕਰਦਿਆਂ ਦੀ ਬਣਾਉਣੀ, ਮਿਹਨਤ ਕਰਦਿਆਂ ਦੀ ਬਣਾਉਂਦੇ, ਹਲ ਵਾਹੁੰਦਿਆਂ ਦੀ ਬਣਾਉਂਦੇ, ਸਿਰ ਤੇ ਟੋਕਰਾ ਚੱਕੀ ਲਿਜਾਂਦਿਆਂ ਦੀ ਬਣਾਉਂਦੇ, ਜੇ ਬਣਾਉਣੀ ਹੋਈ ਸੀ ਤੇ ਬਾਬਾ ਇਹੋ ਜਿਹਾ ਬਣਾਉਣਾ ਸੀ, ਤਾਂ ਜੋ ਸਾਡਾ ਵੀ ਕੰਮ ਕਰਨ ਨੂੰ ਜੀ ਕਰਦਾ, ਸਾਡਾ ਵੀ ਮਨ ਕਰਦਾ ਵੀ ਅਸੀਂ ਵੀ ਕੰਮ ਕਰੀਏ, ਅਸੀਂ ਵੀ ਸਮਝ ਲਈਏ, ਅਸੀਂ ਵੀ ਅਕਲ ਲਈਏ। ਤਾਂ ਕਰਕੇ ਆਓ ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝ ਕੇ, ਗੁਰੂ ਨਾਨਕ ਦੇ ਵਿਚਾਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਬਾਬਾ ਜੀ ਦੀ ਅਸਲੀ ਪਿਕਚਰ ਵੇਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਵੇਖੋ, ਅਸਲੀ ਪਿਕਚਰ ਫਿਰ ਸਾਹਮਣੇ ਆ ਜਾਂਦੀ ਹੈ, ਜੋ ਦੱਸਿਆ ਜਾਂਦਾ ਹੈ ਉਹ ਬਣਾਇਆ ਹੋਇਆ, ਇਤਿਹਾਸ ਲਿਖਿਆ ਲਖਵਾਇਆ। ਗੁਰਬਾਣੀ ਦੇ ਵਿੱਚ ਮਹਾਰਾਜ ਦੇ ਆਪਣੇ ਬੋਲ ਹੈ, ਉਹਨਾਂ ਨੂੰ ਪੜ੍ਹੋ, ਸੁਣੋ, ਸਮਝੋ ਤੇ ਵਿਚਾਰੋ। ਅਗਲੇ ਜਿਹੜੇ ਦੀਵਾਨ ਨੇ ਵੀਕਐਂਡ ਦੇ, ਐਤਵਾਰ ਦਾ ਪ੍ਰੋਗਰਾਮ ਨਹੀਂ ਹੋਏਗਾ, ਸ਼ੁੱਕਰਵਾਰ ਦਾ ਤੇ ਸ਼ਨੀਵਾਰ ਦਾ ਹੋਏਗਾ, ਦੋ ਦੀਵਾਨ ਹੋਣਗੇ, ਸ਼ੁੱਕਰਵਾਰ ਦਾ ਤੇ ਸ਼ਨੀਵਾਰ ਦਾ। ਉਸ ਤੋਂ ਅਗਲਾ ਜਿਹੜਾ ਵੀਕਐਂਡ ਆਉਣਾ ਹੈ, ਹੁਣ ਕਿੰਨੀ ਨੂੰ ਆਉਣਾ, ਅੱਜ ਕਿੰਨੀ ਤਰੀਕ ਹੈ, 29, ਅਗਲਾ ਕਿੰਨੀ ਤਰੀਕ ਨੂੰ ਆਏਗਾ, 4, 5, 6, 4 ਤੇ 5 ਦੇ ਦੀਵਾਨ ਲੱਗਣਗੇ, 6 ਦਾ ਐਤਵਾਰ ਵਾਲਾ ਨਹੀਂ ਲੱਗੇਗਾ। ਉਸ ਤੋਂ ਅਗਲਾ ਕਿਹੜਾ ਆਉਂਦਾ, 11, 12, 13, ਉਹ ਤਿੰਨੇ ਹੀ ਨਹੀਂ ਲੱਗਣੇ, ਇੱਕ ਵੀਕਐਂਡ ਤਿੰਨੇ ਦਿਨ ਹੀ ਪ੍ਰੋਗਰਾਮ ਨਹੀਂ ਹੋਣਾ, 11, 12, 13 ਦਾ ਤਿੰਨੇ ਦਿਨ ਨਹੀਂ ਹੋਣਾ, ਉਸ ਤੋਂ ਅਗਲਾ ਜਿਹੜਾ ਹੋਏਗਾ ਫਿਰ ਹੋਏਗਾ ਪ੍ਰੋਗਰਾਮ। ਸੋ ਆਪ ਸਾਰਿਆਂ ਨੂੰ ਬੇਨਤੀ ਹੈ, ਅਗਲੇ ਸ਼ੁੱਕਰਵਾਰ ਰਾਤ ਨੂੰ ਤੇ ਸ਼ਨੀਵਾਰ ਰਾਤ ਨੂੰ ਜਿਹੜੇ ਆ ਸਕਦੇ ਆ ਆ ਜਾਣ, ਹਾਜ਼ਰੀ ਭਰਨੀ ਹੋਈ ਭਰ ਲੈਣ। ਬਾਕੀ ਚੇਤਾ ਰੱਖਿਓ ਸਾਹਿਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਵੇਲੇ ਪ੍ਰੋਗਰਾਮ ਹੋਣਾ, 5 ਦਿਨ, ਜਿਹਦੇ ਵਿੱਚ 2-3 ਦਿਨ, 4 ਦਿਨ ਰਾਤ ਦਾ ਪ੍ਰੋਗਰਾਮ ਹੋਣਾ, ਐਤਵਾਰ ਹੈ, ਉਹ 27 ਦਾ ਹੈ, ਉਦਣ ਦਿਨ ਦਾ ਹੋਣਾ। 27 ਨੂੰ 2 ਦਿਨ ਪਹਿਲਾਂ ਇੱਥੇ ਕਰਾਂਗੇ, ਬਾਕੀ 2-3 ਦਿਨ ਦੀਵਾਨ ਹਾਲ ਵਿੱਚ ਕਰਾਂਗੇ। ਲਾਸਟ ਦਿਨ ਐਤਵਾਰ ਹੈ, ਦਿਨ ਦੁਪਹਿਰ ਦਾ ਹੋਏਗਾ, ਉਹਦੇ ਚ ਸਾਰੇ ਹਾਜ਼ਰੀ ਭਰ ਸਕਦੇ ਆ। ਜਿੱਥੇ ਵੀ ਕੋਈ ਆਉਣਾ ਚਾਹੁੰਦਾ, ਬੱਸ ਲੈ ਕੇ, ਗੱਡੀ ਲੈ ਕੇ, ਟਰਾਲੀ ਲੈ ਕੇ, ਦਿਨ ਦੇ ਦੀਵਾਨ ਵਿੱਚ ਲਾਸਟ 27 ਦਾ ਹੋਣਾ। ਕਈ ਫਤਿਹਗੜ੍ਹ ਸਾਹਿਬ ਨਮਸਕਾਰ ਕਰਨ ਜਾਂਦੇ ਆ, ਚਲੋ ਉੱਥੇ ਜਾ ਕੇ ਇੱਥੇ ਦੀਵਾਨ 'ਚ ਵੀ ਆ ਸਕਦੇ ਆ। ਦੁਪਹਿਰ ਦਾ ਦੀਵਾਨ ਵੱਡੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਸਮਰਪਿਤ ਐਤਵਾਰ ਦਾ ਹੋਏਗਾ। ਉਹਦੇ ਵਿੱਚ ਫਿਰ ਭਾਈ ਬੁੱਧਵਾਰ ਦਾ, ਵੀਰਵਾਰ ਦਾ, ਸ਼ੁੱਕਰਵਾਰ ਦਾ ਤੇ ਸ਼ਨੀਵਾਰ ਦਾ ਰਾਤ ਦਾ ਦੀਵਾਨ ਹੋਏਗਾ ਦਸੰਬਰ ਦਾ, ਤੇ 27 ਦਾ ਐਤਵਾਰ ਹੈ, ਉਦਣ ਦੁਪਹਿਰ ਦਾ ਦੀਵਾਨ ਹੋਏਗਾ। ਚਾਰ ਪੰਜ ਦਿਨ ਪ੍ਰੋਗਰਾਮ ਜਿਹੜਾ ਹੈ ਵੱਡੇ ਦੀਵਾਨ ਹਾਲ ਦੇ ਵਿੱਚ ਹੋਏਗਾ। ਜਿਹੜੀ ਜਿਹੜੀ ਸੰਗਤ ਆਉਣਾ ਚਾਹੁੰਦੀ ਹੈ, ਦੂਰੋਂ ਵੀ ਜਿਹੜੇ ਆਉਣਾ ਵੀ ਚਾਹੁੰਦੇ ਆ, ਰਹਿਣਾ ਚਾਹੁੰਦੇ ਆ, ਕਿਉਂਕਿ ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਰਹਿਣ ਵਾਲੀ ਸੰਗਤ ਕਿਹੜੀ ਹੈ, ਉਹ ਫਿਰ ਜਿਹੜੇ ਰਹਿਣਾ ਚਾਹੁੰਦੇ ਆ ਉਹ ਜ਼ਰੂਰ ਆਪਣੇ ਨਾਮ ਲਿਖਾਣ। ਕਿੰਨੇ ਜੀ ਆਉਣਾ ਚਾਹੁੰਦੇ ਆ, 10 ਆਉਣ, 15 ਆਉਣ, 20 ਆਉਣ, 5 ਦਿਨ ਰਹਿਣਾ ਚਾਹੁੰਦੇ ਆ ਰਹਿਣ, ਚਾਹੇ 100 ਆ ਜਾਣ, 200 ਆ ਜਾਣ, ਪਰ ਸਾਨੂੰ 10 ਦਿਨ ਵੀ ਅਸੀਂ ਰਹਿਣਾ, 4-5 ਦਿਨ ਜੇ ਠਹਿਰਨਾ ਅਸੀਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਸਕੀਏ। ਰਾਤ ਦੇ ਦੀਵਾਨ ਹੋਇਆ ਕਰਨਗੇ, ਦੁਪਹਿਰੇ ਵੀ ਕੀਰਤਨ ਹੋਏਗਾ, ਸਵੇਰੇ ਆਸਾ ਦੀ ਵਾਰ ਵੀ ਹੋਏਗੀ, ਤੇ ਗੁਰਬਾਣੀ ਕਿੱਦਾਂ ਪੜ੍ਹਨੀ ਹੈ ਕੋਈ ਇਹਦੇ ਪਾਸੇ ਕਲਾਸ ਵੀ ਰੱਖਾਂਗੇ। ਮੈਂ ਬੋਲ ਕੇ ਵੀਡੀਓ ਪਾ ਦਿਆਂਗਾ, 4-5 ਦਿਨ ਦਾ ਪ੍ਰੋਗਰਾਮ ਜਿਹੜਾ ਹੋਏਗਾ ਉਹਦੇ 'ਚ ਸੰਗਤ ਹਾਜ਼ਰੀ ਭਰ ਸਕਦੀ ਹੈ। ਜਿਹੜੇ ਆਉਣਾ ਚਾਹੁੰਦੇ ਆ ਭਾਵੇਂ 4-5 ਦਿਨ ਆ ਜਾਓ, ਜੇ 4-5 ਦਿਨ ਨਹੀਂ ਆ ਸਕਦੇ ਤੇ ਇੱਕ ਦਿਨ ਜਿਹੜਾ ਲਾਸਟ ਹੈ 27 ਦਾ ਉਦੋਂ ਆਇਆ ਜਾ ਸਕਦਾ। ਉਹਦੇ 'ਚ ਹਾਜ਼ਰੀ ਭਰ ਕੇ ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੀਆਂ ਬਾਤਾਂ ਪਾਈਏ, ਉਹਨਾਂ ਨੂੰ ਵਿਚਾਰੀਏ, ਤੇ ਤਾਂ ਫਾਇਦਾ ਹੈ ਜੇ ਸਾਡੀ ਜੀਵਨ ਵਿੱਚ ਵੀ ਹਾਸਾ ਆਵੇ। ਇਹਨਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਗੱਲਾਂ ਕਰਦੇ ਹਾਂ, ਚੜ੍ਹਦੀ ਕਲਾ 'ਚ ਸਾਹਿਬਜ਼ਾਦਿਆਂ ਦਾ ਰਹਿਣਾ, ਕਲਗੀ ਵਾਲੇ ਪਾਤਸ਼ਾਹ ਦਾ ਰਹਿਣਾ, ਤੇ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਸਿੱਖੀਏ, ਵੱਡੀ ਗੱਲ ਇਹ ਹੈ। ਸਾਡੀ ਜ਼ਿੰਦਗੀ ਵਿੱਚ ਵੀ ਖੁਸ਼ੀ ਆਵੇ, ਸਾਨੂੰ ਵੀ ਅਲੱਗ 'ਚ ਰਹਿਣ ਦੀ ਚਾਹ 'ਚ ਆ ਜਾਏ। ਸੱਚੇ ਪਾਤਸ਼ਾਹ ਕਿੱਦਾਂ ਤੁਸੀਂ ਕੰਡਿਆਂ ਦੇ ਉੱਤੇ ਐਡੇ ਐਡੇ ਦੁੱਖਾਂ ਦੇ ਵਿੱਚ ਤੁਸੀਂ ਚੜ੍ਹਦੀ ਕਲਾ 'ਚ ਰਹੇ ਤੇ ਸਾਨੂੰ ਵੀ ਸਿਖਾ ਦਿਓ। ਲੰਗਰ ਪ੍ਰਸ਼ਾਦਾ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਜਾਇਓ, ਤੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ ਮਿਲਣਾ ਹੋਇਆ ਮਿਲ ਲੈਣ, ਤੇ ਬਾਕੀ ਆ ਨੈੱਟ ਦੇ ਉੱਤੇ ਦੀਵਾਨ ਚੱਲਦਾ ਹੁੰਦਾ ਸੁਣ ਲਿਆ ਕਰੋ, ਚੜ੍ਹਦੀ ਕਲਾ ਵਿੱਚ ਰਹੀਏ। ਕਿਸਾਨਾਂ ਦਾ ਮਸਲਾ ਚੱਲਦਾ, ਉਹਦੇ ਬਾਰੇ ਮੈਂ ਰਾਤ ਗੱਲ ਕੀਤੀ ਸੀ, 20-25 ਮਿੰਟ ਮੈਂ ਇਸ ਟੌਪਿਕ ਤੇ ਬੋਲਿਆ ਸੀ। ਬੜਾ ਸ਼ਾਂਤ ਰਹਿਣ ਦਾ, ਰਿਲੈਕਸ ਰਹਿਣ ਦਾ ਟਾਈਮ ਹੈ। ਬਹੁਤ ਨੁਕਸਾਨ ਅੱਗੇ ਹੋਇਆ, ਹੋਰ ਨਾ ਹੋਵੇ, ਵੱਡੀਆਂ ਧਿਰਾਂ ਨੇ ਬਹੁਤ ਘਾੜ ਕਰਨ ਦੀ ਹਰ ਵੇਲੇ ਤਿਆਰੀ ਵਿੱਚ ਰਹਿੰਦੇ ਨੇ, ਤੇ ਬਚ ਕੇ ਰਹੀਏ, ਥੋੜੇ ਜਿਹੇ ਆ ਹੁੱਲੜਬਾਜ਼ੀ ਨਾ ਕਰੀਏ। ਜਿਹੜੀਆਂ ਵੀ ਮੰਗਾਂ ਡਿਮਾਂਡਾਂ ਸਾਡੀਆਂ ਹੈਗੀਆਂ, ਬੜੇ ਤਰੀਕੇ ਨਾਲ ਸਾਨੂੰ ਉਹਨਾਂ ਸਾਹਮਣੇ ਰੱਖੀਏ, ਤਾਂ ਜੋ ਕਿਸੇ ਤਰ੍ਹਾਂ ਦਾ ਸਾਡੀ ਕੌਮ ਦਾ, ਸਾਡੀ ਜਵਾਨੀ ਦਾ ਘਾੜ ਨਾ ਹੋਵੇ। ਇਸ ਵਿਸ਼ੇ ਤੇ ਮੈਂ ਰਾਤ ਥੋੜਾ ਜਿਹਾ ਖੁੱਲ੍ਹ ਕੇ ਗੱਲ ਕੀਤੀ ਸੀ, ਸੋ ਜਿਨ੍ਹਾਂ ਨੇ ਨਹੀਂ ਸੁਣਿਆ ਰਾਤ ਵਾਲਾ ਦੀਵਾਨ ਦੁਆਰਾ ਇੰਟਰਨੈਟ ਤੇ ਪਿਆ ਹੀ ਹੈ, ਉਹ ਜ਼ਰੂਰ ਸੁਣ ਲਓ। ਤੇ ਇਹ ਸੱਚੇ ਪਾਤਸ਼ਾਹ ਮਿਹਰ ਕਰਨ,
ਕਿਤੇ ਮੈਨੂੰ ਵੀ ਸਿਖਾ ਦੇ ਸੱਚੇ ਪਾਤਸ਼ਾਹ, ਹੱਸ ਹੱਸ ਦੁੱਖ ਚੱਲਣੇ, ਮੈਨੂੰ ਵੀ ਸਿਖਾ ਦੇ ਸੱਚੇ ਪਾਤਸ਼ਾਹ, ਹੱਸ ਹੱਸ ਦੁੱਖ ਚੱਲਣੇ, ਹੱਸ ਹੱਸ ਦੁੱਖ ਚੱਲਣੇ, ਕਿਤੇ ਮੈਨੂੰ ਵੀ ਸਿਖਾ ਦੇ ਸੱਚੇ ਪਾਤਸ਼ਾਹ, ਹੱਸ ਹੱਸ ਦੁੱਖ ਚੱਲਣੇ, ਵੀ ਸਿਖਾ ਦੇ ਸੱਚੇ ਬੋਲੋ ਬੋਲੋ, ਹੱਸ ਹੱਸ ਦੁੱਖ ਚੱਲ ਬੋਲੋ ਬਈ, ਹੱਸ ਹੱਸ ਦੁੱਖ ਚੱਲਣੇ, ਮੈਨੂੰ ਵੀ ਸਿਖਾ ਦੇ ਸੱਚੇ ਪਾਤਸ਼ਾਹ, ਹੱਸ ਹੱਸ ਦੁੱਖ ਚੱਲਣੇ, ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਚੱਲਣੇ, ਕਿਤੇ ਮੈਨੂੰ ਵੀ ਸਿਖਾ ਦੇ ਸੱਚੇ ਪਾਤਸ਼ਾਹ, ਹੱਸ ਹੱਸ ਦੁੱਖ ਚੱਲਣੇ, ਸਿਖਾਵੇ ਸੱਚੇ ਪਾਤਸ਼ਾਹ, ਹੱਸ ਹੱਸ
ਬੋਲੋ ਬੋਲੋ ਬੋਲੋ।
ਹੱਸ ਹੱਸ ਦੁੱਖ ਚੱਲੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਦੇਵਤਾ ਤੇਰਾਈ ਆਇਆ ਖੇਲੇ ਸਗਲ ਜਗ
ਇਹ ਆਈ ਆਪਣਿਆਈਆ ਸਾਚੇ ਧਰਮ ਹਜ਼ੂਰ
ਛੁੱਟੀ
ਨਾਮ ਤੇ ਆਇਆ ਸੇਵ ਸਕਤ
ਖੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਹਮਾਰੀ
ਜੀਓ ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਰਨ ਔਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਤ ਸ਼ੀਸ਼ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਿਆਰੇ ਆਈ ਲੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤਾਂ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮਿੰਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਗੁਣ ਦਿਨ ਰਾਤ ਨਾਨਕ ਚਾਹੋਏ ਹੋ। ਵਾਹਿਗੁਰੂ ਜੀ ਤਨਸਰੀ ਮਹਲਾ ਚੌਥਾ। ਹਮ ਅੰਧਲੇ ਅੰਧ ਵਿਖੇ ਵਿਖ ਜਾਤੇ ਕਿਉਂ ਚੱਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵ ਹੋ ਬੇਗ ਬੇਗਾਲੀ। ਸਤਿਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ। ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ। ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ। ਵਾਹਿਗੁਰੂ ਜੀ ਕਾ ਖਾਲਸਾ।